Thank you. ਧੰਨ ਵਾਹਿਗੁਰੂ ਸਤਨਾਮ ਸ਼੍ਰੀ ਪੰਥ ਨਿਹਾਰ ਕਮਨੀ ਲੋਚਨ ਪਰੀਲੇ ਉਸਸ ਔਰ ਨਾ ਭਿਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸ ਉਡਹੁ ਨਾ ਗਗਰੇ ਬੇਗਮ ਲੀਜੈ ਆਪਣੇ ਰਾਮ ਪਿਆਰੇ ਕਹੋ ਕਬੀਰ ਜੀਵਨ ਪਦ ਕਾਰਣ ਹਰ ਕੀ ਭਗਤ ਕਰੀ ਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਪੰਥ ਨਿਹਾਰ ਕਾਮਨੀ ਆਓ ਸਾਰੇ ਕੁਝ ਸਮਾਂ ਰਲ ਮਿਲ ਕੇ ਹਰ ਜਸ ਕਰੀਏ। ਪੰਡਾਲ ਖੋਲ ਦਿੱਤਾ ਗਿਆ ਹੈ, ਬਾਹਰ ਵਿਛਾਈ ਕਰ ਦਿਓ, ਕੁਝ ਸੰਗਤ ਬਾਹਰ ਬੈਠ ਸਕਦੀ ਹੈ। ਸਾਊਂਡ ਸਿਸਟਮ ਦੂਰ ਤੱਕ ਲੱਗਿਆ ਹੋਇਆ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ। ਰੌਲੇ ਤੋਂ ਸੰਕੋਚ ਰੱਖਣਾ ਹੈ, ਸੁਣ ਸਮਝਣ ਵਾਲੇ ਸਾਰੇ ਨਾਲ ਰਲ ਕੇ ਪੜੋ। ਕਾਫੀ ਸਮੇਂ ਤੋਂ ਬੜਾ ਆਨੰਦ ਵਰਸ ਰਿਹਾ, ਜੇ ਸਾਡੇ ਹਿਰਦੇ ਚ ਵਸ ਜਾਏ ਤਾਂ। ਮੈਂ ਅਰਜ ਕਰਦਾ ਰਿਹਾ, ਸੁਣਨ ਵਾਲੇ ਬੜੇ ਹੈ, ਕਮੀ ਹੁਣ ਸੁਣਾਉਣ ਵਾਲਿਆਂ ਦੀ ਵੀ ਨਹੀਂ, ਪੜ੍ਹਨ ਵਾਲੇ ਬੜੇ ਹੈ, ਪੜ੍ਹਾਉਣ ਵਾਲਿਆਂ ਦੀ ਵੀ ਕਮੀ ਨਹੀਂ। ਬਸ ਜੇ ਕਮੀ ਹੈ ਤੇ ਸਾਡੀ ਜ਼ਿੰਦਗੀ ਵਿੱਚ ਲਾਗੂ ਕਰੀ, ਪ੍ਰੈਕਟੀਕਲ ਕਰੀ। ਗੁਰਬਾਣੀ ਸਾਡੇ ਵਿਹਾਰ ਦਾ ਹਿੱਸਾ ਬਣ ਜਾਏ, ਇਹਦੀ ਲੋੜ। ਜੀਵਨ ਜਾਚ ਬਣ ਜਾਏ, ਗੁਰਮਿਲ ਚੱਜ ਆਚਾਰ ਸਿੱਖ। ਸਤਿਗੁਰ ਤੋਂ ਜਿਉਣ ਦਾ ਚੱਜ ਸਿੱਖ ਲਈਏ। ਆਓ ਸਾਰੇ ਰਲ ਕੇ ਕੁਝ ਸਮਾਂ, ਅੱਜ ਲਾਸਟ ਦੀਵਾਨ ਹੈ। ਨਮਸਕਾਰ ਜਲਦੀ ਜਲਦੀ ਕਰਕੇ ਆਪੋ ਆਪਣੀ ਜਗ੍ਹਾ ਤੇ ਸਜਦੇ ਜਾਈਏ ਤੇ ਰਲ ਕੇ ਨਾਲ ਸਾਰੇ ਵੀਰ ਭਰਾ ਭੈਣਾਂ ਸਾਰੇ ਪੜੋ, ਕੋਈ ਰਸਨਾ ਵਾਂਝੀ ਨਾ ਰਵੇ। ਸਮਝਣ ਦੀ ਕੋਸ਼ਿਸ਼ ਵੀ ਕਰੀਏ। ਤੇਰੇ ਦਰਸ਼ਨ ਮੈਨੂੰ ਮੇਰੇ ਚੋਂ ਹੀ ਹੋਣੇ, ਉਹ ਸਭ ਘੱਟ ਵਸਿਆ ਹੈ, ਆਪਣੇ ਆਪ ਨੂੰ ਮਿਲਣਾ ਹੀ ਰੱਬ ਨੂੰ ਮਿਲਣਾ। ਆਪਣੇ ਆਪ ਨੂੰ ਪ੍ਰਗਟ ਕਰਨਾ ਹੀ ਰੱਬ ਨੂੰ ਪ੍ਰਗਟ ਕਰਨਾ। ਸਤ ਸੰਤੋਖ ਦਇਆ ਧਰਮ ਧੀਰਜ, ਇਹ ਸਹਿਜ ਜਿਹੜੇ ਗੁਣ ਨੇ ਸਾਡੇ ਨਾਲ, ਇਹਨਾਂ ਦਾ ਬਾਹਰ ਆ ਜਾਣਾ, ਗੁਣਾਂ ਦੇ ਦਰਸ਼ਨ ਰੱਬ ਦੇ ਦਰਸ਼ਨ, ਜਿਨ੍ਹਾਂ ਚ ਗੁਣ ਪ੍ਰਗਟ ਹੋ ਜਾਂਦੇ ਆ। ਲੋਕ ਕਹਿੰਦੇ ਤੇਰੇ ਚੋਂ ਤੇ ਰੱਬ ਦਿਸਦਾ, ਉਹ ਗੁਣ ਜਦੋਂ ਜ਼ਿੰਦਗੀ ਵਿੱਚ ਪ੍ਰਗਟ ਹੁੰਦੇ ਹੈ, ਦਿਸਦੇ ਹੈ। ਗੁਣਾਂ ਦਾ ਦਿਸਣਾ, ਗੁਣਾਂ ਦਾ ਪ੍ਰਗਟ ਹੋਣਾ ਰੱਬ ਦਾ ਪ੍ਰਗਟ ਹੋਣਾ ਹੈ। ਬੰਦਾ ਗੁਣੀ ਹੋ ਕੇ ਸਮਾਜ ਵਿੱਚ ਚੱਲਦਾ ਹੈ, ਜੋ ਗੁਰੂ ਸਾਹਿਬ ਗੁਣ ਦੇ ਰਹੇ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲੈਂਦਾ ਹੈ। ਉਹ ਜਦੋਂ ਝਲਕਾਰਾ ਪੈਂਦਾ ਉਹਨਾਂ ਗੁਣਾਂ ਦਾ, ਉਹ ਰੱਬ ਦਿਸਣਾ, ਗੁਣਾਂ ਦਾ ਪ੍ਰਗਟ ਹੋਣਾ, ਰੱਬ ਦਾ ਪ੍ਰਗਟ ਹੋਣਾ। ਤੇ ਸਾਡੇ ਅੰਦਰ ਹੀ ਨੇ ਜੀ, ਸਾਨੂੰ ਉਹ ਗੁਣ ਪ੍ਰਗਟ ਕਰਨੇ ਪੈਣਗੇ। ਜੇ ਗੁਣਾਂ ਚੋਂ ਗੁਣਾਂ ਕਰਕੇ ਰੱਬ ਦੇ ਦਰਸ਼ਨ ਹੁੰਦੇ ਆ, ਸਾਡੇ ਨਾਲੋਂ ਵੱਧ ਤੇ ਬਾਹਰਲਿਆਂ ਚ ਹੁੰਦੇ ਆ। ਸਤ ਸੰਤੋਖ ਸਾਡੇ ਨਾਲੋਂ ਕਿਤੇ ਜ਼ਿਆਦਾ ਉਹਨਾਂ ਵਿੱਚ, ਦਇਆ ਧੀਰਜ ਉਹਨਾਂ ਚ ਜ਼ਿਆਦਾ ਹੈ। ਜੇ ਗੁਣਾਂ ਦੀ ਗੱਲ ਕਰੀਏ, ਕੁਆਲਿਟੀ ਦੀ ਗੱਲ ਕਰੀਏ, ਤੇ ਸਾਡੇ ਨਾਲੋਂ ਤੇ ਕਿਤੇ ਅੱਗੇ ਹੈ। ਜੇ ਗੁਣ ਪਰਮਾਤਮਾ ਦਾ ਰੂਪ ਨੇ ਤੇ ਸਾਡੇ ਚ ਉਹ ਗੁਣ ਨਹੀਂ ਹੈ। ਅਸੀਂ ਤੇ ਸਵਾਰਥੀ ਆ, ਆਪਣੇ ਬਾਰੇ ਸੋਚਦੇ, ਪਰ ਉਹ ਜਿਹੜੇ ਰੱਬੀ ਗੁਣ ਹਨ, ਕੁਦਰਤੀ ਗੁਣ ਹਨ, ਉਹ ਸਾਡੀ ਜ਼ਿੰਦਗੀ ਵਿੱਚੋਂ ਪ੍ਰਗਟ ਹੋਣ। ਤਾਂ ਕਰਕੇ ਆਓ ਰਲ ਕੇ ਭਗਤ ਰਵਿਦਾਸ ਜੀ ਦਾ ਸ਼ਬਦ ਪੜ੍ਹਦੇ। ਸਗਲ ਪਵਣ ਸਗਲ ਪਵਣ ਕੇ ਨਾਇਕਾ, ਸਗਲ ਪਵਣ ਕੇ ਸਗਲ ਪਵਣ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ। ਸਗਲ ਪਵਣ ਕੇ ਨਾਇਕਾ, ਦਰਸ਼ ਦਿਖਾਏ ਜੀ। ਸਗਲ ਪਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਣ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਣ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਇੱਕ ਛਿਨ ਦਰਸ਼ ਦਿਖਾਏ ਜੀ, ਇੱਕ ਛਿਨ ਦਰਸ਼ ਦਿਖਾਏ ਜੀ, ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਣ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ। ਸਗਲ ਪਵਣ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ। ਹੈਲੋ, ਸਗਲ ਪਵਣ ਕੇ ਨਾਇਕਾ, ਇੱਕ ਛਿਨ ਦਰਸ਼ सगल पवन के बने हो जैसे बने हो जैसे ऊप भरे हो जैसे भरे हो जैसे ऐसे मेरा मन विखिया विमोहया
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 दर्श दिखाए एक छिन दर्श दिखाए जी
एक छिन दर्श दिखाए जी
एक छिन दर्श दिखाए सगल पवन के दर्श दिखाए
सगल पवन के नायका एक छिन दर्श दिखाए
सगल पवन के पढ़ो एक छिन फिर सगल एक छिन
कृपा ब्रह्म चुक
समझाए
Vaheguru, 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 Vaheguru,
ਵਾਹਿਗੁਰੂ 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 ਵਾਹਿਗੁਰੂ
ਅੰਮ੍ਰਿਤ ਬਾਣੀ ਹਰ ਹਰ ਤੇ ਅੰਮ੍ਰਿਤ ਬਾਣੀ ਹਰ ਹਰ ਤੇਰੀ
ਅੰਮ੍ਰਿਤ ਬਾਣੀ
ਹਰ ਹਰ ਤੇਰੀ
ਅੰਮ੍ਰਿਤ ਬਾਣੀ
ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਜੀ ਅੰਮ੍ਰਿਤ ਬਾਣੀ ਹਰ ਹਰ ਅੰਮ੍ਰਿਤ ਬਾਣੀ ਹਰ ਹਰ ਤੇਰੀ
ਅੰਮ੍ਰਿਤ ਬਾਣੀ
ਹਰ ਹਰ ਤੇਰੀ
ਅੰਮ੍ਰਿਤ ਬਾਣੀ ਹਰ ਹਰ ਤੇਰੀ
ਬੋਲੋ ਅੰਮ੍ਰਿਤ ਬਾਣੀ ਹਰ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ
ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ
ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਜਲਨ ਬੁਝੀ ਸੀਤਲ ਹੋਏ ਮਨੋਵਾ
ਜਲਨ ਬੁਝੀ ਸੀਤਲ ਹੋਏ ਮਨੋਆ ਜਲਨ ਬੁਝੀ ਸੀਤਲ ਹੋਏ ਮਨੋਆ
ਜਲਨ ਬੁਝੀ ਸੀਤਲ ਹੋਏ ਮਨੋਆ ਜਲਨ ਬੁਝੀ ਸੀਤਲ ਹੋਏ ਮਨੋਆ ਸਤਿਗੁਰ ਦਾ ਦਰਸ਼ਨ ਪਾਏ ਜੀ ਸਤਿਗੁਰ ਕਾ ਦਰਸ਼ਨ ਪਾਏ ਜੀਓ
ਸਤਿਗੁਰ ਕਾ ਦਰਸ਼ਨ ਪਾਏ
ਬੜੋ ਬੜੋ ਹੋਏ
ਸਤਿਗੁਰ ਕਾ ਦਰਸ਼ਨ ਪਾਏ ਜੀਓ
ਸਤਿਗੁਰ ਕਾ ਦਰਸ਼ਨ ਪਾਏ ਜੀਓ
ਸਤਿਗੁਰ ਕਾ ਦਰਸ਼ਨ ਪਾਏ ਜੀਓ
ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ
ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ
ਤੇਰੀ ਅੰਮ੍ਰਿਤ ਬਾਣੀ ਜੀ ਅੰਮ੍ਰਿਤ ਬਾਣੀ ਸਤਸੰਗ ਜੀ ਸਾਰੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਾਰੀ ਸੰਗਤ ਤਕਰੀਬਨ ਆ ਹੀ ਗਈ ਮੈਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਅੱਧ ਵਿਚਾਲੇ ਰਸਤਾ ਬੰਦ ਕਰਕੇ ਲਾਈਨ ਲਾ ਕੇ ਬਹਿ ਜਾਓ ਜਿਹੜੀ ਸੰਗਤ ਲੇਟ ਆਵੇ ਅੱਧ ਚ ਉੱਥੇ ਹੀ ਪਾ ਦਿਓ ਰਸਤੇ ਚ ਅੱਧ ਵਿੱਚ ਬਹਿ ਜਾਓ ਵੀਰ ਮੇਰੇ ਜਿਹੜੇ ਪਹਿਰੇ ਤੇ ਖੜੇ ਹੈ ਅੱਧ ਜੇ ਦੇ ਵਿੱਚ ਬੈਠਿਓ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ ਉੱਥੇ ਹੀ ਬਿਠਾਈ ਜਾਇਓ ਤੇ ਪਹਿਰੇਦਾਰਾਂ ਨੂੰ ਬੇਨਤੀ ਵੀ ਆਪ ਨਾ ਬੋਲਿਓ ਕੰਟਰੋਲ ਰੱਖਿਓ, ਜ਼ਿਆਦਾ ਇਕੱਠ ਵਿੱਚ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ। ਵੈਸੇ ਸੰਗਤ ਸਿਆਣੀ ਸਾਰੇ ਜਿਹੜੇ ਵੀਰ ਮੇਰੇ ਸਮਝਦੇ ਹੈ, ਅੱਧੇ ਕਿਤੇ ਇੱਦਾਂ ਦੇ ਆ ਜਿਹੜੇ ਦੀਵਾਨ ਨੂੰ ਸੁਣਨ ਵਾਲੇ ਆ, ਪਰ ਕਈ ਇੱਦਾਂ ਦੇ ਹੁੰਦੇ ਜਿਹੜੇ ਨਵੇਂ ਆਏ, ਸ਼ਾਇਦ ਹੋ ਸਕਦਾ ਪਹਿਲੀ ਵਾਰੀ ਆਏ ਹੋਣ, ਕਈਆਂ ਨੇ ਇੱਦਾਂ ਬੈਠ ਕੇ ਕਦੇ ਸੁਣਿਆ ਹੀ ਨਹੀਂ। ਸੋ ਹੌਲੀ ਹੌਲੀ ਰੰਗ ਲੱਗਦਾ ਲੱਗਦਾ ਲੱਗ ਜਾਂਦਾ, ਹੌਲੀ ਹੌਲੀ ਲੱਗਦਾ। ਸੋ ਇਸ ਕਰਕੇ ਜਿੱਥੇ ਜਿੱਥੇ ਵੀਰ ਬੈਠੇ ਹੋ, ਬੇਨਤੀ ਹੈ ਵੀ ਉੱਠ ਉੱਠ ਕੇ ਹੁਣ ਅੱਗੇ ਨਾ ਆਇਓ, ਸਜੇ ਰਹੋ ਸਿੰਘੋ। ਪਹਿਰੇਦਾਰਾਂ ਨੂੰ ਬੇਨਤੀ ਹੈ ਕਾਇਮ ਹੋ ਕੇ ਲਾਈਨ ਬਣਾ ਲਓ ਪੂਰੀ ਤਰ੍ਹਾਂ, ਤੇ ਕਿਰਪਾ ਕਰਕੇ ਸਾਰਿਆਂ ਨੂੰ ਬਿਠਾਓ। ਬੀਬੀਆਂ ਵੀ ਲਾਈਨ ਬਣਾ ਲਓ, ਸਿੰਘ ਵੀ ਪਿੱਛੇ ਉੱਥੇ ਹੀ ਬਿਠਾਈ ਜਾਏ। ਲਓ ਹੁਣ ਸੁਣੋ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਬਾਣੀ ਨੂੰ ਅੰਮ੍ਰਿਤ ਦੱਸਿਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੋ ਭਾਈ। ਨਾਮ ਨੂੰ ਵੀ ਅੰਮ੍ਰਿਤ ਦੱਸਿਆ, ਨਾਮ ਦਾ ਅਰਥ ਵੀ ਗਿਆਨ ਹੀ ਹੈ। ਨਿਯਮ ਵੀ ਆਪਾਂ ਕੱਲ ਚੰਗੀ ਤਰ੍ਹਾਂ ਸਮਝਿਆ ਸੀ ਵੀ ਨਿਯਮ ਵੀ ਹੈ ਤੇ ਗਿਆਨ ਵੀ ਹੈ। ਇੱਕ ਅਰਥ ਵਿੱਚ ਆਪਾਂ ਪੜ੍ਹਦੇ ਹਾਂ, ਜਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਕਿਤੇ ਆਪਾਂ ਪੜ੍ਹਦੇ ਹਾਂ, ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ। ਹੁਣ ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ, ਇੱਥੇ ਦੁੱਧ ਨੂੰ ਅੰਮ੍ਰਿਤ ਦੱਸਿਆ। ਦੂਜੇ ਪਾਸੇ 36 ਪ੍ਰਕਾਰ ਦੇ ਭੋਜਨ ਨੂੰ ਅੰਮ੍ਰਿਤ ਦੱਸਿਆ। ਤੀਜੀ ਆਪਾਂ ਖੰਡੇ ਦੀ ਪੌਲ ਨੂੰ ਕੀ ਕਹਿੰਦੇ ਹਾਂ, ਜਦੋਂ ਪੰਜ ਪਿਆਰੇ ਛਕਾਉਂਦੇ ਖੰਡੇ ਦੀ ਪੌਲ, ਉਹਨੂੰ ਕੀ ਕਹਿੰਦੇ ਆ? ਅੰਮ੍ਰਿਤ। ਤਿੰਨ ਹੋ ਗਏ, ਚੌਥਾ ਅੰਮ੍ਰਿਤ ਬਾਣੀ ਹਰ ਹਰ ਤੇਰੀ, ਗੁਰੂ ਦੀ ਬਾਣੀ ਨੂੰ, ਗੁਰੂ ਦੇ ਗਿਆਨ ਨੂੰ ਵੀ ਅੰਮ੍ਰਿਤ ਦੱਸਿਆ। ਇੱਥੇ ਹੀ ਬਸ ਨਹੀਂ, ਆਪਾਂ ਅੰਮ੍ਰਿਤ ਸਰੋਵਰ ਵੀ ਕਹਿੰਦੇ ਹਾਂ। ਜਿਹੜਾ ਦਰਬਾਰ ਸਾਹਿਬ ਵਾਲਾ ਸਰੋਵਰ ਹੈ ਉਹਦਾ ਨਾਂ ਅੰਮ੍ਰਿਤ ਸਰੋਵਰ ਹੈ। ਉੱਥੇ ਚਾਰ ਪੰਜ ਸਰੋਵਰ ਨੇ ਨਾ, ਵਿਵੇਕ ਸਰ ਵੀ ਹੈ, ਕੌਲ ਸਰ ਵੀ ਹੈ, ਸੰਤੋਖ ਸਰ ਵੀ ਹੈ, ਰਾਮ ਸਰ ਵੀ ਹੈ। ਚਾਰ ਸਰੋਵਰ ਹੋ ਗਏ, ਪੰਜਵਾਂ ਇਹ ਜਿਹੜਾ ਜਿਹਦੇ 'ਚ ਦਰਬਾਰ ਸਾਹਿਬ ਬਣਿਆ, ਇਹਨੂੰ ਕਹਿੰਦੇ ਆ ਅੰਮ੍ਰਿਤ ਸਰੋਵਰ। ਪੰਜ ਸਰੋਵਰ ਹੈ, ਅੰਮ੍ਰਿਤ ਸਰੋਵਰ ਨਾਮ ਹੈ। ਬਈ ਸਿੰਘੋ, ਹੁਣ ਪਹਿਰੇਦਾਰੋ ਬਹਿ ਗਏ ਜਿੱਥੇ ਬਹਿ ਜਾਣਦੇ, ਹੁਣ ਤੁਸੀਂ ਉੱਥੇ ਬੈਠੋ। ਹੁਣ ਨਾ ਕੋਈ, ਤੁਸੀਂ ਤਾਂ ਇੱਥੇ ਬਹਿ ਗਏ, ਫਿਰ ਪਹਿਰੇਦਾਰ ਉੱਥੇ ਚੱਲੋ। ਪੰਜ ਸੱਤ ਜਿਹੜੇ ਹੋ ਤੁਸੀਂ, ਉੱਥੋਂ ਆਉਣ ਨਾ ਦਿਓ, ਉੱਥੇ ਹੀ ਬਿਠਾਈ ਜਾਇਓ। ਹੁਣ ਬਾਕੀ ਜਿਹੜੇ ਬਹਿ ਗਏ ਜਿੱਥੇ, ਹੁਣ ਬੈਠੇ ਰਹਿਣ। ਹੁਣ ਉੱਠ ਕੇ ਵੀਰੋ ਅੱਗੇ ਨਾ ਆਇਓ, ਗੱਲ ਸਮਝਣ ਲੱਗੀ ਹੈ ਆਪਾਂ, ਸਮਾਂ ਥੋੜ੍ਹਾ ਹੁੰਦਾ। ਬਹੁਤ ਫਾਰਮੂਲੇ ਸਮਝ ਲਓ, ਸਾਰੀ ਫਿਲੋਸਫੀ ਤੇ ਆਪੇ ਮਾਇੰਡ ਘੜ ਲੈਂਦਾ। ਆ ਜਿਹੜੇ ਵੀਰ ਪੜ੍ਹਦੇ ਆ, ਜਦੋਂ ਫਾਰਮੂਲੇ ਦਿਮਾਗ 'ਚ ਆ ਜਾਣ, ਬਾਕੀ ਤੇ ਸਾਰੀ ਥਿਊਰੀ ਸਮਝ ਆ ਜਾਂਦੀ। ਜਿਹੜੇ ਬੰਦੇ ਦਾ ਦਿਮਾਗ ਚੱਲਦਾ, ਉਹਨੂੰ ਬਸ ਇੱਕ ਵਾਰੀ ਡਾਇਰੈਕਸ਼ਨ ਦੇਣ ਦੀ ਲੋੜ ਹੈ, ਬਾਕੀ ਤੇ ਸਮਝ ਉਹ ਆਪੇ ਡਿਵੈਲਪ ਕਰ ਲੈਂਦਾ। ਬੜੇ ਅੱਜ ਦੇ ਦਿਮਾਗ ਤੇਜ਼ ਹੈ, ਪੁਰਾਣੀਆਂ ਗੱਲਾਂ ਨਹੀਂ ਰਹੀਆਂ। ਨਵੇਂ ਬੱਚੇ ਜਿਹੜੇ ਪੜ੍ਹੇ ਹੈ, ਬੜੀ ਲੌਜੀਕਲੀ ਗੱਲ ਸਮਝਦੇ ਹੈ, ਵਿਚਾਰਦੇ ਹੈ, ਤਾਂ ਕਰਕੇ ਬਹੁਤ ਆਰਾਮ ਨਾਲ ਸਮਝਿਆ ਜਾ ਸਕਦਾ। ਹੁਣ ਵੇਖੋ ਬਈ, ਦੁੱਧ ਨੂੰ ਵੀ ਅੰਮ੍ਰਿਤ ਤੇ 36 ਪ੍ਰਕਾਰ ਦੇ ਭੋਜਨ ਨੂੰ ਵੀ ਅੰਮ੍ਰਿਤ, ਸਰੋਵਰ ਦੇ ਪਾਣੀ ਨੂੰ ਵੀ ਅੰਮ੍ਰਿਤ, ਖੰਡੇ ਦੀ ਪੌਲ ਨੂੰ ਵੀ ਅੰਮ੍ਰਿਤ, ਗਿਆਨ ਨੂੰ ਬਾਣੀ ਨੂੰ ਵੀ ਅੰਮ੍ਰਿਤ, ਪੰਜ ਤੇ ਆਪਾਂ ਵੇਖ ਹੀ ਸਕਦੇ ਹਾਂ, ਸਮਝਦੇ ਹੀ। ਹੁਣ ਸਮਝਣਾ ਸਾਨੂੰ ਧਿਆਨ ਨਾਲ ਪੈਣਾ ਹੈ ਵੀ ਅੰਮ੍ਰਿਤ ਕਿਹੜੇ ਅਰਥਾਂ ਵਿੱਚ ਹੈ ਤੇ ਦੁੱਧ ਕਿਹੜੇ ਅਰਥਾਂ ਵਿੱਚ ਹੈ। ਹੈ ਤੇ ਦੁੱਧ ਹੀ ਹੈ ਤੇ ਭੋਜਨ ਹੀ ਹੈ ਤੇ ਪਾਣੀ ਹੈ ਤੇ ਖੰਡੇ ਦੀ ਪੌਲ ਹੈ ਤੇ ਗੁਰਬਾਣੀ ਹੈ, ਪਰ ਅੰਮ੍ਰਿਤ ਕਿਹੜੇ ਅਰਥਾਂ 'ਚ ਬਣ ਜਾਂਦਾ ਇੱਦਾਂ ਸਮਝੋ। ਕਮਜ਼ੋਰ ਬੰਦੇ ਵਾਸਤੇ ਦੁੱਧ ਕੀ ਹੈ? ਅੰਮ੍ਰਿਤ। ਜੇ ਇਸ ਪੱਖ ਤੋਂ ਵੇਖੋਗੇ, ਬੰਦਾ ਕਮਜ਼ੋਰ ਹੈ ਪਰ ਕਮਜ਼ੋਰੇ ਲਈ ਦੁੱਧ ਅੰਮ੍ਰਿਤ ਹੈ, ਭੁੱਖੇ ਲਈ ਭੋਜਨ ਅੰਮ੍ਰਿਤ ਹੈ, ਅਗਿਆਨੀ ਲਈ ਗਿਆਨ ਅੰਮ੍ਰਿਤ ਹੈ। ਅੰਮ੍ਰਿਤ ਇਸ ਅਰਥ ਵਿੱਚ ਵੇਖੋ, ਦੁੱਧ ਹੈ ਪਰ ਜਿਹਨੂੰ ਨਹੀਂ ਮਿਲਿਆ, ਜਿਹੜਾ ਕਮਜ਼ੋਰ ਹੈ ਦੁਖੀ ਹੈ, ਉਹਦੇ ਲਈ ਤੇ ਅੰਮ੍ਰਿਤ ਹੈ। ਜਦੋਂ ਉਹਦੇ ਸਰੀਰ ਨੂੰ ਦੁੱਧ ਮਿਲਣਾ ਸ਼ੁਰੂ ਹੋਇਆ, ਖੁਰਾਕ ਮਿਲਣੀ ਸ਼ੁਰੂ ਹੋ ਗਈ, ਉਹਦੇ ਸਰੀਰ ਦੇ ਵਿੱਚ ਤਾਕਤ ਆ ਗਈ, ਤੇ ਦੁੱਧ ਕਾਹਦਾ ਕੰਮ ਕਰ ਗਿਆ ਭਲਾ? ਅੰਮ੍ਰਿਤ, ਮ੍ਰਿਤ ਮਤਲਬ ਮ੍ਰਿਤੂ ਤੋਂ ਰਹਿਤ, ਮਰਿਆ ਜਾਂਦਾ ਸੀ, ਕਮਜ਼ੋਰ ਬੰਦਾ ਸੀ, ਪਰ ਦੁੱਧ ਉਹਦੇ ਵਿੱਚ ਜਾਨ ਪਾ ਗਿਆ, ਮੌਤ ਤੋਂ ਉਹਨੂੰ ਬਚਾ ਗਿਆ, ਤਾਂ ਕਰਕੇ ਅੰਮ੍ਰਿਤ ਹੈ। ਮੌਤ ਤੋਂ ਬਚਾ ਗਿਆ ਦੁੱਧ, ਕਮਜ਼ੋਰ ਸੀ ਬੰਦਾ, ਤਾਂ ਐੜਾ ਲੱਗ ਗਿਆ ਅੱਗੇ, ਮ੍ਰਿਤ ਦੇ ਅੱਗੇ ਐੜਾ ਲੱਗ ਗਿਆ, ਮ੍ਰਿਤ ਅੱਗੇ ਐੜਾ ਲੱਗ ਗਿਆ, ਅੰਮ੍ਰਿਤ ਮ੍ਰਿਤੂ ਤੋਂ ਰਹਿਤ। ਹੁਣ ਵੇਖੋ, ਕਮਜ਼ੋਰ ਬੰਦਾ ਮਰਦਾ ਜਾਂਦਾ ਸੀ, ਦੁੱਧ ਉਹਨੂੰ ਪੀਤਾ, ਉਹਨਾਂ ਦੇ ਤਾਕਤ ਕੀ, ਅੰਮ੍ਰਿਤ ਬਚ ਗਿਆ ਬਈ। ਇਸੇ ਤਰ੍ਹਾਂ 36 ਪ੍ਰਕਾਰ ਦਾ ਭੋਜਨ ਹੈ। ਭੁੱਖਾ ਬੰਦਾ ਜਿਹੜਾ ਮਰਿਆ ਜਾਂਦਾ ਸੀ, ਪਰ ਜਦੋਂ ਹੀ ਭੋਜਨ ਮਿਲਿਆ, 36 ਪ੍ਰਕਾਰ ਦੇ ਵਿੱਚੋਂ ਕਿਸੇ ਪ੍ਰਕਾਰ ਦਾ ਵੀ ਮਿਲ ਜੇ, 36 ਪ੍ਰਕਾਰ ਦਾ ਸੁਣੀਦਾ ਕਹਿਣ ਜਾ ਜਾਂਦਾ, ਹੋਰ ਤੇ ਉਦੋਂ 36 ਪ੍ਰਕਾਰ ਦੀਆਂ ਗੱਲਾਂ ਹੈ, ਅੱਜ ਤੇ ਖਰੇ ਕਿੰਨੇ ਕੁ ਪ੍ਰਕਾਰ ਦਾ ਬਣ ਗਿਆ, ਹੁਣ ਤੇ ਬਹੁਤ ਹੀ ਪ੍ਰਕਾਰ ਦੇ ਭੋਜਨ ਬਣ ਗਏ ਨਾ, ਬਹੁਤ ਤਰ੍ਹਾਂ ਦਾ, ਅਲੱਗ ਦੇਸ਼ਾਂ ਦੇ ਰੈਸਟੋਰੈਂਟ ਨੇ, ਵੱਖਰੇ ਵੱਖਰੇ ਖਾਣੇ ਬਣਦੇ ਸਾਰੇ ਪਾਸੇ, ਹੁਣ ਤੇ ਪਤਾ ਹੀ ਨਹੀਂ। ਕਹਿਣ 36 ਪ੍ਰਕਾਰ ਦਾ ਮਤਲਬ ਬੇਅੰਤ ਤਰ੍ਹਾਂ ਦਾ, ਇਹਨੂੰ ਇਦਾਂ ਕਹਿ ਲਓ ਵੀ ਬੜੇ ਤਰ੍ਹਾਂ ਦਾ ਭੋਜਨ। ਕਦੇ ਹੁਣ ਆਪਾਂ ਵਿਆਹਾਂ ਤੇ ਵੇਖਦੇ ਹੁੰਦੇ ਸੀ ਵੀ ਪਕੌੜੇ ਬਣੇ ਆ, ਗੋਭੀ ਵਾਲੇ ਬਣੇ ਆ ਜੀ, ਆਲੂ ਵਾਲੇ ਬਣੇ ਆ ਜੀ, ਪਾਲਕ ਵਾਲੇ ਬਣੇ ਆ, ਆ ਬਾਅਦ ਚ ਹੌਲੀ ਹੌਲੀ ਪਨੀਰ ਵਾਲੇ ਆ ਗਏ। ਆ ਹੁਣ ਹੁਣ ਇਹ ਚਾਰ ਤਰ੍ਹਾਂ ਦੇ ਹੀ ਹੁੰਦੇ ਆ, ਹੁਣ ਤੇ ਬਹੁਤ ਤਰ੍ਹਾਂ ਦੇ ਹੁੰਦੇ। ਅੱਗੇ ਜਿਹੜੀ ਅੱਜ ਤੋਂ 20-30 ਕੁ ਸਾਲ ਪਹਿਲਾਂ ਹੁੰਦਾ ਸੀ ਵੀ ਇੱਕ ਖੋਆ ਬਰਫੀ ਹੈ ਜੀ, ਇੱਕ ਰਸਗੁੱਲਾ ਰਸਗੁੱਲੇ ਆ, ਪਰ ਹੁਣ ਕਿੰਨਾ ਕੁਝ ਆ ਗਿਆ, ਹੁਣ ਕਿੰਨੀਆਂ ਇੱਕ ਇੱਕ ਦੇ ਵਿੱਚੋਂ ਕਿੰਨੀਆਂ ਕਿੰਨੀਆਂ ਆਈਟਮਾਂ ਬਣਾਈ ਜਾਂਦੇ ਆ, ਕਿੰਨਾ ਕੁਝ ਬਣ ਗਿਆ। ਗੱਲ ਸਮਝਿਓ, 36 ਪ੍ਰਕਾਰ ਦੇ ਭੋਜਨ ਵਿੱਚੋਂ ਕੋਈ ਭੋਜਨ ਵੀ ਭੁੱਖੇ ਨੂੰ ਛਕਾ ਦਿਓ, ਉਹ ਕਮਜ਼ੋਰ ਸੀ, ਮਰਿਆ ਜਾਂਦਾ ਸੀ, ਉਹਦੇ ਲਈ ਭੋਜਨ ਕੀ ਬਣ ਗਿਆ? ਜਾਨ ਪਾ ਗਿਆ, ਮਰਦੇ ਨੂੰ ਬਚਾ ਗਿਆ, ਉਹ ਕੀ ਬਣ ਗਿਆ? ਅੰਮ੍ਰਿਤ। ਇਸ ਪੱਖ ਤੋਂ ਵੇਖੋਗੇ ਅੰਮ੍ਰਿਤ, ਗੁਰਬਾਣੀ ਚ ਅੰਮ੍ਰਿਤ ਲਿਖਿਆ, ਪਰ ਆਪਾਂ ਕਦੇ ਐਂ ਕਿਹਾ ਵੀ ਚਲੋ ਵੀ ਮੱਝ ਦਾ ਅੰਮ੍ਰਿਤ ਕੱਢ ਕੇ ਲਿਆਈਏ, ਕਹਿੰਦੇ ਕੀ ਆ, ਬੋਲੋ, ਦੁੱਧ ਕਹਿੰਦੇ ਆ, ਪਰ ਦੂਜੇ ਅਰਥ ਵਿੱਚ ਅੰਮ੍ਰਿਤ ਹੈ, ਇੱਕ ਅਰਥ ਵਿੱਚ ਦੁੱਧ ਹੀ ਰਹਿਣਾ। ਭੋਜਨ ਨੂੰ ਆਪਾਂ ਅੰਮ੍ਰਿਤ ਥੋੜਾ ਕਹਿੰਦੇ ਆ, ਚਲੋ ਅੰਮ੍ਰਿਤ ਖਾਈਏ, ਰੋਟੀ ਪਕਾਉਣ ਨੂੰ ਆਪਾਂ ਐਂ ਥੋੜਾ ਕਹਿੰਦੇ, ਭੋਜਨ ਹੀ ਹੈ। ਪਰ ਜਿਹਦੇ 'ਚ ਜਾਨ ਪਾ ਗਿਆ, ਜਿਹਨੂੰ ਬਚਾ ਗਿਆ ਭੁੱਖੇ ਨੂੰ, ਉਹਦੇ ਲਈ ਕੀ ਬਣ ਗਿਆ? ਅੰਮ੍ਰਿਤ। ਇਸੇ ਤਰ੍ਹਾਂ ਵੰਡੇ ਪਏ ਸੀ ਲੋਕੀ ਕਹਿੰਦੇ ਸੀ, ਉਹ ਆ ਜੱਟਾਂ ਦਾ ਖੂਹ ਆ, ਬਾਹਮਣਾਂ ਦਾ ਖੂਹ ਆ, ਖੱਤਰੀਆਂ ਦਾ ਖੂਹ, ਇਹਦੇ ਤੇ ਜੱਟ ਨਹੀਂ ਚੜ ਸਕਦੇ, ਬਾਹਮਣਾਂ ਦਾ ਖੂਹ ਹੈ, ਇਹਦੇ ਤੇ ਖੱਤਰੀਆਂ ਦੇ ਖੂਹ ਤੇ ਸ਼ੂਦਰ ਨਹੀਂ ਚੜ ਸਕਦਾ, ਆ ਗਰੀਬਾਂ ਦਾ ਸ਼ੂਦਰਾਂ ਦਾ ਅਲੱਗ ਖੂਹ ਹੈ। ਗੁਰੂ ਸਾਹਿਬ ਨੇ ਸਰੋਵਰ ਪਟਵਾ ਤੇ, ਜਿਹੜਾ ਮਰਜ਼ੀ ਪਾਣੀ ਪੀ ਰਿਹਾ ਹੈ, ਨਹਾ ਰਿਹਾ, ਇਕੱਠੇ ਨਹਾਵਾਂਗੇ, ਅਸੀਂ ਇਕੱਠੇ ਲੰਗਰ 'ਚ ਬਹਿ ਕੇ ਰੋਟੀ ਖਾਵਾਂਗੇ, ਸਾਰੀ ਦੁਨੀਆਂ ਨੂੰ ਦੱਸਾਂਗੇ ਅਸੀਂ ਭਾਈ ਭਾਈ ਹਾਂ। ਦੁਨੀਆਂ ਨੂੰ ਵੰਡਿਆ ਪਿਆ ਸੀ ਪਾਣੀਆਂ ਦੇ ਨਾਂ ਤੇ, ਪਰ ਅੱਜ ਉਹ ਪਾਣੀ ਉਹ ਜਦੋਂ ਸਰੋਵਰ ਵਿੱਚ ਪਾਇਆ, ਉਹ ਕੌਮ ਨੂੰ ਇੱਕ ਕਰਨ ਵਾਸਤੇ, ਮਰਦੇ ਹੀ ਮਰਦੀ ਕੌਮ ਨੂੰ ਬਚਾ ਗਿਆ, ਉਹਨੂੰ ਕੀ ਕਹਿਣ ਲੱਗ ਗਏ ਲੋਕ? ਅੰਮ੍ਰਿਤ ਬਚ ਗਿਆ। ਇਹ ਤਾਂ ਮਰੇ ਜਾਂਦੇ ਸੀ, ਇਹੋ ਜਿਹਾ ਸਰੋਵਰ ਵੀ ਹੈ ਜਿੱਥੇ ਇਕੱਠੇ ਨਹਾ ਸਕਦੇ, ਕੋਈ ਜਾਤ ਪਾਤ ਪੁੱਛਦਾ ਹੀ ਨਹੀਂ, ਜਿਹੜਾ ਮਰਜ਼ੀ ਵੜ ਜਾ। ਇਹ ਉਹ ਕੌਮੀਅਤ ਮਰਦੀ ਜਾਂਦੀ ਜਦੋਂ ਬਚੀ, ਉਹ ਅੰਮ੍ਰਿਤ। ਇਦਾਂ ਕਿਹਾ ਅੰਮ੍ਰਿਤ, ਇੱਕ ਅਰਥ ਦੇ ਵਿੱਚ ਪਾਣੀ ਹੈ, ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਤੇ ਖੰਡੇ ਦੀ ਪੌਲ ਜਦੋਂ ਛਕਦੇ ਆ, ਭਾਈ ਮੰਨੀਏ ਅਸੀਂ ਨਾ ਮੰਨੀਏ, ਅੰਮ੍ਰਿਤ ਛਕਣ ਵੇਲੇ ਕਿਹਾ ਜਾਂਦਾ, ਅੱਜ ਤੋਂ ਤੁਹਾਡਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੌਰ ਹੈ, ਲੜ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੱਗ ਕੇ ਅੱਜ ਤੋਂ ਬਣ ਗਏ ਭਾਈ। ਭਾਈ ਬਣੇ ਅਗਲਾ ਨਾ ਬਣੇ ਇਹ ਗੱਲ ਵੱਖ ਹੈ, ਪਰ ਖੰਡੇ ਦੀ ਪੌਲ ਸਾਰੀ ਕੌਮ ਨੂੰ, ਮਨੁੱਖਤਾ ਨੂੰ ਇੱਕ ਕਰਦੀ ਹੈ। ਮਨੁੱਖਤਾ ਨੂੰ ਇੱਕ ਕਰਨ ਵਾਲਾ ਪਾਸਾ ਵੇਖੋਗੇ, ਲੜਾਈਆਂ ਝਗੜੇ ਖਤਮ ਹੋਣਗੇ, ਭਰਾ ਭਰਾ ਬਣਾ ਦਿੰਦੀ ਹੈ। ਖੰਡੇ ਦੀ ਪੌਲ ਇਹਨਾਂ ਅਰਥਾਂ ਵਿੱਚ ਕੀ ਹੈ ਭਲਾ? ਅੰਮ੍ਰਿਤ। ਪਰ ਦੂਜੇ ਅਰਥ ਚ ਕੀ ਹੈ? ਖੰਡੇ ਦੀ ਪੌਲ। ਹੁਣ ਇੱਕ ਅਰਥ ਦੇ ਵਿੱਚ ਅਗਿਆਨੀ ਨੂੰ ਜਦੋਂ ਗਿਆਨ ਦਿੱਤਾ ਗਿਆ, ਅੰਮ੍ਰਿਤ ਬਾਣੀ ਅਗਿਆਨੀ ਲਈ ਗਿਆਨ ਅੰਮ੍ਰਿਤ ਦਾ ਕੰਮ ਕਰੇ, ਮੂਰਖ ਲਈ ਗਿਆਨ ਅੰਮ੍ਰਿਤ। ਸਿੱਧੀ ਜੀ ਗੱਲ ਸਮਝ ਲਓ ਯਾਰ, ਜਿਹੜੇ ਬੰਦੇ ਨੂੰ ਕੈਂਸਰ ਹੋ ਗਿਆ, ਜਿਹੜੀ ਦਵਾਈ ਉਹਨੂੰ ਲੱਗ ਗਈ ਉਹਦੀ ਬਿਮਾਰੀ ਲਈ, ਉਹ ਕੀ ਹੈ? ਅੰਮ੍ਰਿਤ। ਐ ਸਮਝ ਲਓ, ਜਿਹੜੀ ਚੀਜ਼ ਲੱਗ ਗਈ ਉਹਨੂੰ, ਉਹ ਅੰਮ੍ਰਿਤ ਕੰਮ ਕਰ ਗਈ, ਮਰਦੇ ਨੂੰ ਬਚਾ ਗਈ। ਇਹਨਾਂ ਅਰਥਾਂ ਵਿੱਚ ਤੇ ਅੰਮ੍ਰਿਤ ਹੈ,
ਪਰ ਦੂਜੇ ਅਰਥ ਵਿੱਚ ਕੀ ਹੈ? ਦਵਾਈ। ਇੱਕ ਅਰਥ ਦੇ ਵਿੱਚ ਅੰਮ੍ਰਿਤ ਹੈ ਸਰੋਵਰ ਦੇ ਵਿੱਚ, ਇੱਕ ਅਰਥ ਚ ਤੇ ਅੰਮ੍ਰਿਤ ਹੈ ਜਦੋਂ ਵੇਖਿਆ ਬਾਕੀ ਵੰਡੇ ਪਏ ਹੈ, ਪਰ ਦੂਜੇ ਅਰਥ ਵਿੱਚ ਕੀ ਹੈ? ਪਾਣੀ। ਇੱਕ ਅਰਥ ਦੇ ਵਿੱਚ ਖੰਡੇ ਦੀ ਪੌਲ ਹੈ, ਪਰ ਜਦੋਂ ਦੂਜੇ ਪਾਸੇ ਤੋਂ ਵੇਖਿਆ ਅੰਮ੍ਰਿਤ। ਇੱਕ ਪਾਸੇ ਤੇ ਰੋਟੀ ਹੈ, ਭੋਜਨ ਹੈ, ਪਰ ਦੂਜੇ ਪਾਸੇ ਕੀ ਹੈ? ਅੰਮ੍ਰਿਤ। ਤਾਂ ਕਰਕੇ ਭਾਈ ਗਿਆਨ ਅੰਮ੍ਰਿਤ ਹੈ। ਜਦੋਂ ਅਸੀਂ ਅੰਮ੍ਰਿਤ ਸਰੋਵਰ ਕਹਿਣਾ ਹੈ ਵੀ ਇਹ ਪਾਣੀ ਨਹੀਂ ਇਹ ਅੰਮ੍ਰਿਤ ਹੈ, ਉਦੋਂ ਅਰਥ ਹੋਰ ਹੈ। ਪਰ ਜਿੱਦਣ ਫਿਲਟਰ ਲਵਾਉਣਾ ਹੋਇਆ ਅੰਮ੍ਰਿਤਸਰ ਵਾਲੇ, ਉਦਣ ਕੀ ਕਹਿਣਗੇ ਵੀ ਫਿਲਟਰ ਲਵਾਉਣਾ ਕਾਹਦੇ 'ਚ ਲਵਾਉਣਾ? ਪਾਣੀ 'ਚ ਕਿ ਅੰਮ੍ਰਿਤ 'ਚ? ਅਗਲਾ ਕਹਿੰਦਾ ਅੰਮ੍ਰਿਤ ਵੀ ਫਿਲਟਰ ਕਰਨਾ, ਉਦੋਂ ਕੀ ਕਹਿਣਾ ਪਊ? ਫਿਰ ਬੋਲੋ ਬਈ, ਉਦੋਂ ਪਾਣੀ ਕਹਿਣਾ ਪਊ। ਹਿੰਦੀ 'ਚ ਕੀ ਕਹਿਣਗੇ? ਜਲ। ਹਿੰਦੀ ਦਾ ਸ਼ਬਦ ਹੈ ਜਲ ਤੇ ਪੰਜਾਬੀ ਦਾ ਸ਼ਬਦ ਹੈ। ਮੈਨੂੰ ਇਹ ਕਹਿੰਦਾ ਜੀ ਜਲ ਹੀ ਕਹਿ ਦਿਆ ਕਰੋ ਭਾਈ ਸਾਹਿਬ, ਪਾਣੀ ਦਾ ਰੌਲਾ ਪਾ ਲੈਂਦੇ ਵੀ ਪਾਣੀ, ਇੰਨੇ ਦਾ ਹੀ ਕਲੇਸ਼ ਪਾ ਲੈਂਦੇ ਕਿਉਂਕਿ ਗੱਲ ਸਮਝਦੇ ਤੇ ਹੈ ਨਹੀਂ, ਪੂਰੀ ਗੱਲ ਤੇ ਦਿਮਾਗ 'ਚ ਆਉਂਦੀ ਨਹੀਂ। ਹਾਏ ਪਾਣੀ ਕਹਿਤਾ, ਹਾਏ ਪਾਣੀ ਕਹਿਤਾ, ਇੰਨੇ ਨਾਲ ਹੀ ਖਲਾਰਾ ਪਾ ਲੈਂਦੇ। ਕਿਉਂਕਿ ਜੇ ਗੱਲ ਸ਼ੁਰੂ ਤੋਂ ਸੁਣੋਗੇ ਅਖੀਰ ਤੱਕ ਸੁਣੋਗੇ ਸਾਰੀ ਗੱਲ ਫੇਰ ਪਕੜ 'ਚ ਆਉਂਦੀ ਹੈ, ਕੱਟ ਕਟਾ ਕੇ ਨਹੀਂ ਗੱਲ ਸਮਝ 'ਚ ਆਉਂਦੀ, ਪੂਰੀ ਗੱਲ ਸੁਣਨੀ ਪੈਂਦੀ ਹੈ। ਹੁਣ ਵੇਖੋ ਪੰਜਾਬੀ ਦੇ ਵਿੱਚ ਪਾਣੀ ਤੇ ਹਿੰਦੀ ਦੇ ਵਿੱਚ ਜਲ, ਤੇ ਇਹ ਵੀ ਕਲੇਸ਼ ਆਪਾਂ ਪਾਈ ਬੈਠੇ ਵੀ ਪੰਜਾਬੀ ਬੋਲਣੀ ਚਾਹੀਦੀ। ਤੇ ਮੈਨੂੰ ਕਹਿੰਦਾ ਇੱਕ ਏਦਾਂ ਮੈਨੂੰ ਮਿਲਿਆ, ਭਾਈ ਸਾਹਿਬ ਜਲ ਹੀ ਕਹਿ ਦਿਆ ਕਰੋ। ਮੈਂ ਕਿਹਾ ਯਾਰ ਜਲ ਕਹਿ ਦਿੰਦੇ ਹਾਂ, ਉਹ ਤਾਂ ਪੰਜਾਬੀ ਬੋਲੀ ਹੈ ਕਿ ਹਿੰਦੀ? ਕਹਿੰਦਾ ਜੀ ਬੋਲਣੀ ਤੇ ਪੰਜਾਬੀ ਚਾਹੀਦੀ ਹੈ। ਮੈਂ ਕਿਹਾ ਫਿਰ ਪੰਜਾਬੀ 'ਚ ਤੇ ਪਾਣੀ ਹੁੰਦਾ, ਹਿੰਦੀ 'ਚ ਜਲ ਹੁੰਦਾ। ਤੂੰ ਕਹਿੰਦਾ ਨਾਲੇ ਪੰਜਾਬੀ ਬੋਲੋ ਨਾਲੇ ਕਹਿੰਦਾ ਵੀ ਜਲ ਕਹੋ। ਪੰਜਾਬੀ ਦਾ ਸ਼ਬਦ ਹੈ, ਤੁਸੀਂ ਪਾਣੀ ਕਹਿ ਲਓ, ਹਿੰਦੀ ਵਾਲੇ ਜਲ ਕਹੀ ਜਾਂਦੇ, ਕੋਈ ਆਪ ਕਹੀ ਜਾਂਦਾ, ਕੋਈ ਵਾਟਰ ਕਹੀ ਜਾਂਦਾ। ਪਰ ਅੰਮ੍ਰਿਤ ਉਹ ਉਹਨਾਂ ਅਰਥਾਂ 'ਚ ਹੈ ਜਦੋਂ ਸਾਡੇ ਅੰਦਰ ਤੇਰ ਮੇਰ ਖਤਮ ਹੋ ਗਏ, ਅਸੀਂ ਇੱਕ ਹੋ ਜਾਈਏ। ਸਾਡੀ ਦਵਾਈ ਹੈ ਇਹ ਬਿਮਾਰੀ ਦੀ, ਸਾਡਾ ਰੋਗ ਹੈ, ਸਾਡਾ ਰੋਗ ਦੂਰ ਹੋ ਜਾਏ ਫਿਰ ਤੇ ਅੰਮ੍ਰਿਤ ਹੈ। ਪਰ ਜੇ ਰੋਗ ਦੂਰ ਨਾ ਹੋਇਆ ਫਿਰ ਤੇ ਪਾਣੀ ਰਹਿ ਗਿਆ। ਜੇ ਸੱਚ ਮੈਨੂੰ ਕਹਿੰਦੇ ਸਭ ਤੋਂ ਵੱਡੀ ਬਿਮਾਰੀ ਇਹ ਸੀ ਮਨੁੱਖਤਾ ਦੀ, ਯਾਰ ਲੱਤਾਂ ਗੋਡੇ ਠੀਕ ਕਰਦੇ ਤੇ ਡਾਕਟਰ ਬਥੇਰੇ ਕਰੀ ਜਾਂਦੇ ਹੈ, ਅੱਖਾਂ ਨਵੀਆਂ ਪਾ ਦਿੰਦੇ ਆ ਡਾਕਟਰ, ਗੱਲਾਂ ਇਹ ਨਹੀਂ ਵੱਡੀਆਂ। ਕੌਮ ਕਰਨੀ ਸੀ, ਰੋਗ ਸਾਰਿਆਂ ਤੋਂ ਵੱਡਾ ਜਾਤ ਪਾਤ ਦਾ, ਇੱਥੇ ਸਾਰਿਆਂ ਨਾਲੋਂ ਵੱਡਾ ਕੋਹੜ ਇੱਥੇ ਜਾਤ ਦਾ, ਰਾਜਨੀਤੀ ਜਾਤਾਂ ਦੇ ਨਾਂ ਤੇ ਹੋ ਰਹੀ ਹੈ, ਤੇਰ ਮੇਰ ਜਾਤਾਂ ਦੇ ਨਾਂ ਤੇ ਹੈ। ਇੱਥੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ ਪਰ ਮਨ ਸਾਡੇ ਨਹੀਂ ਮਿਲਦੇ, ਮਨ ਕਿੱਥੇ ਮਿਲਦੇ? ਸਾਰਿਆਂ ਨਾਲੋਂ ਵੱਡੀ ਦਵਾਈ ਸੀ ਉਹ ਸਰੋਵਰ ਬਣਾ ਕੇ ਮਹਾਰਾਜ ਗਏ ਵੀ ਇੱਥੇ ਇਕੱਠੇ ਨਹਾਇਓ, ਇੱਕ ਪੰਗਤ ਵਿੱਚ ਕਹਿੰਦੇ ਇਕੱਠੇ ਖਾਇਓ, ਇੱਕ ਬਾਟਾ ਬਣਾ ਕੇ ਫਿਰ ਕਹਿੰਦੇ ਇੱਥੇ ਇਕੱਠੇ, ਕਿਤੇ ਤੇ ਇਕੱਠੇ ਹੋ ਜਾਓ, ਜੇ ਸਰੋਵਰ 'ਚ ਨਹੀਂ ਇਕੱਠੇ ਹੋਣਾ ਲੰਗਰ 'ਚ ਹੋ ਜਾਓ, ਲੰਗਰ 'ਚ ਨਹੀਂ ਹੋਣਾ ਏਦਾਂ ਇਕੱਠੇ ਸਾਧ ਸੰਗਤ 'ਚ ਬਹਿ ਜਾਓ, ਇੱਥੇ ਨਹੀਂ ਹੋਣਾ ਖੰਡੇ ਦੀ ਪੌਲ ਤੇ ਹੋ ਜਾਓ। ਪਰ ਪੰਗਾ ਇਹ ਹੈ, ਗੱਲ ਸਮਝੇ ਹੈ ਨਹੀਂ, ਇੱਥੇ ਪੰਗਤਾਂ ਵਿੱਚ ਇਕੱਠੇ ਬਹਿ ਗਏ ਪਰ ਘਰ ਜਾ ਕੇ ਅਸੀਂ ਇਕੱਠੇ ਨਹੀਂ ਹੋਏ। ਇੱਥੇ ਭਾਂਡੇ ਇੱਕ ਹੈ ਪਰ ਘਰ ਸੀਰੀ ਦੇ ਭਾਂਡੇ ਅੱਡ ਹੈ ਸਾਡੇ, ਇੱਥੇ ਭਾਂਡੇ ਇੱਕ ਹੈ ਪਰ ਘਰ ਭਾਂਡੇ ਅੱਡ ਹੈ, ਇੱਥੇ ਬਾਟਾ ਇੱਕ ਹੈ ਪਰ ਘਰ ਬਾਟੀਆਂ ਵੱਖਰੀਆਂ ਹੈ। ਬਦਲਿਆ ਕੀ? ਇਕੱਠੇ ਕਰਦੇ ਰਹੇ ਸਤਿਗੁਰੂ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇੱਕ ਹੋ ਜਾਓ, ਇੱਕ ਹੋ ਜਾਓ। ਬਣਿਆ ਕੌਣ ਹੈ ਇੱਥੇ? ਉਹਨਾਂ ਗੱਲਾਂ ਨੂੰ ਸਮਝਿਆ ਤੇ ਹੈ ਨਹੀਂ, ਦਿਮਾਗ 'ਚ ਤੇ ਵਾੜੀਆਂ ਨਹੀਂ ਉਹ ਗੱਲਾਂ। ਇੱਥੇ ਇਕੱਠੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ, ਇੱਥੋਂ ਨਿਕਲਦੇ ਹਾਂ ਫਿਰ ਅਸੀਂ ਉਹੀ ਹਾਂ। ਮੈਂ ਜੱਟ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਅਸੀਂ ਜਾਤਾਂ ਪਾਤਾਂ ਫਿਰ ਨਾਲ ਹੀ ਚੱਕੀ ਫਿਰਦੇ ਹਾਂ, ਉਹ ਤੇ ਛੱਡੀਆਂ ਨਾ, ਉਹ ਤੇ ਉਵੇਂ ਜਿਵੇਂ ਚੱਲਦਾ ਰਿਹਾ। ਤਾਂ ਕਰਕੇ ਭਾਈ ਗਿਆਨ ਅੰਮ੍ਰਿਤ, ਅੰਮ੍ਰਿਤ ਬਾਣੀ, ਹੁਣ ਗੱਲ ਸਮਝ 'ਚ ਆਉਂਦੀ ਹੈ, ਅੰਮ੍ਰਿਤ ਬਾਣੀ ਗਿਆਨ ਅੰਮ੍ਰਿਤ। ਸਾਡਾ ਜਦੋਂ ਗਿਆਨ ਆਇਆ ਸਮਝ ਆਈ ਪਿਆਰਿਓ, ਆ ਡੈਡ ਹੋਇਆ ਪਿਆ ਸੀ ਆ ਦਿਮਾਗ ਜਿਹਾ, ਬੱਜਰ ਕਪਾਟ ਨਾ ਖੁੱਲਣੀ, ਅਤੇ ਜਮਾਂ ਹੀ ਬੰਦ ਸੀ, ਦਿਮਾਗ ਤੇ ਚੱਲਦਾ ਹੀ ਨਹੀਂ ਸੀ। ਪਰ ਗੁਰ ਸ਼ਬਦ ਖੁੱਲੀ ਜੈ, ਖੁੱਲ ਗਿਆ ਆ ਦਿਮਾਗ ਚੱਲਣ ਲੱਗ ਪਿਆ, ਤੁਰ ਪਿਆ। ਤੇ ਗਤੀ ਕਹਿੰਦੇ ਚੱਲਣਾ, ਗਤ ਹੋਣੀ, ਤੁਰਨਾ, ਦਿਮਾਗ ਚੱਲਣੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ, ਮੈਂ ਚੱਲ ਪਿਆ, ਮੈਂ ਤੁਰ ਪਿਆ, ਤੁਰ ਪਿਆ। ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ ਨਿਆਣਾ ਚੱਲਦਾ ਨਹੀਂ ਪੜ੍ਹਾਈ 'ਚ, ਪਰ ਆਪਾਂ ਕਈ ਵਾਰੀ ਕਹਿੰਦੇ ਹਾਂ ਹੁਣ ਹੌਲੀ ਹੌਲੀ ਥੋੜ੍ਹਾ ਥੋੜ੍ਹਾ
ਚੱਲ ਪਿਆ ਤੁਰ ਪਿਆ ਐਦਾਂ ਅਸੀਂ ਚੱਲਣ ਲੱਗ ਜਾਈਏ ਸਾਡੀ ਜ਼ਿੰਦਗੀ ਵਿੱਚ ਚੇਂਜ ਆਵੇ ਦਿਮਾਗ ਨੂੰ ਚਾਬੀ ਲੱਗਣੀ ਚਾਹੀਦੀ ਸੀ ਮੇਰਿਓ ਵੀਰੋ ਭਾਈਓ ਵੇਖੋ ਨਾ ਜਿਹੜੇ ਨਿਆਣੇ ਅੱਜ ਪੜ੍ਹੇ ਐ ਪੜ੍ਹੇ ਲਿਖੇ ਬੱਚੇ ਦਾ ਦਿਮਾਗ ਕਿੰਨਾ ਚੱਲ ਰਿਹਾ ਤੇ ਜਿਹੜਾ ਬੰਦਾ ਪੁਰਾਣਾ ਅੱਜ ਤੋਂ 30 40 ਸਾਲ ਪਹਿਲਾਂ ਜਿਹੜਾ ਪੜ੍ਹ ਨਹੀਂ ਸਕਿਆ ਉਹਦੇ ਦਿਮਾਗ ਦੇ ਵਿੱਚ ਗੱਲ ਓਨੀ ਪਕੜ 'ਚ ਨਹੀਂ ਆ ਰਹੀ ਪਰ ਦਿਮਾਗ ਉਹਦੇ ਸਿਰ ਤੇ ਵੀ ਉੱਡਾ ਹੀ ਹੈ ਇਹਨੂੰ ਪੜ੍ਹਾਈ ਵਾਲੀ ਚਾਬੀ ਲੱਗੀ ਹੈ ਉਹਨੂੰ ਚਾਬੀ ਧਰਮ ਵਾਲੇ ਪਾਸਿਓਂ ਲਾਉਣੀ ਸੀ ਗਿਆਨ ਵਾਲੇ ਪਾਸਿਓਂ ਲਾਉਣੀ ਸੀ ਬਾਣੀ ਪੜ੍ਹਦੇ ਬਾਣੀ ਸੁਣਦੇ ਬਾਣੀ ਸਮਝਦੇ ਬਾਣੀ ਦੇ ਵਿੱਚੋਂ ਸਾਨੂੰ ਚਾਬੀ ਲੱਗ ਜਾਣੀ ਸੀ ਕਿਉਂਕਿ ਬਾਣੀ ਵਿੱਚ ਗੁਰੂ ਹੈ ਬਾਣੀ 'ਚ ਗਿਆਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਗਿਆਨ ਹੈ ਤੇ ਗਿਆਨ ਬੰਦੇ ਨੂੰ ਕਾਇਮ ਕਰਦਾ ਗਿਆਨ ਦੀ ਬੜੀ ਲੋੜ ਹੈ ਸਮਝ ਦੀ ਬੜੀ ਲੋੜ ਹੈ ਗਿਆਨ ਦੀ ਸਾਡੇ ਵਿੱਚ ਘਾਟ ਹੈ ਤੇ ਬਾਣੀ ਨਾਲ ਜੁੜੇ ਹੁੰਦੇ ਜਦ ਇੱਥੇ ਮੱਥਾ ਟੇਕ ਕੇ ਗੱਲ ਇੱਥੇ ਹੀ ਨਹੀਂ ਨਿਬੜਦੀ ਇੱਥੇ ਬਾਹਰ ਤੱਕ ਟਰਾਲੀਆਂ ਆਈਆਂ ਵਹੀਕਲ ਤੁਹਾਨੂੰ ਉੱਥੇ ਤੱਕ ਲਿਆਏ ਐ ਇੱਥੇ ਤੱਕ ਤੁਹਾਨੂੰ ਸਰੀਰ ਲਿਆਊ ਤੇ ਇੱਥੇ ਤੱਕ ਲਿਆਊ ਇਦੋਂ ਅੱਗੇ ਦਾ ਰਸਤਾ ਸੁਰਤ ਦਾ ਜੋ ਸੁਣਾਇਆ ਜਾ ਰਿਹਾ ਹੈ ਜੋ ਸ਼ਬਦ ਗਾਏ ਜਾ ਰਹੇ ਹੈ ਇਹ ਗਿਆਨ ਹੈ ਤੇ ਫੜਦੇ ਕਿੰਨੇ ਹੈ ਮੇਰੀ ਸੁਰਤ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਵਿੱਚ ਗਿਆਨ ਹੈ ਸ਼ਬਦ ਵਿੱਚ ਗੁਰੂ ਹੈ ਸ਼ਬਦ ਵਿੱਚ ਗਿਆਨ ਹੈ ਬਾਣੀ ਗੁਰੂ ਬਾਣੀ ਵਿੱਚ ਗਿਆਨ ਹੈ ਤੇ ਫਕੜ ਫਕੜਨਾ ਕਿੰਨੇ ਹੈ ਉਸ ਗਿਆਨ ਨੂੰ ਤੁਹਾਡੀ ਮੇਰੀ ਸੁਰਤ ਨੇ ਸਾਡੀ ਸੁਰਤ ਨੇ ਉਸ ਗਿਆਨ ਨੂੰ ਪਕੜਨਾ ਹੈ ਪ੍ਰੋਬਲਮ ਇਹ ਕਿ ਵੀ ਹੈ ਸ਼ਬਦ ਬੜੇ ਸੁਣਦੇ ਆ ਉਹਦੇ ਵਿਚਲਾ ਗਿਆਨ ਨਹੀਂ ਪਕੜਦੇ ਬਾਣੀ ਬਹੁਤ ਸੁਣਦੇ ਆ ਉਹਦੇ ਵਿੱਚ ਗਿਆਨ ਸਮਝ 'ਚ ਨਹੀਂ ਆਉਂਦਾ ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਿਆ ਬੜੇ ਬੰਦਿਆਂ ਨੇ ਉਮਰਾਂ ਲੰਘਾਤੀਆਂ ਬਾਣੀ ਪੜ੍ਹਦੇ ਬਹੁਤ ਹੈ ਬਾਣੀ ਸੁਣਦੇ ਬਹੁਤ ਹੈ ਪਰ ਬਾਣੀ ਦਾ ਗਿਆਨ ਨਹੀਂ ਸਮਝ 'ਚ ਆਇਆ ਤਾਂ ਕਰਕੇ ਧਿਆਨ ਨਾਲ ਸੁਣਿਓ ਬਾਣੀ ਸੁਣਨੀ ਹੈ ਜਦੋਂ ਆਪਾਂ ਇਹਦੇ ਵਿਚਲਾ ਜਿਹੜਾ ਗਿਆਨ ਮਿਲ ਰਿਹਾ ਹੈ ਉਹਨੂੰ ਪਕੜਨਾ ਹੈ ਤੇ ਗਿਆਨ ਨੂੰ ਟੱਚ ਕਰੂ ਤੇਰੀ ਸੁਰਤ ਸੁਰਤ ਟੱਚ ਕਰੂ ਸੁਰਤ ਮੈਂ ਕੱਲ ਵੀ ਬੇਨਤੀ ਵੀ ਤੇਰੀ ਸੁਰਤ ਦਾ ਤੇ ਪਰਮਾਤਮਾ ਦਾ ਵਿਆਹ ਹੋਣਾ ਪੜ੍ਹਦੇ ਹਾਂ ਨਾ ਵਿਆਹ ਹੋਆ ਮੇਰੇ ਲੈ ਇੱਕ ਵਾਰੀ ਗਾ ਕੇ ਸੁਣੋ ਏਦਾਂ ਸੁਣੋ ਸਾਰੇ
ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ
ਬਲਿਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨਤਾ ਖਤਮ ਹੋਈ ਉਹ ਗੁਰ ਗਿਆਨ ਨੂੰ ਫੜਿਆ ਸੀ ਬਾਣੀ ਦੇ ਵਿਚਲੇ ਗਿਆਨ ਨੂੰ ਪਕੜੋ ਸ਼ਬਦ ਦੇ ਵਿੱਚ ਜਿਹੜਾ ਗਿਆਨ ਹੈ ਸ਼ਬਦ ਗੁਰੂ ਹੈ ਜਿਹੜਾ ਸ਼ਬਦ ਦੇ ਵਿੱਚ ਜਿਹੜਾ ਗਿਆਨ ਹੈ ਉਹਦੇ ਤੱਕ ਸੁਰਤ ਲੈ ਕੇ ਚੱਲੋ ਉਹਦੇ ਨਾਲ ਮਾਈਂਡ ਡਿਵੈਲਪ ਹੋਣਾ ਆ ਦਿਮਾਗ ਨੇ ਉਹਦੇ ਨਾਲ ਖੁੱਲਣਾ ਸਮਝਣਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ ਬੜੀ ਸੁਣੀ ਗਈ ਪਰ ਅੰਦਰ ਨਹੀਂ ਵਸਾ ਸਕੇ ਜ਼ਿੰਦਗੀ ਬਦਲ ਜਾਂਦੀ ਜੀ ਜੇ ਕਿਤੇ ਗਿਆਨ ਸਾਡੀ ਜ਼ਿੰਦਗੀ 'ਚ ਆ ਜਾਂਦਾ ਭਰਮ ਜਿਹੜੇ ਭਰਮ ਪਏ ਹੈ ਨਾ ਭਰਮ ਭਰਮ ਭੁਲੇਖੇ ਪਏ ਹੈ ਜਿਹੜੇ ਦੇਖੋ ਭਾਈ ਗਿਆਨ ਕੀ ਆਈ ਆਂਧੀ ਕਹਿੰਦੇ ਗਿਆਨ ਦੀ ਹਨੇਰੀ ਆਈ ਹਨੇਰੀ ਜਦੋਂ ਧਿਆਨ ਨਾਲ ਸੁਣੋਗੇ ਇੰਟਰਸਟ ਰੱਖੋਗੇ ਵੀਰੋ ਕਿਸੇ ਦਾ ਤਾਸ਼ਾਂ 'ਚ ਇੰਟਰਸਟ ਰਹਿ ਗਿਆ ਕਿਸੇ ਦਾ ਸ਼ਰਾਬਾਂ 'ਚ ਇੰਟਰਸਟ ਰਹਿ ਗਿਆ ਸ਼ੌਂਕ ਕਹਿ ਲਓ ਇੰਟਰਸਟ ਕਹਿ ਲਓ ਸ਼ੌਂਕ ਕਹਿ ਲਓ ਕੋਈ ਸ਼ਰਾਬ ਦਾ ਹੀ ਸ਼ੌਕੀਨ ਹੈ ਓਏ ਕੋਈ ਨਸ਼ੇ ਦਾ ਸ਼ੌਕੀਨ ਬਣ ਗਿਆ ਕੋਈ ਤਾਸ਼ਾਂ ਦਾ ਹੀ ਸ਼ੌਕੀਨ ਰਹਿ ਗਿਆ ਕਿਸੇ ਨੂੰ ਗੱਡੀਆਂ ਦਾ ਬੜਾ ਸ਼ੌਂਕ ਹੈ ਕਿਸੇ ਨੂੰ ਮੋਟਰਸਾਈਕਲ ਦਾ ਸ਼ੌਂਕ ਹੈ ਕਿਸੇ ਨੂੰ ਟਰੈਕਟਰ ਦਾ ਸ਼ੌਂਕ ਹੈ ਪਰ ਕਿਸੇ ਕਿਸੇ ਨੂੰ ਸਮਝਣ ਦਾ ਸ਼ੌਂਕ ਹੈ ਵੀ ਮੈਂ ਸਮਝਾਂ ਦਿਮਾਗ ਮੇਰਾ ਚੱਲੇ ਸਵਾਲ ਖੜੇ ਹੁੰਦੇ ਨੇ ਜਿਹੜਾ ਬੰਦਾ ਸਮਝਣਾ ਚਾਹੁੰਦਾ ਸਮਝਣ ਵਾਲੇ ਦੀ ਨਿਸ਼ਾਨੀ ਹੈ ਉਹਦਾ ਦਿਮਾਗ ਕੁਐਸਚਨ ਕਰਦਾ ਦਿਮਾਗ ਨੂੰ ਭੁੱਖ ਲੱਗਦੀ ਹੈ ਦਿਮਾਗ ਜਦੋਂ ਚੱਲਦਾ ਸਵਾਲ ਕਰਦਾ ਸੋਚਦਾ ਤੇ ਸਮਝ ਲਓ ਜਿਹੜਾ ਬੰਦਾ ਸੋਚਣ ਲੱਗ ਪਿਆ ਹੁਣ ਇਹਨੂੰ ਭੁੱਖ ਲੱਗਣ ਲੱਗ ਪਈ ਇਹਨੂੰ ਗਿਆਨ ਦੀ ਭੁੱਖ ਲੱਗਦੀ ਹੈ ਤੇ ਇੱਕ ਵਾਰੀ ਜਦੋਂ ਹਨੇਰੀ ਆਉਂਦੀ ਹੈ ਉੱਥਲ ਪੁੱਥਲ ਹੋ ਜਾਂਦੀ ਹੈ
ਜਦੋਂ ਸਵਾਲਾਂ ਦੇ ਜਵਾਬ ਲੱਭਣ ਲੱਗਦਾ ਹੈ ਜਾਂ ਜਵਾਬ ਮਿਲਦੇ ਹੈ ਟਿਕ ਟਿਕ ਗੁਰਬਾਣੀ ਨੂੰ ਖੋਜਦਾ ਸਮਝਦਾ ਹੈ ਇੱਕ ਵਾਰੀ ਤੇ ਆਉਂਦੀ ਹੈ ਹਨੇਰੀ ਇੱਕ ਵਾਰੀ ਤੇ ਦਿਮਾਗ ਜੇ ਚ ਐਂ ਜਿਹਾ ਆਉਂਦਾ ਵੀ ਯਾਰ ਇਹ ਕੀ ਕੁਛ ਹੈ ਮੈਂ ਐਂ ਸੁਣਦਾ ਰਿਹਾ ਇਹ ਤੇ ਐਂ ਹੈ ਗੱਲ ਅੱਜ ਤੱਕ ਮੈਂ ਤੇ ਪੁੱਠੇ ਪਾਸੇ ਹੀ ਤੁਰਦਾ ਸੀ ਗੱਲ ਤੇ ਅਸਲ ਐਂ ਹੈ ਇੱਕ ਵਾਰੀ ਦਿਮਾਗ ਚ ਸਵਾਲ ਆਉਣੇ ਇੱਕ ਗੱਲ ਹੋਰ ਕਹਿ ਦਿਆਂ ਧਾਰਨਾ ਪੜਨ ਤੋਂ ਪਹਿਲਾਂ ਅੱਜ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈ ਕਹਿੰਦੇ ਸਵਾਲ ਕਰਨ ਵਾਲਾ ਨਾਸਤਕ ਜਰਾ ਕੁ ਹੌਲੀ ਰੱਖਿਓ ਸਵਾਲ ਕਰਨ ਵਾਲਾ ਨਾਸਤਕ ਸਵਾਲ ਮਤਲਬ ਤਰਕ ਜਿਹੜਾ ਬੰਦਾ ਤਰਕ ਕਰਦਾ ਹੈ ਤਰਕ ਨੂੰ ਇੰਨਾ ਭੰਡਿਆ ਤਰਕ ਨਾ ਕਰੋ ਤਰਕ ਨਾ ਕਰੋ ਤਰਕ ਨਾ ਕਰੋ ਸੱਚ ਹੈ ਪਰ ਸੱਚ ਦੇ ਉੱਤੇ ਤਰਕ ਹੁੰਦੀ ਨਹੀਂ ਤਰਕ ਹੋਊ ਹੀ ਗਲਤ ਗੱਲ ਤੇ ਠੀਕ ਗੱਲ ਤੇ ਤਰਕ ਨਹੀਂ ਹੋ ਸਕਦਾ ਸਾਡੇ ਦਿਮਾਗ 'ਚ ਇਹ ਗੱਲਾਂ ਪਾਈਆਂ ਗਈਆਂ ਵੀ ਬੰਦਾ ਤਰਕ ਨਾ ਕਰੇ ਜੋ ਕਹਿਤਾ ਸਤ ਬਚਨ ਕਹਿਣਾ ਤਰਕ ਨਹੀਂ ਕਰਨਾ ਤਰਕ ਨੂੰ ਇੰਨਾ ਭੰਡਿਆ ਕਿ ਦਿਮਾਗ ਡੈਡੀ ਹੋ ਗਏ ਸੋਚਣਾ ਹੀ ਬੰਦ ਕਰਤਾ ਜਿਹੜਾ ਬੰਦਾ ਕਹਿੰਦਾ ਤਰਕ ਨਾ ਕਰੋ ਇਨਡਾਇਰੈਕਟਲੀ ਗੋਲਮੋਲ ਤਰੀਕੇ ਨਾਲ ਉਹ ਬੰਦਾ ਇਹ ਕਹਿੰਦਾ ਵੀ ਸਵਾਲ ਨਾ ਕਰੋ ਸੋਚੋ ਨਾ ਏਦਾਂ ਕਹਿੰਦਾ ਸੋਚੋ ਨਾ ਤਰਕ ਕਰਨ ਦਾ ਮਤਲਬ ਹੈ ਸਵਾਲ ਕਰਨਾ ਸਵਾਲ ਕਰਨ ਦਾ ਮਤਲਬ ਹੈ ਸੋਚਣਾ ਤੇ ਜਿਹੜਾ ਬੰਦਾ ਕਵੇ ਤਰਕ ਨਾ ਕਰੋ ਸਿੱਧਾ ਸਿੱਧਾ ਇਹ ਕਹਿੰਦਾ ਹੈ ਵੀ ਸੋਚੋ ਨਾ ਤੇ ਜੇ ਸੋਚੋ ਨਾ ਫਿਰ ਤੇ ਪਸ਼ੂ ਹੀ ਆ ਕੋ ਸਤਨਾਮ ਵਾਹਿਗੁਰੂ ਹੁਣ ਪਸ਼ੂ ਨੇ ਸੋਚਣਾ ਪਸ਼ੂ ਪੰਛੀ ਸੋਚਦੇ ਆ ਬੰਦਾ ਸੋਚਦਾ ਹੈ ਭਈ ਪ੍ਰਾਪਤ ਮਾਨੁੱਖ ਤੇ ਹੋਰੀ ਹੈ ਨਾ ਮਾਈਂਡ ਹੈ ਦਿਮਾਗ ਸੋਚੂ ਪਸ਼ੂ ਤੇ ਪਸ਼ੂਆਂ ਦੇ ਵਿੱਚ ਤੇ ਸਾਡੇ ਵਿੱਚ ਮੇਰਿਓ ਵੀਰੋ ਕੋਈ ਫਰਕ ਨਹੀਂ ਸਾਡਾ ਸਰੀਰ ਵੀ ਜੇਰ ਤੋਂ ਪੈਦਾ ਹੁੰਦਾ ਅੰਡਜ ਜੇਰਜ ਸੇਤਜ ਉਤਪੁਜ ਸਭ ਤੇਰੇ ਕੀ ਇਹ ਜਨਤਾ ਚਾਰ ਖਾਣੀਆਂ ਨੇ ਦੁਨੀਆ ਪੈਦਾ ਹੁੰਦੀਆਂ ਜਿਹੜੀਆਂ ਜੀਵ ਨੇ ਜਿਹੜੇ ਪੈਦਾ ਹੁੰਦੇ ਆ ਉਹਦੇ ਵਿੱਚ ਜੇਰ ਤੋਂ ਜੀਵ ਪੈਦਾ ਹੁੰਦਾ ਹੈ ਬੰਦਾ ਤੇ ਪਸ਼ੂ ਜੇਰ ਤੋਂ ਪੈਦਾ ਹੁੰਦੇ ਆ ਇਹ ਸਰੀਰ ਦੇ ਵਿੱਚ ਸਾਡੇ ਤੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਆਪਾਂ ਖਾਸ ਤਾਂ ਸਾਡੇ ਕੋਲੇ ਦਿਮਾਗ ਹੈ ਇਹ ਸੋਚਦਾ ਹੈ ਦਿਮਾਗ ਤੇ ਪਸ਼ੂ ਪੰਛੀਆਂ ਕੋਲ ਵੀ ਹੁੰਦਾ ਹੈ ਪਰ ਉਹ ਜਿੰਨਾ ਕੁ ਬਾਹਰੋਂ ਪਾ ਦੋਗੇ ਜੇ ਕੁੱਤੇ ਨੂੰ ਤੁਸੀਂ ਬਹਿਣਾ ਸਿਖਾ ਦਿੱਤਾ ਬਹਿਣਾ ਹੀ ਸਿੱਖਦਾ ਆਪਣੇ ਆਪ ਨਹੀਂ ਉੱਡਦੀ ਕੁੱਤੇ ਨੂੰ ਕੁੱਤੇ ਬਿੱਲੀਆਂ ਘਰੇ ਰੱਖ ਲਓ ਜਿੰਨਾ ਸਿਖਾਓਗੇ ਓਨਾ ਹੀ ਜਿਵੇਂ ਨਾ ਬਾਹਰੋਂ ਆਪਾਂ ਪਾਣੀ ਪਾ ਦਿੰਦੇ ਹਾਂ ਬੋਰ ਕਰਦੇ ਹਾਂ ਨਲਕਾ ਕਰਦੇ ਹਾਂ ਬਾਹਰੋਂ ਜਿੰਨਾ ਪਾ ਦਿਓ ਓਨਾ ਕੀ ਰਹਿੰਦਾ ਹੈ ਪਰ ਬੋਰ ਦੇ ਵਿੱਚ ਆਪਾਂ ਕੀ ਕਰਦੇ ਹਾਂ ਬਾਹਰੋਂ ਪਾਣੀ ਪਾਉਂਦੇ ਹਾਂ ਫਿਰ ਥੱਲੇ ਵਾਲਾ ਚੱਕ ਲੈਂਦਾ ਨਲਕੇ 'ਚ ਪਾਣੀ ਬਾਹਰੋਂ ਪਾ ਦਿਓ ਜਦੋਂ ਨਵਾਂ ਨਵਾਂ ਨਲਕਾ ਲਾਈਏ ਫਿਰ ਥੱਲੇ ਵਾਲਾ ਚੱਕ ਲੈਂਦਾ ਆਪੇ ਸਾਡਾ ਦਿਮਾਗ ਇਹੋ ਜਿਹਾ ਬਾਹਰੋਂ ਥੋੜ੍ਹਾ ਜਿਹਾ ਸਮਝ ਜੇ ਬਾਕੀ ਆਪੇ ਹੀ ਚੱਕ ਲੈਂਦਾ ਆਪੇ ਇਹ ਬੰਦੇ ਦਾ ਦਿਮਾਗ ਹੈ ਜਿਹੜਾ ਆਪੇ ਚੱਲਦਾ ਹੈ ਜਿਵੇਂ ਹੁਣ ਮੰਨ ਲਓ ਜਿਹੜਾ ਬੰਦਾ ਰਾਗ ਸਿੱਖਦਾ ਉਹਨੇ ਆ ਸੱਤ ਸੁਰਾਂ ਸਿੱਖਣੀਆਂ ਵਾਜੇ ਦੀਆਂ ਸੱਤ ਸੁਰਾਂ ਸਿੱਖ ਗਿਆ ਫਿਰ ਹੌਲੀ ਹੌਲੀ ਹੱਥ ਚਲਾਉਣਾ ਸਿੱਖ ਗਿਆ ਚੱਲਦਾ 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 ਉਸ ਤੋਂ ਬਾਅਦ ਰਾਗ 10-15 ਕੁ ਰਾਗ ਸਿੱਖਦੇ ਆ ਬਾਕੀ ਦੇ ਆਪਣੇ ਆਪ ਉੱਡਦੇ ਆ ਦਿਮਾਗ ਏਦਾਂ ਕੰਮ ਕਰਦਾ ਆਪਣੇ ਆਪ ਚੱਲਦਾ ਇਹ ਬੰਦੇ ਦਾ ਦਿਮਾਗ ਹੀ ਚੱਲਦਾ ਕੁੱਤੇ ਨੂੰ ਜਿੰਨਾ ਸਿਖਾਓਗੇ ਓਨਾ ਹੀ ਸਿੱਖਦਾ ਤੋਤੇ ਨੂੰ ਜਿੰਨਾ ਕੁ ਸਿਖਾ ਦੋਗੇ ਚੂਰੀ ਖਾਣੀ ਹੈ ਉਸ ਤੋਂ ਵੱਧ ਨਹੀਂ ਓਨਾ ਹੀ ਸਿੱਖੂ ਜਿੰਨਾ ਰੱਟਾ ਰੱਟਾ ਲਾਉਂਦਾ ਰੱਟਾ ਬੰਦੇ ਦਾ ਦਿਮਾਗ ਆਪੇ ਚੱਲਦਾ ਤੇ ਜਿਹੜਾ ਆਪੇ ਚੱਲਣਾ ਹੈ ਇਹ ਕੁਦਰਤੀ ਹੈ ਬੰਦੇ ਦਾ ਦਿਮਾਗ ਆਪੇ ਚੱਲਣਾ ਕੀ ਹੈ ਕੁਦਰਤੀ ਇਹ ਦਾਤ ਤੈਨੂੰ ਕੁਦਰਤ ਨੇ ਦਿੱਤੀ ਹੈ ਤੈਨੂੰ ਗਿਫਟ ਕੀਤਾ ਹੈ ਤੈਨੂੰ ਕੁਦਰਤ ਨੇ ਘੜਿਆ ਘੱਟ ਘੱਟ ਵਿੱਚ ਵਸਿਆ ਜਿਹੜਾ ਉਹ ਇੱਕ ਨੂਰ ਹੈ ਜਿਹੜਾ ਉਹ ਇੱਕ ਸ਼ਕਤੀ ਹੈ ਜਿਹੜੀ ਜਿਹਨੂੰ ਰੱਬ ਕਹਿੰਦੇ ਆ ਯੂਨੀਵਰਸਲ ਐਨਰਜੀ ਹੈ ਜਿਹੜੀ ਉਹ ਤੇਰੇ ਵੀ ਸਰੀਰ ਦੇ ਵਿੱਚ ਹੈ ਉਹਨੇ ਤੇਰਾ ਦਿਮਾਗ ਘੜਿਆ ਹੈ ਤੇ ਸੋਚਣਾ ਤੇਰਾ ਕੁਦਰਤੀ ਹੱਕ ਹੈ ਸੋਚਣਾ ਤੇਰਾ ਕੁਦਰਤੀ ਹੱਕ ਹੈ ਸਵਾਲ ਕਰਨਾ ਸਵਾਲ ਕਰਨ ਕਰਕੇ ਹੀ ਤੂੰ ਬੰਦਾ ਹੈ ਸਵਾਲ ਕਰਨ ਕਰਕੇ ਹੀ ਬੰਦਾ ਹੈ ਤਰਕ ਕਰਨ ਕਰਕੇ ਹੀ ਬੰਦਾ ਹੈ ਤੇ ਤਰਕ ਗਲਤ ਗੱਲ ਤੇ ਹੁੰਦੀ ਹੈ ਸਹੀ ਗੱਲ ਤੇ ਤਰਕ ਹੋ ਨਹੀਂ ਸਕਦੀ ਹੁਣ ਮੈਂ ਬੇਨਤੀ ਐਗਜ਼ੈਂਪਲ ਦੇਣਾ ਹੁੰਦਾ ਹੈ ਵੇਖੋ ਤਰਕ ਕਰਨਾ ਕੀ ਹੈ ਇੱਥੋਂ ਬਠਿੰਡਾ ਕਿੰਨੇ ਕਿਲੋਮੀਟਰ ਪੈਂਦਾ ਬੋਲੋ ਜਰਾ 50 ਪੈਂਦਾ ਸੁਣੋ 40-50 ਕਿਲੋਮੀਟਰ ਪੈਂਦਾ ਜੇ ਮੈਂ ਇੱਥੇ ਕਹਾਂ ਬਾਹਰੇ ਜੇ ਕੋਈ ਬੰਦਾ ਕਹੇ ਵੀ ਮੈਂ ਬਠਿੰਡੇ ਗਿਆ
ਕਿੰਨੇ ਚਿਰ ਚ 50 ਮਿੰਟ ਵਿੱਚ ਪਹੁੰਚ ਗਿਆ ਆਪਾਂ ਕਹਾਂਗੇ 1 ਮਿੰਟ ਵਿੱਚ 1 ਕਿਲੋਮੀਟਰ ਕੱਢਿਆ ਹੋ ਗੱਲ ਮਨ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਠੀਕ ਹੈ 50 ਮਿੰਟ ਚ ਤੇ ਠੀਕ ਹੈ ਗੱਡੀ ਤੇ ਗਿਆ ਸੀ ਜੇ ਅਗਲਾ ਕਵੇ ਵੀ ਮੈਂ ਤੇ ਭਾਈ 25 ਮਿੰਟ ਚ ਪਹੁੰਚ ਗਿਆ ਸੀ ਆਪਾਂ ਕਹਾਂਗੇ ਸਪੀਡ ਬਹੁਤ ਹੋ ਰਾਤ ਦਾ ਸਮਾਂ ਹੋ ਕੋਈ ਵੱਡੀ ਗੱਲ ਨਹੀਂ ਇਹ ਪਹੁੰਚ ਗਿਆ ਹੋ ਇਹ ਵੀ ਮਨ ਲੱਗਦੀ ਹੈ ਜੇ ਬੰਦਾ ਕਵੇ ਵੀ ਮੈਂ ਚੱਲ 15 ਕੁ ਮਿੰਟ ਚ ਪਹੁੰਚ ਗਿਆ ਸੀ ਆਪਾਂ ਸੋਚਾਂਗੇ ਵੀ ਯਾਰ ਬਾਹਲਾ ਹੀ ਤੇਜ਼ ਗਿਆ ਉਹ 15 ਮਿੰਟ ਚ ਬਠਿੰਡੇ ਸੋਚਾਂਗੇ ਪਰ ਜੇ ਬੰਦਾ ਕਵੇ ਵੀ 12:01 ਮਿੰਟ ਤੇ ਮੈਂ ਇੱਥੇ ਸੀ ਤੇ 12:03 ਮਿੰਟ ਤੇ ਮੈਂ ਬਠਿੰਡੇ ਸੀ ਫਿਰ ਤਰਕ ਹੋਊ ਕਿ ਨਹੀਂ ਹੋਊ ਫਿਰ ਆਪਾਂ ਕਹਾਂਗੇ ਵੀ ਕਿਉਂ ਛੱਡੀ ਜਾਂਦਾ ਹੈ ਆਖੋ ਸਤਨਾਮ ਵੀ ਆਹ ਤੇ ਬਕਵਾਸ ਹੈ ਬਈ ਆਹ ਤੇ ਗਲਤ ਹੈ ਇਹ ਹੈ ਤਰਕ ਸਹੀ ਗੱਲ ਤੇ ਤਰਕ ਨਹੀਂ ਹੋਣੀ ਗਲਤ ਗੱਲ ਤੇ ਸਵਾਲ ਉੱਠੂ ਉੱਠਣਾ ਚਾਹੀਦਾ ਹੈ ਅਗਲਾ ਕਹਿੰਦਾ ਸ਼ਰਧਾ ਰੱਖੋ ਜੀ ਕਾਹਨੂੰ ਸਵਾਲ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਆਹ ਸਵਾਲਾਂ ਦੇ ਭਰੇ ਪਏ ਹੈ ਸਾਰਾ ਕੁਝ ਸਵਾਲ ਸਵਾਲ ਸਾਰੀ ਦੁਨੀਆ ਗੰਗਾ ਨਹਾਉਣ ਤੁਰੀ ਹੈ ਤੀਰਥਾਂ ਤੇ ਨਹਾਉਣ ਚੱਲੀ ਹੈ ਸਾਰਾ ਭਾਰਤ ਤੁਰਿਆ ਜਾਂਦਾ ਹੈ ਸਾਡਾ ਬਾਬਾ ਆਉਂਦਾ ਆ ਕੇ ਕਹਿੰਦਾ ਹੈ ਨਹਾਈ ਜੋ ਜਿੰਨਾ ਮਰਜ਼ੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੈ ਆਹ ਤਰਕ ਨਹੀਂ ਇਹ ਸਵਾਲ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਸ਼ੁਰੂ ਹੀ ਸਵਾਲਾਂ ਤੋਂ ਹੁੰਦਾ ਜਪਜੀ ਸਾਹਿਬ ਫਿਰ ਕਈ ਐ ਅੱਖਾਂ ਬੰਦ ਕਰਕੇ ਬੈਠੇ ਸੀ ਕਹਿੰਦੇ ਲਾਈ ਜੋ ਸਮਾਧੀਆਂ ਮਨ ਤੇ ਬੋਲੀ ਜਾਂਦਾ ਹੈ ਮੌਨ ਰੱਖ ਲਿਆ ਬਾਬਿਓ ਮੌਨੀ ਹੋ ਗਏ ਚੁੱਪ ਗੁੜੁੱਪ ਹੋ ਕੇ ਬਹਿ ਗਏ ਦੁਨੀਆ ਨੂੰ ਮਗਰ ਲਾਉਂਦੇ ਹੋ ਪਰ ਮਨ ਤੇ ਤੁਹਾਡਾ ਬੋਲੀ ਜਾਂਦਾ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲੈ ਬੈਠਾ ਰਹਿ ਲਾ ਕੇ ਤਾਰ ਲਿਬ ਤਾਰ ਇਹਦੇ ਨਾਲ ਕਿਹਾ ਹੋ ਜੂ ਫਿਰ ਕੱਲੀਆਂ ਸਿਆਣਪਾਂ ਚੱਕੀ ਫਿਰਦਾ ਭੁੱਖਿਆਂ ਭੁੱਖ ਨਾ ਉਤਰੀ ਅੰਦਰ ਦੀ ਭੁੱਖ ਤੇ ਮਿਟੀ ਨਹੀਂ ਭੁੱਖਾ ਰਹੀ ਜਾਂਦਾ ਮੈਂ ਰੋਟੀ ਨਹੀਂ ਜੀ ਖਾਂਦਾ ਮੈਂ ਪ੍ਰਸ਼ਾਦਾ ਨਹੀਂ ਛਕਦਾ ਬਾਬੇ ਦੁੱਧਾ ਧਾਰੀ ਹੋ ਗਏ ਪੌਣ ਆਹਾਰੀ ਹੋ ਗਏ ਕਹਿੰਦੇ ਮਨ ਤੇ ਭੁੱਖ ਹੈ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਤੇ ਪੜ ਪੜ ਕੇ ਜੇ ਦਿਮਾਗ ਵਿੱਚ ਜ਼ਿੰਦਗੀ ਦੇ ਵਿੱਚ ਲਾਗੂ ਨਾ ਕੀਤਾ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਇਹ ਤਰਕ ਨਹੀਂ ਇਹ ਸਵਾਲ ਨਹੀਂ ਉਹਨਾਂ ਵੇਲਿਆਂ ਦੇ ਜੋਗੀ ਨੂੰ ਬਖਸ਼ਿਆ ਪਖੰਡੀ ਪੁਜਾਰੀ ਨੂੰ ਬਖਸ਼ਿਆ ਭਾਵੇਂ ਉਹ ਬ੍ਰਾਹਮਣਾਂ ਚ ਨਕਲੀ ਹੈ ਭਾਵੇਂ ਜੋਗੀਆਂ ਚ ਨਕਲੀ ਹੈ ਭਾਵੇਂ ਉਹ ਮੁਸਲਮਾਨਾਂ ਚ ਨਕਲੀ ਹੈ ਜਿਹੜਾ ਠੱਗਣ ਵਾਲਾ ਗੁਰੂ ਸਾਹਿਬ ਨੇ ਨਹੀਂ ਬਖਸ਼ਿਆ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਓਜਾੜੇ ਕਾ ਬੰਦ ਇਹ ਸਵਾਲ ਨਹੀਂ ਗਲਤ ਤੇ ਸਵਾਲ ਹੈ ਤੇ ਸਾਡੇ ਦਿਮਾਗ ਚ ਇਹ ਵਾੜਤਾ ਕਹਿੰਦੇ ਤੈਂ ਤਰਕ ਤੇ ਕਰਨੀ ਨਹੀਂ ਤੈਂ ਤਰਕ ਨਾ ਕਰੀ ਬਸ ਜਿੱਥੇ ਕਹਿਤਾ ਮੱਥਾ ਟੇਕਦੇ ਟੇਕ ਦੀ ਸਤ ਬਚਨ ਜੀ ਸਤ ਬਚਨ ਸਤ ਬਚਨ ਲੈ ਸਤ ਬਚਨ ਸਤ ਬਚਨ ਕਹਾਂਦੇ ਡੈਡ ਹੋ ਗਏ ਸਾਰੇ ਧਾਰਮਿਕ ਲੀਡਰ ਮਨ ਮਰਜ਼ੀਆਂ ਕਰਦੇ ਰਹੇ ਲੁੱਟ ਘਸੁੱਟ ਚੱਲਦੀ ਰਹੀ ਰਾਜਨੀਤਿਕ ਬੰਦੇ ਲੁੱਟ ਘਸੁੱਟ ਕਰਦੇ ਰਹੇ ਧਾਰਮਿਕ ਢਾਂਚਾ ਸਾਰਾ ਵਿਗੜ ਗਿਆ ਸਾਨੂੰ ਕਹਿੰਦੇ ਚੁੱਪ ਰਹੋ ਆ ਤੇਰੀ ਚੁੱਪ ਮਰਵਾ ਗਈ ਚੁੱਪ ਕਰਾਤੇ ਪਹਿਲਾਂ ਚੁੱਪ ਕਰਾਤੇ ਡਰਾ ਕੇ ਚੁੱਪ ਕਰਾਤੇ ਬੋਲੀ ਦਾ ਨਹੀਂ ਹੁੰਦਾ ਸਵਾਲ ਨਹੀਂ ਕਰੀਦਾ ਤਰਕ ਨਹੀਂ ਕਰੀਦਾ ਸਤ ਬਚਨ ਕਹੀਦਾ ਸਤ ਬਚਨ ਸਤ ਬਚਨ ਕਹਿੰਦਿਆਂ ਨੇ ਸੱਤਿਆ ਨਾਸ ਕਰਵਾ ਲਿਆ ਸਾਰੇ ਦਾ ਸਾਰਾ ਪ੍ਰੋਬਲਮ ਉਹਨਾਂ ਲੋਕਾਂ ਤੋਂ ਨਹੀਂ ਜਿਹੜੇ ਲੁੱਟ ਗਏ ਪ੍ਰੋਬਲਮ ਉਹਨਾਂ ਤੋਂ ਜ਼ਿਆਦਾ ਜਿਹੜੇ ਲੁੱਟਦਿਆਂ ਨੂੰ ਵੇਖ ਕੇ ਚੁੱਪ ਰਹੇ ਐ ਅੱਜ ਤੱਕ ਖਤਰਨਾਕ ਨੇ ਉਹ ਲੋਕ ਬੇਸਮਝ ਨੇ ਚੁੱਪ ਹੋ ਗਏ ਗੁੰਗੇ ਕਰਤੇ ਜਿਹੜੇ ਅਗਲਿਆਂ ਨੇ ਉਹ ਸਭ ਤੋਂ ਮੂਰਖ ਰਹਿ ਗਏ ਚੁੱਪ ਕਰਾਤੇ ਸਵਾਲ ਨਾ ਕਰੀ ਗੱਲ ਨਾ ਕਰੀ ਸੋਚੀ ਨਾ ਉਹ ਚੁੱਪ ਤੇਰੀ ਚੁੱਪ ਨੇ ਬਹੁਤ ਨੁਕਸਾਨ ਕੀਤਾ ਭਾਈ ਬੋਲ ਸੋ ਧਰਮੜੀਆ ਮੌਨ ਕਤ ਧਾਰੀ ਰਾਮ ਬੋਲ ਉਹ ਭਾਈ ਕਿਉਂ ਚੁੱਪ ਕਰ ਗਿਆ ਬੋਲ ਰਾਜੇ ਲੁੱਟ ਕੇ ਖਾ ਗਏ ਬੋਲ ਬਾਬਾ ਉਹ ਬਾਬਰ ਨੂੰ ਜਾਬਰ ਕਿਹਾ ਜਾ ਕੇ ਕਹਿੰਦੇ ਬੋਲਣਾ ਸਿੱਖੋ ਇਹਨਾਂ ਨੂੰ ਸਵਾਲ ਕਰਨੇ ਸਿੱਖੋ ਨਹੀਂ ਤੇ ਸਿਰ ਤੇ ਬਹਿ ਜਾਣਗੇ ਮਨ ਆਈਆਂ ਕਰਨਗੇ ਮਨ ਮਰਜ਼ੀਆਂ ਕਰਨਗੇ ਸੁਣੋ ਇੱਕ ਪਿੰਡ ਦਾ ਸਰਪੰਚ 20 ਲੱਖ ਖਾ ਗਿਆ ਗ੍ਰਾਂਟ ਅਗਲੇ ਸਾਲ ਫਿਰ 10 ਲੱਖ ਆ ਗਿਆ ਕਰੋੜ ਰੁਪਈਆ 5-7 ਸਾਲਾਂ ਚ ਖਾ ਗਿਆ ਪਿੰਡ ਵਾਲੇ ਕਹਿੰਦੇ ਚੱਲ ਭਾਈ ਜਿਹੜਾ ਕਰੂ ਸੋ ਭਰੂ ਕੋਈ ਨੀ ਰੱਬ ਤੇ ਵੇਖਦਾ ਹੀ ਹੈ ਲੈ ਰੱਬ ਤੇਰੇ ਵਿੱਚ ਹੈ ਤੇਰੇ ਚ ਤਾਂ ਹੀ ਦੇਖਣਾ ਸੀ ਰੱਬ ਤੇਰੇ ਚ ਨਹੀਂ ਮੈਨੂੰ ਦੱਸਿਓ ਰੱਬ ਕਿਤੇ ਬਾਹਰ ਰਹਿੰਦਾ ਕਿ ਰੱਬ ਸਾਡੇ ਚ ਰਹਿੰਦਾ ਬੋਲਿਓ ਭਾਈ ਗੁਰਬਾਣੀ ਰੱਬ ਕਿਤੇ ਦੂਰ ਮੰਨਦੀ ਹੈ ਕਿ ਸਾਡੇ ਚ ਮੰਨਦੀ ਹੈ ਫਿਰ ਸਾਡਾ ਵੇਖਣਾ ਰੱਬ ਦਾ ਵੇਖਣਾ ਨਹੀਂ ਸਾਡਾ ਚੈੱਕ ਕਰਨਾ ਰੱਬ ਦਾ ਚੈੱਕ ਕਰਨਾ ਨਹੀਂ ਸਾਡਾ ਹਾਥੀ ਤੇ ਬਿਠਾਉਣਾ ਤੇ ਹਾਥੀ ਤੋਂ ਲਾ ਕੇ ਗਧੇ ਤੇ ਪਾ ਦੇਣਾ, ਇਹ ਰੱਬ ਦਾ ਗਧੇ ਤੇ ਪਾਉਣਾ ਨਹੀਂ, ਵਿੱਚ ਸੰਗਤ ਹਰ ਪ੍ਰਭ, ਅਸੀਂ ਤੇ ਰੱਬ ਚ ਬੰਦਾ ਬੰਦੇ ਦੇ ਵਿੱਚ ਰੱਬ ਮੰਨਦੇ ਹਾਂ। ਤੇਰਾ ਬੋਲਣਾ ਰੱਬ ਦਾ ਬੋਲਣਾ ਕਿਉਂ ਨਹੀਂ ਸੀ? ਰੱਬ ਦੀ ਅੰਸ਼ ਨਹੀਂ ਤੂੰ, ਜਾਂ ਇਹ ਮੰਨ ਮੈਂ ਰੱਬ ਦੀ ਅੰਸ਼ ਨਹੀਂ। ਉਹ ਭਾਈ ਰੱਬ ਦੀ ਅੰਸ਼ ਹੈ ਤਾਂ ਹੀ ਬੋਲਦਾ ਹੈ, ਤਾਂ ਹੀ ਤੇਰਾ ਦਿਮਾਗ ਚੱਲਦਾ ਹੈ, ਤਾਂ ਹੀ ਬਲੱਡ ਸਰਕੂਲੇਸ਼ਨ ਚੱਲਦਾ ਹੈ, ਤਾਂ ਹੀ ਹੱਥ ਪੈਰ ਹਿਲਾਈ ਜਾਂਦਾ ਹੈ। ਇਹ ਕੁਦਰਤ ਦੇ ਨਾਲ ਜੇ ਅਟੈਚ ਨਾ ਹੁੰਦਾ, ਯੂਨੀਵਰਸਲ ਐਨਰਜੀ ਦੇ ਨਾਲ ਤੂੰ ਜੁੜਿਆ ਨਾ ਹੁੰਦਾ, ਯੂਨੀਵਰਸ ਨਾਲ ਤੇਰਾ ਕਨੈਕਸ਼ਨ ਟੁੱਟ ਜਾਂਦਾ, ਤੂੰ ਤੇ ਮਰਿਆ ਪਿਆ ਹੁੰਦਾ। ਜੇ ਤੁਰਦਾ ਜੇ ਬੋਲਦਾ ਤੇ ਯੂਨੀਵਰਸ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ, ਰੱਬ ਦਾ ਪਾਰਟ ਹੈ, ਰੱਬ ਦਾ ਹਿੱਸਾ ਹੈ, ਤੇ ਬੋਲਦਾ ਕਿਉਂ ਨਹੀਂ ਫਿਰ? ਤੂੰ ਰੱਬ ਦਾ ਹਿੱਸਾ ਹੈ, ਤੈਨੂੰ ਬੋਲਣਾ ਪੈਣਾ, ਤੈਨੂੰ ਕਰਨਾ ਪੈਣਾ। ਗੁਰੂ ਗ੍ਰੰਥ ਸਾਹਿਬ ਤੇਰੇ ਚ ਰੱਬ ਕਹਿੰਦੇ ਹੈ, ਰੱਬ ਬੰਦੇ ਤੋਂ ਵੱਖਰਾ ਨਹੀਂ ਮੰਨਦੇ, ਪਰਮਾਤਮਾ ਬੰਦੇ ਤੋਂ ਵੱਖਰਾ ਨਹੀਂ। ਅਸੀਂ ਮੰਨਦੇ ਹਾਂ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਉਹ ਘੱਟ ਘੱਟ ਜਿਹੜਾ ਹੈ ਬਈ, ਘਟਾਂ ਘਟਾਂ ਚ ਵੱਸਦਾ ਹੈ ਬਈ, ਉਹ ਦਰਖਤਾਂ ਚ ਵੀ ਵੱਸਦਾ ਹੈ ਬਈ, ਪੰਛੀਆਂ ਚ ਵੀ ਵੱਸਦਾ, ਜਾਨਵਰਾਂ ਚ ਵੀ ਵੱਸਦਾ, ਫਿਰ ਤੈਨੂੰ ਆਪਣੇ ਆਪ ਨੂੰ ਕਿਉਂ ਛੱਡ ਗਿਆ? ਤੇਰੇ ਚ ਨਹੀਂ ਵੱਸਦਾ? ਤਾਰਿਆਂ ਕੰਨੀ ਵੇਖੀ ਜਾਂਦਾ, ਤਾਰਿਆਂ ਚ ਵੱਸਦਾ, ਚੰਦਰਮਾ ਚ ਵੱਸਦਾ, ਹਵਾਵਾਂ ਚ ਵੱਸਦਾ, ਦਰਿਆਵਾਂ ਚ ਵੱਸਦਾ, ਦਰਖਤਾਂ ਚ ਵੱਸਦਾ, ਆਪਣੇ ਆਪ ਨੂੰ ਕਿਉਂ ਛੱਡ ਗਿਆ? ਵੀ ਆਪਣੇ ਆਪ ਨੂੰ ਵੀ ਗਿਣ, ਵੀ ਮੇਰੇ ਵਿੱਚ ਵੀ ਵੱਸਦਾ, ਤੇ ਜਿਹੜੇ ਕੰਮ ਕਰਨੇ ਨੇ ਤੈਨੂੰ ਕਰਨੇ ਪੈਣੇ ਨੇ। ਗੁਰਬਾਣੀ ਰੱਬ ਘੱਟ ਘੱਟ ਵਿੱਚ ਮੰਨਦੀ। ਇੱਕ ਸੁਣੋ ਵੀ, ਗੁਰਬਾਣੀ ਕਹਿੰਦੀ ਹੈ ਰੱਬ ਇੱਕ ਹੈ ਪਰ ਇੱਕ ਦਾ ਹਿੱਸਾ ਤੂੰ ਵੀ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਇਹ ਨਾ ਭੁੱਲਿਓ, ਪਰਮਾਤਮਾ ਦੀ ਅੰਸ਼ਾਂ ਅਸੀਂ। ਜਿਹੜਾ ਰੱਬ ਬੰਦੇ ਤੋਂ ਵੱਖ ਹੈ, ਕਿਤੇ ਅੱਡ ਬੈਠਾ, ਉਹਨੂੰ ਨਹੀਂ ਬਾਣੀ ਮੰਨਦੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਡਾ ਰੱਬ ਉਹ ਹੈ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ। ਮੈਂ ਕਈ ਜਗ੍ਹਾ ਬੇਨਤੀਆਂ ਕੀਤੀਆਂ ਤੇ ਇਹ ਬੇਨਤੀ ਮੈਂ ਹਰੇਕ ਸਟੇਜ ਤੇ ਕਰਨੀ, ਆਹ ਗੱਲ ਮੈਂ ਹਰੇਕ ਸਟੇਜ ਤੇ ਕਰਨੀ ਹੈ, ਬੜੇ ਜ਼ੋਰ ਨਾਲ ਕਰਨੀ ਹੈ, ਜਿੰਨਾ ਚਿਰ ਜਿਉਂਦਾ ਰਹੂੰ ਉਨਾ ਚਿਰ ਕਰਨੀ ਹੈ। ਸਾਡੇ ਬੜੇ ਭਰਮ ਪਏ, ਆਹ ਭਰਮ, ਆਹ ਭਰਮ, ਆਹ ਭਰਮ, ਉਹਨਾਂ ਭਰਮਾਂ 'ਚ ਇੱਕ ਬਹੁਤ ਵੱਡਾ ਭਰਮ ਹੈ ਵੀ ਰੱਬ ਹੈ ਕਿਤੇ ਦੂਰ ਬੈਠਾ, ਕਿਤੇ ਵੱਖਰਾ ਬੈਠਾ, ਇਹ ਬੜਾ ਵੱਡਾ ਭਰਮ ਹੈ। ਗੁਰਬਾਣੀ ਕਹਿੰਦੀ ਹੈ ਰੱਬ ਬੰਦੇ ਤੋਂ ਵੱਖਰਾ ਨਹੀਂ। ਇਹ ਥਿਊਰੀਆਂ ਪਹਿਲਾਂ ਦੀਆਂ। ਮੁਸਲਮਾਨ ਕਹਿੰਦੇ ਆ ਇੱਕ ਅੱਲਾ ਹੈ। ਕਦੇ ਮੁਸਲਮਾਨਾਂ ਤੋਂ ਸੁਣਿਆ ਵੀ ਰੱਬ ਦੋ ਚਾਰ ਨੇ? ਕਹਿੰਦੇ ਅੱਲਾ ਕਿੰਨੇ ਨੇ? ਇੱਕ। ਤੇ ਅਸੀਂ ਕੀ ਕਹਿੰਦੇ ਆ ਰੱਬ ਕਿੰਨੇ ਨੇ? ਇੱਕ। ਫਿਰ ਤੇਰੇ ਤੇ ਮੁਸਲਮਾਨ 'ਚ ਕੀ ਫਰਕ ਹੈ? ਤੂੰ ਵੱਖਰਾ ਧਰਮ ਕਿੱਦਾਂ ਹੋ ਗਿਆ? ਇਹ ਸੋਚ ਮੁਸਲਮਾਨ ਦੀ ਹੈ, ਇਹੀ ਸਾਡੀ ਹੈ। ਇੱਕ ਰੱਬ ਹੈ, ਇੱਕ ਅੱਲਾ ਹੈ, ਮਤਲਬ ਇੱਕ ਮੈਂ ਆ, ਇੱਕ ਅੱਲਾ ਹੈ, ਵੱਖਰਾ ਕਿਤੇ ਨਹੀਂ। ਧਿਆਨ ਨਾਲ ਸੁਣਿਓ, ਪੜ੍ਹੇ ਲਿਖੇ ਗੱਲ ਪਕੜੋਗੇ। ਹਿੰਦੂ ਰਾਮ ਨਾਮ ਉਚਰੈ, ਜੋਗੀ ਹੈ ਜਿਹੜੇ, ਧਿਆਨ ਨਾਲ ਸੁਣਿਓ, ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ। ਹਿੰਦੂ ਰਾਮ ਨਾਮ ਨੂੰ ਜਪਦੇ ਹੈ, ਜੋਗੀ ਗੋਰਖ ਗੋਰਖ ਕਰਦੇ ਹੈ। ਮੁਸਲਮਾਨ ਕਾ ਏਕ ਖੁਦਾਏ, ਮੁਸਲਮਾਨ ਰੱਬ ਮੰਨਦੇ ਹੈ ਇੱਕ ਖੁਦਾ ਨੂੰ। ਪਰ ਕਬੀਰ ਜੀ ਕਹਿੰਦੇ ਕਬੀਰ ਕਾ ਸਵਾਮੀ ਰਹਿਆ ਸਮਾਏ। ਅਸੀਂ ਰੱਬ, ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਕਹਿੰਦੇ ਹੈ ਮੈਂ ਉਹਨੂੰ ਰੱਬ ਮੰਨਦਾ ਜਿਹੜਾ ਸਾਰੇ ਪਾਸੇ ਸਮਾਇਆ ਹੋਇਆ, ਮਤਲਬ ਸਾਰਿਆਂ ਚ ਸਮਾਇਆ ਹੈ, ਤੇ ਮੈਂ ਵੀ ਵਿੱਚ ਹੀ ਹਾਂ, ਮੇਰੇ ਚ ਵੀ ਸਮਾਇਆ ਹੈ, ਸਾਡੇ ਤੋਂ ਬਾਹਰ ਕਿਤੇ ਰੱਬ ਨਹੀਂ, ਵੱਖਰਾ ਕੋਈ ਰੱਬ ਨਹੀਂ। ਫਿਰ ਸੁਣੋ, ਸੁਣਿਓ ਭਾਈ ਵੀਰੋ, ਜਿਹੜੇ ਬੰਦੇ ਕਮਿਊਨਿਸਟ ਹੋ ਗਏ, ਕਾਮਰੇਡ ਬਣ ਗਏ, ਨਾਸਤਕ ਹੋ ਗਏ, ਰੱਬ ਨੂੰ ਨਹੀਂ ਮੰਨਦੇ, ਉਹ ਬੰਦੇ ਕੌਣ ਨੇ? ਉਹਨਾਂ ਨੂੰ ਸਮਝਾਇਆ ਨਹੀਂ ਠੀਕ ਤਰ੍ਹਾਂ ਨਾਲ। ਪੜ੍ਹਿਆ ਲਿਖਿਆ ਤਬਕਾ ਬਹੁਤ ਦੂਰ ਹੋ ਗਿਆ ਧਰਮ ਨਾਲੋਂ। ਕਿਉਂ ਦੂਰ ਹੋਇਆ? ਉਹਨਾਂ ਦੇ ਦਿਮਾਗ 'ਚ ਇਹ ਵਾੜਿਆ ਵੀ ਰੱਬ ਕਿਤੇ ਵੱਖਰਾ ਹੈ। ਉਹ ਕਹਿੰਦੇ ਤੁਹਾਡਾ ਰੱਬ ਫਲਾਣੇ ਥਾਂ ਤੇ ਇੰਨੇ ਬੰਦੇ ਮਰ ਗਏ ਕਿਉਂ ਨਹੀਂ ਬੋਲਦਾ? ਫਲਾਣੇ ਦੇਸ਼ ਵਿੱਚ ਇੰਨਾ ਧੱਕਾ ਹੋ ਗਿਆ, ਤੁਹਾਡਾ ਰੱਬ ਆਉਂਦਾ ਕਿਉਂ ਨਹੀਂ? ਸ਼ਹਿਰਾਂ ਦੇ ਸ਼ਹਿਰ ਰੁੜ ਜਾਂਦੇ ਨੇ, ਤੁਹਾਡੇ ਰੱਬ ਨੂੰ ਤਰਸ ਕਿਉਂ ਨਹੀਂ ਆਉਂਦਾ? ਨਿੱਕੇ ਨਿੱਕੇ ਬੱਚੇ ਜਿੱਦੇ ਸ਼ਹੀਦ ਹੋਏ ਸੀ, ਉੱਥੇ ਪਹੁੰਚਿਆ ਕਿਉਂ ਨਹੀਂ ਰੱਬ ਤੁਹਾਡਾ? ਸਵਾਲ ਕਿੰਨੇ ਸੀ? ਉਹ ਉਹਨਾਂ ਨੇ ਅੱਡ ਹੋ ਗਏ, ਵੱਖ ਹੋ ਗਏ। ਉਹ ਵੱਖ ਕਿਉਂ ਹੋਏ? ਸਾਡੇ ਵਰਗੇ ਪਸ਼ੂਆਂ ਵਰਗੇ ਬੰਦੇ ਆ ਅਸੀਂ, ਸਾਡਾ ਅਨਪੜਾਂ ਦਾ ਟੋਲਾ ਬਹਿ ਗਿਆ ਸਟੇਜ ਤੇ, ਸਾਡੇ ਨਾ ਦਿਮਾਗ 'ਚ ਆਈ, ਨਾ ਸਾਨੂੰ ਖੁਦ ਸਮਝ ਆਈ, ਨਾ ਅਸੀਂ ਕਿਸੇ ਨੂੰ ਸਮਝਾ ਸਕੇ, ਸਾਡੀ ਪ੍ਰੋਬਲਮ ਹੈ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੋਈ ਨਾਸਤਕ ਨਹੀਂ ਹੋ ਸਕਦਾ ਜਿਹੜਾ ਰੱਬ ਇਹਨਾਂ ਨੇ ਦੱਸਿਆ। ਧਿਆਨ ਨਾਲ ਸੁਣਿਓ, ਰੱਬ ਬੰਦੇ ਨੂੰ ਵਿਹਲੜ ਬਣਾ ਰਿਹਾ ਰੱਬ ਬੰਦੇ ਨੂੰ ਨਕੰਮਾ ਬਣਾ ਰਿਹਾ ਅਸੀਂ ਭਾਰਤ ਦੇ ਲੋਕ ਕਹਿੰਦੇ ਹਾਂ ਰੱਬ ਕਰੂ ਰੱਬ ਨੇ ਕਰ ਦੇਣਾ ਆਪੇ ਕਰੂ ਮਾਲਕ ਕਰੂ ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਘੱਟ ਘੱਟ ਵਿੱਚ ਵਸਦਾ ਤੇਰੇ 'ਚ ਵਸਦਾ ਤੈਨੂੰ ਕਰਨਾ ਪੈਣਾ ਰੱਬ ਜਦੋਂ ਘੱਟ ਘੱਟ ਵਿੱਚ ਵਸਿਆ ਸਮਝ ਗਏ ਇੱਕ ਉਹ ਅਹੰਕਾਰ ਇੱਕ ਦਾ ਹੀ ਸਾਰੇ ਪਾਸੇ ਪਸਾਰਾ ਹੈ ਇੱਕ ਹੀ ਐਨਰਜੀ ਹੈ ਯੂਨੀਵਰਸਲ ਐਨਰਜੀ ਲਾਅ ਆਫ ਨੇਚਰ ਸਾਰੇ ਪਾਸੇ ਇੱਕ ਦਾ ਪਸਾਰਾ ਹੈ ਉਹ ਇੱਕ ਤੇਰੇ ਵਿੱਚ ਵੀ ਹੈ ਇਹਦਾ ਮਤਲਬ ਤੂੰ ਖੁਦ ਰੱਬ ਦਾ ਹਿੱਸਾ ਹੈ ਰੱਬ ਦਾ ਪਾਰਟ ਹੈ ਜਿਹੜੇ ਵੀ ਕੰਮ ਕਰਨੇ ਨੇ ਉਹ ਤੁਹਾਨੂੰ ਖੁਦ ਕਰਨੇ ਪੈਣਗੇ ਕਿਉਂਕਿ ਤੁਸੀਂ ਖੁਦ ਰੱਬ ਦਾ ਰੂਪ ਹੋ ਹੁਣ ਮੈਨੂੰ ਤੁਸੀਂ ਜਵਾਬ ਦੇਣਾ ਹੈ ਮੇਰੀ ਗੱਲ ਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਓੰਕਾਰ ਹੈ ਇੱਕ ਦਾ ਪਸਾਰਾ ਹੈ ਤੇ ਜਿਹੜੇ ਵੀ ਕੰਮ ਕਰਨੇ ਨੇ ਤੁਹਾਨੂੰ ਖੁਦ ਕਰਨੇ ਪੈਣਗੇ ਆਪਾਂ ਕਰਦੇ ਹਾਂ ਅਰਦਾਸ ਬਈ ਸੱਚੇ ਪਾਤਸ਼ਾਹ ਕੋਠੀ ਬਣ ਜਾਏ ਕਰਦੇ ਹਾਂ ਜੀ ਤੇ ਜੇ ਆਪ ਨਾ ਬਣਾਈਏ ਬਣ ਜੂ ਬੋਲੋ ਪਹਿਲਾਂ ਅਰਦਾਸ ਕਰਦੇ ਹਾਂ ਫਿਰ ਬਣਾਉਣੀ ਕਿਹਨੂੰ ਪੈਂਦੀ ਹੈ ਬੋਲੋ ਯਾਰ ਆਪ ਨੂੰ ਨਹੀਂ ਬਣਾਓਗੇ ਨਹੀਂ ਬਣਨੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸਾਂ ਕਰੋ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਮੈਨੂੰ ਨੌਕਰੀ ਮਿਲ ਜਾਏ ਉਦੋਂ ਬਾਅਦ ਘਰੇ ਨਾ ਬਹਿ ਜੀ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਇਸ਼ਾਰਾ ਕਰਤਾ ਵੀ ਰੱਬ ਤੇਰੇ ਵਿੱਚ ਹੈ ਘੱਟ ਘੱਟ ਵਿੱਚ ਵਸਦਾ ਮੇਰੇ ਕੋਲ ਆਉਣ ਵਾਲਿਆ ਹੱਥ ਜੋੜਨ ਵਾਲਿਆ ਰੱਬ ਅੱਗੇ ਅਰਦਾਸ ਕਰਦਾ ਮੈਂ ਸਮਝਾਉਂਦਾ ਤੈਨੂੰ ਰੱਬ ਸਾਰਿਆਂ 'ਚ ਹੈ ਤੇਰੇ 'ਚ ਵੀ ਹੈ ਅੱਛਾ ਜੀ ਤੇ ਜੇ ਨੌਕਰੀ ਲੱਭਣੀ ਹੈ ਕਾਰਜ ਰਾਸ ਕਰਨੇ ਨੇ ਚੱਲ ਫਿਰ ਅੱਜ ਤੋਂ ਪੜ੍ਹਾਈਆਂ ਸਟਾਰਟ ਕਰ ਲੈ ਨੌਕਰੀ ਲੱਭਣੀ ਸ਼ੁਰੂ ਕਰਦਾ ਮਿਲ ਜੂਗੀ ਜੇ ਲੱਭੇਗਾ ਨਹੀਂ ਫਿਰ ਨਹੀਂ ਮਿਲਣੀ ਆ ਹੁਣ ਆਪਾਂ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਖੁੱਲੇ ਦਰਸ਼ਨ ਤੇ ਦਾਰ ਮੰਗਦਿਆਂ ਨੂੰ ਕਿੰਨੇ ਸਾਲ ਹੋ ਗਏ 70 ਹੋ ਗਏ ਸਨ 47 ਦੇ ਵਿੱਚ ਪਾਕਿਸਤਾਨ ਬਣਿਆ ਹੈ ਇੱਥੇ ਖੜ ਕੇ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਕਿਹਨੂੰ ਬਖਸ਼ੋ ਖਾਲਸਾ ਜੀ ਨੂੰ ਬਖਸ਼ੋ ਪਹਿਲਾਂ ਪਹਿਲੀ ਗੱਲ ਤੇ ਇਹ ਹੈ ਵੀ ਖਾਲਸਾ ਜੀ ਨੂੰ ਖੁੱਲੇ ਦਰਸ਼ਨ ਮਿਲ ਹੀ ਰਹੇ ਨੇ ਜਿਹੜੇ ਉੱਥੇ ਰਹਿੰਦੇ ਨੇ ਉਹ ਵੀ ਖਾਲਸੇ ਹੀ ਨੇ ਜਿਨ੍ਹਾਂ ਕੋਲ ਸੇਵਾ ਸੰਭਾਲ ਹੈ ਉਹ ਕਿਹਦੇ ਕੋਲ ਹੈ ਉਹ ਖਾਲਸਾ ਗਿਣਦੇ ਨਹੀਂ ਉਹਨਾਂ ਨੂੰ ਪਾਕਿਸਤਾਨੀ ਸਿੱਖ ਖਾਲਸੇ ਹੈ ਨਹੀਂ ਹੋ ਸਕਦਾ ਸਾਡੇ ਨਾਲੋਂ ਵਧੀਆ ਹੀ ਹੋਣ ਹੁਣ ਖਾਲਸਾ ਉਹ ਕਿਹਨੇ ਕੋਲ ਹੈ ਬੋਲੋ ਯਾਰ ਖਾਲਸੇ ਕੋਲ ਹੈ ਸੇਵਾ ਸੰਭਾਲ ਹਾਂ ਇੱਕ ਗੱਲ ਕਹਿ ਦਿਆਂ ਸ਼੍ਰੋਮਣੀ ਕਮੇਟੀ ਕੋਲ ਗੋਲਕ ਹੈ ਨਹੀਂ ਆਖੋ ਸਤਨਾਮ ਗੋਲਕ ਨਹੀਂ ਸ਼੍ਰੋਮਣੀ ਕਮੇਟੀ ਜਾਂ ਫਿਰ ਆਪਾਂ ਐ ਨਾ ਬਈ ਆਪਣੇ ਆਪ ਨੂੰ ਹੀ ਪੰਥ ਮੰਨਦੇ ਹੋਈਏ ਬਾਕੀਆਂ ਨੂੰ ਮੰਨੀਏ ਹੀ ਨਾ ਪਾਕਿਸਤਾਨ ਦੇ ਗੁਰਦੁਆਰੇ ਵੀ ਅੰਮ੍ਰਿਤਧਾਰੀ ਸਿੱਖਾਂ ਦੇ ਕੋਲ ਹੈ ਖਾਲਸੇ ਕੋਲ ਹੀ ਹੈ ਪੰਥਕ ਅਰਦਾਸ ਹੈ ਅਸੀਂ ਬਦਲ ਨਹੀਂ ਸਕਦੇ ਸਾਡੀ 'ਚ ਇੰਨੀ ਤਾਕਤ ਨਹੀਂ ਪਰ ਜੋ ਪਾਤਾ ਅਰਦਾਸ ਵਿੱਚ ਅਸੀਂ ਹੂ ਬਹੂ ਦੁਹਰਾਉਂਦੇ ਹਾਂ ਪਰ ਗੱਲ ਤੇ ਕਰ ਸਕਦੇ ਹਾਂ ਸੋਚ ਤੇ ਸਕਦੇ ਹਾਂ ਦਿਮਾਗ ਤੇ ਚੱਲਦਾ ਹੈ ਵਿਚਾਰ ਤੇ ਸਕਦੇ ਹਾਂ ਸੋਚਿਓ ਸੁਣਿਓ ਮੇਰਿਓ ਵੀਰੋ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ 70 ਸਾਲ ਤੋਂ ਅਰਦਾਸ ਕਰਦੇ ਸੀ ਅਰਦਾਸ ਕਰਕੇ ਘਰੇ ਜਾ ਪੈਂਦੇ ਸੀ ਸੌ ਜਾਂਦੇ ਸੀ ਰਾਹ ਖੁੱਲਿਆ 70 ਸਾਲਾਂ 'ਚ ਨਹੀਂ ਖੁੱਲਿਆ ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੀ ਇਹ ਹੈ ਖੁੱਲਣਾ ਹੀ ਨਹੀਂ ਉਹ ਕਹਿੰਦੇ ਸਭ ਹੈ ਘੱਟ ਰਾਮ ਬੋਲੇ ਤੇਰੇ 'ਚ ਹੈ ਰੱਬ ਤੇਰੇ 'ਚ ਰੱਬ ਨੂੰ ਕਹਿਣ ਆਇਆ ਨਾ ਮੇਰੇ ਕੋਲ ਆ ਕੇ ਰੱਬ ਨੂੰ ਕਹਿੰਦਾ ਤੇ ਰੱਬ ਕਿਹਦੇ 'ਚ ਹੈ ਤੁਹਾਡੇ 'ਚ ਤੇ ਖੋਲੋ ਫਿਰ ਰੱਬ ਤੁਹਾਡੇ 'ਚ ਖੋਲੋ ਪਰਮਾਤਮਾ ਮੈਂ ਤੇ ਇਹ ਮੰਨਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਤੇ ਇਹ ਮੰਨਦਾ ਰੱਬ ਤੁਹਾਡੇ 'ਚ ਹੈ ਚਲੋ ਫਿਰ ਖੋਲੋ 70 ਸਾਲ ਖੋਲਿਆ ਨਹੀਂ ਖੁੱਲਿਆ ਵੀ ਨਹੀਂ ਤੇ ਹੁਣ ਉਦਮ ਕਰਨ ਲੱਗੇ ਹੈ ਕਰਤਾਰਪੁਰ ਵਾਲਾ ਖੋਲ ਰਹੇ ਹੈ ਅਰਦਾਸ ਤੇ ਨਨਕਾਣਾ ਸਾਹਿਬ ਦੀ ਕਰਦੇ ਹਾਂ ਪਰ ਕਰਤਾਰਪੁਰ ਵਾਲਾ ਖੁੱਲ ਰਿਹਾ ਉਦਮ ਕੀਤਾ ਕਰਤਾਰਪੁਰ ਵਾਲੇ ਵਾਸਤੇ ਅਰਦਾਸ ਕਰਦੇ ਹਾਂ ਬੋਲੋ ਯਾਰ ਨਨਕਾਣਾ ਸਾਹਿਬ ਦੀ ਉਦਮ ਵਾਲਾ ਖੁੱਲਣਾ ਹੈ ਜਿਹਦੇ ਲਈ ਉਦਮ ਕਰੋਗੇ ਅੱਜ ਕਰਤਾਰਪੁਰ ਲਈ ਉਦਮ ਕੀਤਾ ਹੈ ਰੱਬ ਵਿੱਚ ਹੈ ਸਾਡੇ ਅੱਜ ਕਰਤਾਰਪੁਰ ਵਾਲਾ ਖੁੱਲ ਗਿਆ ਜਿੱਦਣ ਨਨਕਾਣਾ ਸਾਹਿਬ ਦਾ ਖੋਲਣਾ ਹੋਇਆ ਉਹਦੇ ਨਨਕਾਣਾ ਸਾਹਿਬ ਵਾਲਾ ਖੋਲ ਲਿਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਕੋਲ ਜਦੋਂ ਅਰਦਾਸ ਕਰਦੇ ਹਾਂ ਮਹਾਰਾਜ ਕਹਿੰਦੇ ਰੱਬ ਤੇਰੇ ਵਿੱਚ ਹੈ ਕਰਨਾ ਤੈਨੂੰ ਹੀ ਪੈਣਾ ਚਾਹੇ ਅੱਜ ਕਰ ਲੈ ਚਾਹੇ 70 ਸਾਲ ਬਾਅਦ ਕਰ ਲਈ ਚਾਹੇ 700 ਸਾਲ ਰਹਿਣ ਦਿਓ ਉਹਨਾਂ ਚਿਰ ਨਹੀਂ ਖੁੱਲਣਾ ਜਿੰਨਾ ਚਿਰ ਤੁਸੀਂ ਉਦਮ ਨਹੀਂ ਕਰਦੇ ਕਿਉਂਕਿ ਰੱਬ ਤੁਹਾਡੇ ਵਿੱਚ ਹੈ ਪਕੜਦੇ ਹੋ ਗੱਲ ਸਮਝ ਚ ਆਉਂਦੀ ਹੈ ਸਾਰੇ ਕਾਰਜ ਏਦਾਂ ਹੀ ਹੋਣਗੇ। ਰੱਬਾ ਅਮਰੀਕਾ ਬਣਾ ਦੇ, ਇੰਡੀਆ ਨੂੰ ਐ ਨਹੀਂ ਬਣਨਾ, ਉਹਦੇ ਬਣੂ ਜਿੱਦੇ ਤੁਸੀਂ ਬੋਲੋ ਬਣਾਓਗੇ। ਨੌਜਵਾਨ ਨੂੰ ਐ ਕਹਿ ਮੇਰੇ ਸਿਕਸ ਪੈਕ ਬਣਾ ਦੇ ਰੱਬਾ, ਬਣ ਜਾਣਗੇ ਤਾਂ ਅਰਦਾਸ ਕਰਤੀ। ਤੈਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ, ਫਿਰ ਬਣਾ ਲੈ। ਮੈਂ ਤੇ ਸਿੱਧੀ ਜੀ ਗੱਲ ਕਹਿੰਦਾ ਹੁੰਦਾ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੋਲੇ ਅਰਦਾਸ ਕਰਨ ਆਉਂਦੇ ਹਾਂ, ਕਰੋ ਸੱਚੇ ਪਾਤਸ਼ਾਹ ਆਹ ਕਾਰਜ ਕਰ ਦਿਓ, ਤੇ ਮੈਂ ਸਿੱਧਾ ਜਿਹਾ ਕਹਿੰਦਾ ਹੁਣ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ, ਰੱਬ ਤੇਰੇ ਵਿੱਚ ਹੈ। ਮੈਂ ਸਿੱਧੀ ਜੀ ਗੱਲ ਕਰਨਾ, ਮਹਾਰਾਜ ਆਹ ਕੰਮ ਕਰ ਦਿਓ, ਕਹਿੰਦੇ ਤੇਰੇ ਟੁੱਟੇ ਹੈ, ਕਰ ਲੈ ਤੇਰੇ ਵਿੱਚ ਨਹੀਂ, ਜਾਂ ਇਹ ਮਨ ਵੀ ਮੇਰੇ ਵਿੱਚ ਨਹੀਂ, ਮੰਨਣਾ ਤੈਨੂੰ ਪੈਣਾ ਵੀ ਮੇਰੇ ਵਿੱਚ ਹੈ ਹੀ ਹੈ, ਐਨਰਜੀ ਜਿਹੜੀ ਸਾਰਿਆਂ ਚੋਂ ਮੇਰੇ ਚ ਵੀ ਹੈ। ਮੁਨਕਰ ਤੂੰ ਹੋ ਨਹੀਂ ਸਕਦਾ ਵੀ ਰੱਬ ਮੇਰੇ ਵਿੱਚ ਨਹੀਂ, ਕਰਨਾ ਤੈਨੂੰ ਹੀ ਪੈਣਾ। ਪ੍ਰੈਕਟੀਕਲ ਗੱਲ ਹੈ ਵੀ ਇਹੋ ਹੀ ਹੈ, ਅੱਜ ਤੱਕ ਕਰਨਾ ਆਪ ਨੂੰ ਹੀ ਪਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਇਹੀ ਸਮਝਾਇਆ। ਹੁਣ ਵੇਖਿਓ, ਰੱਬ ਬਣਾਉਂਦਾ ਨਿਕੰਮਾ, ਰੱਬ ਬਣਾਉਂਦਾ ਵਿਹਲੜ, ਰੱਬ ਬਣਾਉਂਦਾ ਆਲਸੀ। ਕੋਈ ਹੋਰ ਕਰੂਗਾ, ਉਹਨੇ ਕਰਨਾ ਆਪੇ ਕਰੂ, ਪਰ ਜਿਹੜਾ ਰੱਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਨੇ ਦੱਸਿਆ, ਇਸ ਰੱਬ ਨੇ ਜ਼ਿੰਮੇਵਾਰੀ ਪਾਤੀ ਵੀ ਰੱਬ ਤੇਰੇ ਵਿੱਚ ਹੈ, ਫਿਰ ਤੈਨੂੰ ਹੀ ਕਰਨਾ ਪਊ। ਚੱਲ ਉੱਠ ਮਨਾ ਕਰੀਏ, ਆਖੋ ਸਤਨਾਮ। ਜਿਹੜਾ ਰੱਬ ਬੰਦੇ ਦਾ ਵਿਹਲੜ ਬਣਾਉਂਦਾ ਸੀ, ਨਿਕੰਮਾ ਬਣਾਉਂਦਾ ਸੀ, ਭਾਰਤ ਦਾ ਨੁਕਸਾਨ ਹੀ ਰੱਬ ਦੇ ਕਨਸੈਪਟ ਨੇ ਕੀਤਾ ਹੈ, ਉਸੇ ਰੱਬ ਦੇ ਕਨਸੈਪਟ ਨੂੰ ਜਦੋਂ ਗੁਰੂ ਨਾਨਕ ਨੇ ਸਮਝਾਇਆ, ਉਹ ਰੱਬ ਨੇ ਜ਼ਿੰਮੇਵਾਰ ਬਣਾ ਦਿੱਤੇ ਲੋਕ, ਕਰਨ ਲਾ ਦਿੱਤੇ। ਬਾਬਾ ਕਹਿੰਦਾ ਕਿਰਤ ਕਰੋ, ਗੁਰੂ ਜੀ ਇਹ ਵੀ ਕਹਿ ਸਕਦੇ ਸੀ ਤੁਸੀਂ ਰੱਬ ਰੱਬ ਕਰ ਲਿਆ ਕਰੋ, ਕੰਮ ਤੁਹਾਡੇ ਆਪੇ ਹੋ ਜਾਣਗੇ। ਉਹ ਕਹਿੰਦੇ ਤੈਨੂੰ ਕਰਨਾ ਪੈਣਾ, ਕਰੋ ਆਪ ਹਲ ਵਾਹਿਆ ਤੇ ਸਾਨੂੰ ਵੀ ਕਿਹਾ ਵਾਹੂ ਬਈ, ਕੰਮ ਕਰੋ, ਉਦਮ ਕਰੋ। ਰੱਬ ਵਿਹਲਾ ਬਣਾਉਂਦਾ ਨਿਕੰਮਾ ਬਣਾ ਰਿਹਾ ਸੀ, ਪਰ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਰੱਬ ਵਾਲਾ ਕਨਸੈਪਟ ਸਮਝਾਇਆ, ਇੱਥੇ ਲੋਕੀ ਜ਼ਿੰਮੇਵਾਰ ਬਣ ਗਏ, ਫਰਜ਼ ਪਛਾਣਨ ਲੱਗ ਪਏ। ਯਾਰ ਮੈਂ ਕਰਨਾ ਹੈ, ਜਿੱਦਾਂ ਸਿਰ ਤੁਸੀਂ ਕਹਿੰਦੇ ਹੋ ਨਾ ਵੀ ਜਦੋਂ ਸਿਰ ਤੇ ਪੈਂਦੀ ਹੈ ਉਦੋਂ ਪਤਾ ਲੱਗਦਾ। ਕਈ ਨਿਆਣੇ ਨਾ ਜਮਾਂ ਹੀ ਨਿਕੰਮੇ ਸੀ, ਜਿੱਦੇ ਪਿਓ ਪੈ ਗਿਆ ਮੰਜੇ ਤੇ ਉਦੇ ਦਾ ਹੀ ਪੁੱਤ ਨੇ ਟਰੈਕਟਰ ਦਾ ਸਟੀਅਰਿੰਗ ਫੜ ਲਿਆ, ਉਦੇ ਦਾ ਹੀ ਜ਼ਿੰਮੇਵਾਰ ਬਣ ਗਿਆ ਵੀ ਹੁਣ ਮੈਨੂੰ ਹੀ ਕਰਨਾ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਤੁਹਾਡੇ 'ਚ ਰੱਬ ਹੈ, ਸਾਰਿਆਂ ਦੇ ਵਿੱਚ ਇੱਕ ਹੀ ਐਨਰਜੀ ਹੈ, ਰੱਬ ਤੁਹਾਡੇ ਵਿੱਚ ਹੈ, ਤਾਂ ਕਰਕੇ ਤੁਹਾਨੂੰ ਹੀ ਕਰਨਾ ਪੈਣਾ, ਬਾਹਰ ਕੋਈ ਨਹੀਂ, ਸ਼ਕਤੀ ਵੱਖਰੀ। ਰੱਬ ਤੇਰੇ ਵਿੱਚ ਹੈ, ਕਰਨਾ ਹੋਇਆ ਜਿੱਦੇ ਕਰਨਾ ਤੈਂ ਕਰਨਾ, ਕਰ ਲੈ। ਰੱਬ ਦਾ ਕਨਸੈਪਟ ਸਮਝਾ ਕੇ ਲੱਤਾਂ ਤੇ ਭਾਰ ਪਾ ਦਿੱਤਾ, ਬੰਦੇ ਤੇ ਜ਼ਿੰਮੇਵਾਰੀ ਪਾ ਦਿੱਤੀ। ਜਿਹੜਾ ਬੰਦਾ, ਜਿਹੜਾ ਰੱਬ ਵਿਹਲਾ ਕਰੀ ਜਾਂਦਾ ਸੀ, ਨਿਕੰਮਾ ਬਣਾ ਰਿਹਾ ਸੀ, ਉਸੇ ਰੱਬ ਨੂੰ ਰੱਬ ਦਾ ਕਨਸੈਪਟ ਸਮਝਾ ਕੇ ਗੁਰੂ ਸਾਹਿਬ ਨੇ ਜ਼ਿੰਮੇਵਾਰ ਬਣਾ ਦਿੱਤਾ। ਬਲਿਹਾਰੇ ਜਾਈਏ ਸਤਿਗੁਰੂ ਜੀ ਦੀ ਬਾਣੀ ਦੇ, ਆਹ ਗੱਲ ਸਾਡੇ ਦਿਮਾਗ ਵਿੱਚ ਵਾੜ ਕੇ ਅਸੀਂ ਮੰਨਦੇ ਹਾਂ ਘੱਟ ਘੱਟ ਵਿੱਚ ਵਸਿਆ, ਸਾਨੂੰ ਫਰਜ਼ ਪਛਾਣਨ ਜ਼ਿੰਮੇਵਾਰੀ ਵਾਲੇ ਪਾਸੇ ਲਾਇਆ, ਸਾਨੂੰ ਕੰਮੇ ਲਾ ਦਿੱਤਾ ਭਾਈ ਤੈਂ ਕਰਨਾ ਹੈ, ਤੈਂ ਕਰਨਾ ਹੈ, ਤੈਨੂੰ ਕਰਨਾ ਪੈਣਾ ਹੈ। ਇਹਦਾ ਮਤਲਬ ਇਹ ਨਹੀਂ ਵੀ ਸੂਰਜ ਵੀ ਤੂੰ ਹੀ ਚਾੜੇਗਾ, ਚੰਦਰਮਾ ਵੀ ਤੂੰ ਚਾੜਨਾ, ਉਹ ਤੇ ਇੱਕ ਕੁਦਰਤ ਦਾ ਢਾਂਚਾ ਬਣਿਆ ਹੈ, ਪਰ ਜਿਹੜੇ ਕਾਰਜ ਤੈਨੂੰ ਕਰਨੇ ਨੇ ਉਹ ਤੈਨੂੰ ਹੀ ਕਰਨੇ ਪੈਣਗੇ। ਕਿਉਂਕਿ ਘੱਟ ਘੱਟ ਮੈਂ, ਇੱਕ ਵਾਰੀ ਪੰਗਤੀ ਸੁਣ ਲਓ, ਘੱਟ ਘੱਟ ਮੈਂ ਹਰ ਜੂ ਬਸੈ,
ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੇ ਉਹ ਪੁਕਾਰ, ਕਹੂ ਨਾਨਕ ਤੇ ਭਜ ਮਨਾ, ਪੌਣ ਦੇ ਉਤਰੇ ਪਾਰ।
ਜੇ ਕਿਤੇ ਨਾ ਆਹ ਗੱਲ ਸਾਡੇ ਦਿਮਾਗ ਚ ਆ ਜਾਏ ਵੀਰੋ, ਸੁਣੋ ਆਹ ਗੱਲ, ਜੇ ਕਿਤੇ ਸਮਝ ਜਾਈਏ ਅਸੀਂ ਆਪਣੇ ਫਰਜ਼ ਪਛਾਣੀ। ਵੇਖਿਓ ਜੀ, ਦੋ ਗੱਲਾਂ ਹੋਣਗੀਆਂ ਇਹਦੇ ਨਾਲ, ਦੋ ਗੱਲਾਂ, ਜਾਂ ਤੇ ਬੰਦਾ ਨਿਕੰਮਾ ਹੀ ਬਣ ਜੂ, ਪਿੱਛਾ ਫਿਰ ਤੇ ਸ਼ਰਾਬਾਂ ਪੀਓ ਕਿਹੜਾ ਰੱਬ ਹੈਗਾ, ਫਿਰ ਤੇ ਪੁੱਠੇ ਕੰਮ ਕਰੋ ਕਿਹੜਾ ਰੱਬ ਹੈਗਾ, ਮੌਜਾਂ ਲੱਗਣੀਆਂ ਫਿਰ ਐ ਨੀ। ਕਈ ਬੰਦਿਆਂ ਨੂੰ ਪਤਾ ਲੱਗ ਜੇ ਮੇਰਾ ਪਿਓ ਮਰ ਗਿਆ ਤੇ ਬੰਦੇ ਨਿਕੰਮੇ ਹੋ ਜਾਂਦੇ ਨੇ, ਆਲਸੀ ਹੋ ਜਾਂਦੇ ਨੇ, ਵਿਹਲੜ ਹੋ ਜਾਂਦੇ ਨੇ। ਪਰ ਕਈ ਬੰਦਿਆਂ ਨੂੰ ਜਦੋਂ ਪਤਾ ਲੱਗਦਾ ਵੀ ਮੇਰਾ ਪਿਓ ਮਰ ਗਿਆ, ਉਹ ਕਹਿੰਦੇ ਆ ਹੁਣ ਪਿਓ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪੈ ਗਈ, ਫਰਜ਼ ਮੈਨੂੰ ਪਛਾਣਨੇ ਪੈਣੇ। ਗੁਰੂ ਗ੍ਰੰਥ ਸਾਹਿਬ ਰੱਬ ਦਾ ਤੈਨੂੰ ਹਿੱਸਾ ਕਹਿੰਦੇ ਆ, ਤਾਂ ਕਰਕੇ ਤੇਰੇ ਮੋਢਿਆਂ ਤੇ ਜ਼ਿੰਮੇਵਾਰੀ ਪਾਉਂਦੇ ਆ, ਤੈਨੂੰ ਰੱਬ ਦਾ ਹਿੱਸਾ ਕਹਿੰਦੇ ਆ, ਤੂੰ ਵੀ ਹਿੱਸਾ ਹੈ ਰੱਬ ਦਾ, ਕੁਦਰਤ ਦਾ।
ਘੱਟ ਕੁਦਰਤ ਦੇ ਵਿੱਚ ਪਰਮਾਤਮਾ ਵੱਸਦਾ ਹੈ ਬਲਿਹਾਰੀ ਕੁਦਰਤ ਵੱਸਿਆ ਕੁਦਰਤ ਚ ਵੱਸਦਾ ਤੇ ਕੁਦਰਤ ਵਿੱਚ ਤੂੰ ਵੀ ਆ ਜਾਣਾ ਤੂੰ ਵੀ ਕੁਦਰਤ ਵਿੱਚ ਆਉਣਾ ਤੇ ਤੈਨੂੰ ਜ਼ਿੰਮੇਵਾਰ ਬਣਾਉਂਦੇ ਆ ਭਾਈ ਆਪਣੇ ਫਰਜ਼ ਪਛਾਣੀ ਹੁਣ ਆਲਸੀ ਨਾ ਹੋ ਜੀ ਨਿਕੰਮਾ ਨਾ ਹੋ ਜੀ ਮਾੜੇ ਕੰਮਾਂ ਚ ਨਾ ਪੈ ਜੀ ਵੀ ਲੈ ਰੱਬ ਰੱਬ ਨਹੀਂ ਹੈ ਉਹ ਭਾਈ ਤੂੰ ਖੁਦ ਰੱਬ ਦਾ ਹਿੱਸਾ ਹੈ ਰੱਬ ਦਾ ਹਿੱਸਾ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਉਹ ਉਹ ਕੁਦਰਤ ਵਿੱਚ ਵੱਸਦਾ ਹੈ ਆ ਭਰਮ ਬਣੇ ਹੋਏ ਆ ਜੀ ਭਰਮ ਸਾਰਿਆਂ ਨਾਲੋਂ ਵੱਡਾ ਭਰਮ ਇਹ ਹੈ ਵੀ ਤੂੰ ਵੱਖ ਹੈ ਤੇ ਮੈਂ ਵੱਖ ਹਾਂ ਪਰ ਜਦੋਂ ਆਇਆ ਗਿਆਨ ਗੁਰ ਹੈ ਦਿਖਾਇਓ ਲੋਏ ਨਾ ਇੱਤ ਹੈ ਉੱਤ ਹੈ ਘਟ 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 ਤੂੰ ਹੀ ਮੋਹੇ ਨਾ ਸਮਝ ਆ ਗਈ ਵੀ ਸਾਰਿਆਂ 'ਚ ਹੀ ਹੈ ਸਾਰਿਆਂ ਨਾਲੋਂ ਵੱਡਾ ਭੁਲੇਖਾ ਵੀਰੋ ਇਹ ਹੈ ਮੈਂ ਹੋਰ ਹਾਂ ਤੇ ਰੱਬ ਹੋਰ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਆਪੇ ਦੀ ਪਛਾਣ ਕਰਾਉਂਦੇ ਹੈ ਸਵੈ ਸਰੂਪ ਨਾਲ ਜੋੜਦੇ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਡੇ ਨਾਲ ਹੀ ਜੋੜਦੇ ਹੈ ਬੰਦਿਆ ਆਪਣੇ ਆਪ ਨਾਲ ਜੁੜ ਜਾ ਤੂੰ ਰੱਬ ਦਾ ਪਾਠ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਬਾਣੀ ਕਹਿੰਦੀ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਆਪਣੀ ਪਛਾਣ ਕਰ ਲੈ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਉਹ ਤੂੰ ਗਿਆਨ ਲੈ ਸਮਝ ਲੈ ਤੂੰ ਰੱਬ ਦਾ ਰੂਪ ਸੀ ਗੁਰਬਾਣੀ ਕਹਿੰਦੀ ਆਪਣੇ ਆਪ ਨਾਲ ਜੁੜੋ ਬਾਹਰ ਕਿਸੇ ਚੀਜ਼ ਨਾਲ ਨਾ ਜੁੜੋ ਸਵੈ ਸਰੂਪ ਨਾਲ ਆਪਣੇ ਆਪ ਨਾਲ ਤੂੰ ਰੱਬ ਦਾ ਹਿੱਸਾ ਹੈ ਤੂੰ ਰੱਬ ਦੀ ਅੰਸ਼ ਹੈ ਬਾਹਰ ਨਾ ਲੱਭਦਾ ਫਿਰੀ ਉਹ ਤੇਰੇ ਘੱਟ ਵਿੱਚ ਬੈਠਾ ਹੈ ਤੇਰੇ ਅੰਦਰ ਬੈਠਾ ਹੈ ਤੂੰ ਖੁਦ ਉਹਦਾ ਰੂਪ ਹੈ ਫਿਰਦਾ ਬੰਦਾ ਜੰਗਲ ਜੰਗਲਾਂ ਵਿੱਚ ਲੱਭਦਾ ਫਰੀਦਾ ਜੰਗਲ ਜੰਗਲ ਕਿਆ ਵਣ ਕੰਡਾ ਵੱਸੇ ਰੱਬ ਬਾਹਰ ਕਿਆ ਬਾਹਰ ਕੀ ਲੱਭਦਾ ਹੈ ਜਿਹਨੂੰ ਬਣਾ ਵਿੱਚ ਖੋਜੇ ਮਨਾਵੇ ਰਿਹਾ ਕਿੱਥੇ ਬਾਹਰ ਭਾਲਦਾ ਫਿਰਦਾ ਰੱਬ ਤੇਰੇ ਅੰਦਰ ਵੱਸੇ ਬਣਾ ਵਿੱਚ ਖੋਜੇ ਮਨਾਵੇ ਰਿਹਾ ਰੱਬ ਤੇਰੇ ਅੰਦਰ ਬਣਾ ਵਿੱਚ ਖੋਜੇ ਮਨਾਵੇ ਰਿਹਾ ਰੱਬ ਤੇਰੇ ਅੰਦਰ ਵੱਸੇ ਜਿਹਨੂੰ ਬਣਾ ਵਿੱਚ ਖੋਜੇ ਮਨਾ ਮੇਰਿਆ ਰੱਬ ਤੇਰੇ ਅੰਦਰ ਵਸੇ ਜਿਹਨੂੰ ਬਣਾ ਵਿੱਚ ਖੋਜੇ ਮਨਾ ਮੇਰਿਆ ਰੱਬ ਤੇਰੇ ਅੰਦਰ ਵਸੇ ਜਿਹਨੂੰ ਬਣਾ ਵਿੱਚ ਖੋਜੇ ਮਨਾ ਮੇਰਿਆ ਰੱਬ ਤੇਰੇ ਅੰਦਰ ਵਸੇ ਓਏ ਰੱਬ ਤੇਰੇ ਰੱਬ ਤੇਰੇ ਜੀ ਅੰਦਰ ਵਸੇ ਓ ਰੱਬ ਤੇਰੇ ਜੀ ਅੰਦਰ ਵਸੇ ਰੱਬ ਤੇਰੇ ਜੀ ਅੰਦਰ ਵਸੇ ਓ ਰੱਬ ਤੇਰੇ ਜੀ ਅੰਦਰ ਵਸੇ ਰੱਬ ਤੇਰੇ ਜੀ ਅੰਦਰ ਵਸੇ ਅੰਦਰ ਗੱਜ ਕੇ ਬਈ ਅੰਦਰ ਅੰਦਰ ਵਸੇ
ਰੱਬ ਤੇਰੇ ਜੀ ਅੰਦਰ ਵਸੇ ਰੱਬ ਤੇਰੇ ਜੀ ਅੰਦਰ ਵਸੇ ਤੇਰੇ ਜੀ ਅੰਦਰ ਵਸੇ ਰੱਬ ਤੇਰੇ ਜੀ ਅੰਦਰ ਵਸੇ
ਰੂਪ ਰੱਬ ਦਾ ਕਿਹਾ ਸੀ
ਰਾਖੇ ਹਾਸੀ ਮੇਰੇ ਸਤਿਗੁਰ ਨੇ ਹੋਈ ਨਾ ਪਛਾਣ ਬੰਦੇ ਤੋਂ ਰੂਪ ਰੱਬ ਦਾ ਕੇ ਹਾਸੀ ਮੇਰੇ ਸਤਿਗੁਰ ਨੇ ਹੋਈ ਨਾ ਪਛਾਣ ਬੰਦੇ ਤੋਂ
ਰੂਪ ਰੱਬ ਦਾ ਕੇ ਹਾਸੀ ਮੇਰੇ ਸਤਿਗੁਰ ਨੇ ਹੋਈ ਨਾ ਪਛਾਣ ਬੰਦੇ ਤੋਂ ਰੂਪ ਰੱਬ ਦਾ ਕੇ ਹਾਸੀ ਮੇਰੇ ਸਤਿਗੁਰ ਨੇ ਹੋਈ ਨਾ ਪਛਾਣ ਬੰਦੇ
ਬੜੋ ਰੂਪ ਰੱਬ ਦਾ ਕੇ ਹਾਸੀ ਮੇਰੇ ਸਤਿਗੁਰ ਨੇ ਹੋਈ ਨਾ ਰੂਪ ਰੱਬ ਦਾ ਮੇਰੇ ਗੁਰਾਨ
ਹੋਈ ਨਾ ਪਛਾਣ ਬੰਦੇ ਤੋਂ
ਮਨ ਤੂੰ ਜੋਤ ਸਰੂਪ ਹੈ
ਆਪਣਾ ਮੂਲ ਪਛਾਣ
ਹਰ ਜੀ ਤੇਰੇ ਨਾਲ ਹੈ
ਗੁਰਮਤੀ ਰੰਗ ਮਾਰ
ਮਨਾ ਗਿਆਨ ਲੈ ਤੂੰ ਰੱਬ ਦਾ ਰੂਪ ਸੀ ਤੂੰ ਰੱਬ ਦੀ ਅੰਸ਼ ਹੈ ਤੈਨੂੰ ਤੇਰੇ ਫਰਜ਼ ਨਿਭਾਉਣੇ ਪੈਣਗੇ ਤੈਨੂੰ ਜ਼ਿੰਮੇਵਾਰੀ ਪਾਤੀ ਮੋਢਿਆਂ ਤੇ ਗੁਰੂ ਗ੍ਰੰਥ ਸਾਹਿਬ ਨੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਕੁਦਰਤ ਵਿੱਚ ਵਸਿਆ ਰੱਬ ਮੰਨਦੇ ਹੈ ਤੇ ਕੁਦਰਤ ਵਿੱਚ ਤੂੰ ਵੀ ਆ ਜਾਂਦਾ ਹੈ ਜਦੋਂ ਕੁਦਰਤ ਦਾ ਨਾਂ ਆਉਂਦਾ ਨਾ ਜੀ ਤਾਂ ਨੂੰ ਮੂੰਹ ਚੱਕ ਲੈਂਦਾ ਬੰਦਾ ਆ ਕੁਦਰਤੀ ਕੁਦਰਤ ਕੁਦਰਤੀ ਕੁਦਰਤ ਭਾਈ ਜਿੰਨੀ ਕੁ ਦਿਸਦੀ ਹੈ ਇੰਨੀ ਕੁਦਰਤ ਨਹੀਂ ਪਤਾ ਹੀ ਨਹੀਂ ਕਿੰਨੇ ਕੁ ਬ੍ਰਹਿਮੰਡ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਹੈ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਹਰ ਅਰਾਧ ਨਾ ਜਾਣਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ ਨਾਮ ਪਰਿਓ ਰਾਮਦਾਸ ਲੱਗਦਾ ਇਹ ਵੀ ਰੱਬ ਦਾ ਬੜਾ ਭਗਤ ਹੈ ਹਰ ਹਰ ਗੁਰ ਗੁਰ ਬਹੁਤ ਕਰਦਾ ਪਰ ਕਹਿੰਦੇ ਪਤਾ ਕੱਖ ਵੀ ਨਹੀਂ ਲੱਗਿਆ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਹੈ ਪਰਮਾਤਮਾ ਪਰ ਇਹ ਨਾ ਭੁੱਲੀ ਤੇਰੇ ਵਿੱਚ ਵੀ ਹੈ ਆਪਣੇ ਆਪ ਨੂੰ ਬਾਹਰ ਨਾ ਕੱਢ ਲਈ ਕਿਤੇ ਤਾਂ ਕਰਕੇ ਪਰਮਾਤਮਾ ਦੀ ਅੰਸਾਂ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹੜੇ ਵੀ ਕਾਰਜ ਕਰਨੇ ਆ ਤੈਨੂੰ ਕਰਨੇ ਪੈਣਗੇ ਅਰਦਾਸਾਂ ਕਰਿਆ ਕਰੋ ਨਾਲ ਦੀ ਨਾਲ ਹੀ ਬਸ ਜਦੋਂ ਅਰਦਾਸ ਕਰਨੀ ਜਿਹੜੇ ਕੰਮ ਲਈ ਸੱਚੇ ਪਾਤਸ਼ਾਹ ਸਿਹਤਾਂ ਠੀਕ ਕਰ ਦਿਓ ਕਰ ਲਓ ਆਪਾਂ ਕਰਨੀ ਹੈ ਵੀ ਮਹਾਰਾਜ ਸਿਹਤ ਠੀਕ ਕਰ ਦਿਓ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿਣਗੇ ਫਿਰ ਸਾਰਿਆਂ ਚ ਰੱਬ ਵੱਸਦਾ ਫਿਰ ਭਾਈ ਹੁਣ ਤੂੰ ਕਰ ਲੈ ਸੈਰ ਕਰ ਐਕਸਰਸਾਈਜ਼ ਕਰ ਹੁਣ ਬੰਦਾ ਸ਼ੂਗਰ ਵਧਾਈ ਫਿਰਦਾ ਮਿੱਠਾ ਖਾਣੋ ਹਟਦਾ ਨਹੀਂ ਰਸਗੁੱਲੇ ਖਾਣੋ ਹਟਦਾ ਨਹੀਂ ਤੇ ਆ ਕੇ ਅਰਦਾਸ ਕਰਨ ਕਰ ਦਿਓ ਜੀ ਖੰਡ ਪਾਠ ਕਰਾ ਕੇ ਕਰਾਵਾਂਗੇ ਲੋ ਮੇਰੀ ਬਿਮਾਰੀ ਠੀਕ ਸਿਹਤ ਵਾਸਤੇ ਕਰ ਦਿਓ ਭਾਈ ਜੀ ਅਰਦਾਸ ਮੇਰੀ ਤੇ ਭਾਈ ਜੀ ਸਿਹਤ ਲਈ ਅਰਦਾਸ ਕਰਦੇ ਐ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਹੁਣ ਅਗਲਾ ਜਾ ਕੇ ਰਸਗੁੱਲੇ ਖਾਂਦਾ ਅਗਲਾ ਖਾਂਦਾ ਵੀ ਮੈਂ ਤੇ ਮਿੱਠਾ ਐਂ ਹੀ ਚੱਲੂ ਫਿਰ ਬਈ ਜੇ ਤੂੰ ਨਹੀਂ ਤੈਂ ਠੀਕ ਨਹੀਂ ਕਰਨਾ ਤੇ ਤੂੰ ਠੀਕ ਨਹੀਂ ਹੋਣਾ ਹਾਂ ਜੇ ਅੱਜ ਤੋਂ ਮਠਿਆਈਆਂ ਬੰਦ ਕਰ ਦਵੇਂ ਅੱਜ ਤੋਂ ਸੈਰ ਕਰਨੀ ਸ਼ੁਰੂ ਕਰ ਦਵੇਂ ਅੱਜ ਤੋਂ ਠੀਕ ਹੋਣਾ ਚਾਹਵੇਂ ਰੱਬ ਤੇਰੇ ਵਿੱਚ ਹੈ ਤੇ ਠੀਕ ਹੋ ਸਕਦਾ ਪਰ ਜੇ ਤੂੰ ਲੰਮਾ ਹੀ ਪੈ ਜਾਵੇ ਵੀ ਮੈਂ ਨਹੀਂ ਜੀ ਮੈਂ ਤੇ ਇੱਦਾਂ ਹੀ ਕਰੂੰ ਐਂ ਖਾਊਂ ਐਂ ਪੀਊਂ ਫਿਰ ਨਹੀਂ ਕੰਮ ਚੱਲਣਾ ਜਿਹੜੀ ਵੀ ਅਰਦਾਸ ਕਰਦੇ ਹੋ ਕਰੋ ਮਹਾਰਾਜ ਆ ਕਾਰਜ ਕਰ ਦਿਓ ਉਦੋਂ ਬਾਅਦ ਉਹ ਕਾਰਜ ਕਰਨ ਵਾਲੇ ਪਾਸੇ ਰੁੱਝ ਜਾਓ ਉਸੇ ਵੇਲੇ ਜਿਹੜੇ ਕੰਮ ਦੀ ਅਰਦਾਸ ਕਰੀ ਹੈ ਉਹ ਕੰਮ ਲਈ ਰੁੱਝ ਜਾ ਬਸ ਵੀ ਗੁਰੂ ਗ੍ਰੰਥ ਸਾਹਿਬ ਦਾ ਇਸ਼ਾਰਾ ਤੇ ਸਿੱਧਾ ਹੀ ਹੈ ਤੇਰੇ ਚ ਸਭ ਘੱਟ ਹੈ ਤੇਰਾ ਘੱਟ ਕੋਈ ਬਾਹਰ ਨਹੀਂ ਤੂੰ ਵੀ ਵਿੱਚ ਹੀ ਹੈ ਉਹ ਉਸੇ ਕੰਮ ਵਾਲੇ ਪਾਸੇ ਲੱਗ ਜਾਓ ਫਿਰ ਲਓ ਵੀ ਹੁਣ ਆਪਾਂ ਹੀ ਕਰਨਾ ਆਪਾਂ ਹੀ ਕਰਨਾ ਆਪਾਂ ਹੀ ਤਾਂ ਕਰਕੇ ਜਿਹੜੀਆਂ ਕੰਟਰੀਆਂ ਰੱਬ ਤੋਂ ਨਾਸਤਕ ਹੋ ਗਈਆਂ ਉਹ ਤਰੱਕੀ ਕਰ ਗਈਆਂ ਜਾਪਾਨ ਰੱਬ ਤੋਂ ਨਾਸਤਕ ਹੈ 80% ਤਰੱਕੀ ਕਰ ਗਿਆ ਜਿਹੜੇ ਜਿਹੜੇ ਦੇਸ਼ ਰੱਬ ਨੂੰ ਮੰਨਦੇ ਨਹੀਂ ਉਹ ਜ਼ਿਆਦਾ ਤਰੱਕੀ ਕਰ ਗਏ ਪਤਾ ਕਿਉਂ ਉਹ ਆਪਣੇ ਆਪ ਨੂੰ ਤੇ ਮੰਨਦੇ ਹੈ ਰੱਬ ਨੂੰ ਨਹੀਂ ਮੰਨਦੇ ਆਪਣੇ ਆਪ ਨੂੰ ਤੇ ਮੰਨਦੇ ਹੈ ਨਾ ਵੀ ਮੈਂ ਹਾਂ ਅਸੀਂ ਉਹੀ ਕਰਨਾ ਹੈ ਜ਼ਿੰਮੇਵਾਰੀ ਅਗਲਿਆਂ ਨੇ ਆਪਣੇ ਤੇ ਚੱਕ ਲਈ ਆਪਣੇ ਮੋਢਿਆਂ ਤੇ ਪਾ ਲਈ ਤਾਂ ਕਰਕੇ ਉਹ ਜ਼ਿਆਦਾ ਤਰੱਕੀ ਕਰ ਗਏ ਸਾਡੇ ਵਰਗੇ ਇੱਥੇ ਬੈਠੇ ਕਹੀ ਜਾਂਦੇ ਆ ਬਬਾਨ ਆਉਣਗੇ ਲੈ ਕੇ ਜਾਣਗੇ ਅਗਲਿਆਂ ਨੇ 500-500 ਬੰਦੇ ਵਾਲੇ ਜਹਾਜ਼ ਉਹ ਉਡਾ ਦਿੱਤੇ ਉਹ ਉਡਾ ਦਿੱਤੇ ਸਾਡੇ ਵਾਲੇ ਅਸੀਂ ਵੇਟ ਕਰੀ ਜਾਂਦੇ ਵੀ ਬਬਾਨ ਆਉਣਗੇ ਬੈਠਾ ਰਹੇ ਵੇਟ ਕਰਦਾ ਰਹੇ ਇੱਥੇ ਸਾਡੇ ਵਾਲੇ ਸੱਪਾਂ ਦੀ ਪੂਜਾ ਕਰਦੇ ਆ ਚਾਈਨਾ ਵਿੱਚ ਚਲੇ ਜਾਓ ਐਂ ਟੰਗੇ ਪਏ ਆ ਜਿਨ੍ਹਾਂ ਨੂੰ ਅਸੀਂ ਬਾਬਾ ਕਹਿੰਦੇ ਹਾਂ ਅਗਲਿਆਂ ਦਾ ਸਾਰਿਆਂ ਤੋਂ ਸਵਾਦ ਹੀ ਉਹ ਸੱਪ ਲੱਗਦਾ ਅਗਲਿਆਂ ਉਹ 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 ਅਗਲਿਆਂ ਨੇ
ਸਾਡੇ ਵਰਗੇ ਪਵਨ ਦੇਵਤਾ ਕਹਿੰਦੇ ਰਹੇ, ਅਗਲੇ ਨੇ ਬਾਹਰਲਿਆਂ ਦੀ ਕਾਢਾਂ ਨੇ ਸਾਡੀਆਂ ਥੋੜਾ ਆ, ਆਪਾਂ ਪਵਨ ਦੇਵਤਾ ਪਵਨ ਦੇਵਤਾ, ਅਗਲੇ ਨੇ ਟੈਰਾਂ ਚ ਪਾ ਲਿਆ ਪਵਨ ਦੇਵਤਾ, ਹਵਾ ਟੈਰਾਂ ਚ ਭਰ ਲਈ, ਗੱਡੀਆਂ ਭਜਾਈ ਫਿਰਦੇ, ਸਾਡੇ ਕਹੀ ਜਾਂਦੇ ਅਗਨ ਦੇਵਤਾ, ਅਗਲੇ ਨੇ ਇੰਜਣ ਚ ਪਾ ਲਿਆ, ਕੈਦ ਕਰ ਲਿਆ, ਆਗੀ ਹੈ ਜਿਹੜੀ ਭਜਾਈ ਫਿਰਦੀ ਹੈ ਗੱਡੀ ਤੇਰੀ, ਦਿਮਾਗ ਕੰਮ ਕਰਦਾ ਹੈ ਜਿਹੜਾ ਰੱਬ ਯੂਨੀਵਰਸਲ ਐਨਰਜੀ ਹੈ, ਇਹਦਾ ਅਰਥ ਇਹ ਨਹੀਂ ਅਸੀਂ ਰੱਬ ਤੋਂ ਮੁਨਕਰਾਂ, ਰੱਬ ਜਿਹੜਾ ਫੈਲਿਆ ਹੋਇਆ ਫੈਲੀ ਹੋਈ ਐਨਰਜੀ ਉਹਨੂੰ ਰੱਬ ਕਹੋ, ਇੱਕ ਸ਼ਕਤੀ ਹੈ ਯੂਨੀਵਰਸ ਦੀ ਜਿਹੜੀ ਸ਼ਕਤੀ ਜਿਹਨੇ ਜੋੜਿਆ ਹੋਇਆ ਸਭ ਨੂੰ, ਨਿਜਮ ਹੈ ਜਿਹੜਾ ਉਹਨੂੰ ਰੱਬ ਕਹੋ, ਇੱਕ ਲਾਅ ਬਣਿਆ ਹੋਇਆ ਉਹਨੂੰ ਰੱਬ ਕਹੋ, ਅਸੀਂ ਉਸ ਰੱਬ ਨੂੰ ਮੰਨਦੇ ਹਾਂ ਪਰ ਵੱਖਰਾ ਕਿਤੇ ਹੈ ਉਹਨੂੰ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇੱਦਾਂ ਸਮਝਦੇ ਹਾਂ, ਤੇ ਇਹ ਜਿਹੜਾ ਢਾਂਚਾ ਆ ਇਹ ਸਿਸਟਮ ਹੈ, ਇਹਦੇ ਤੋਂ ਦੁਨੀਆ 'ਚ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ। ਤੇ ਸੁਣੋ ਭਾਈ, ਜਦੋਂ ਇਦਾਂ ਦੀਆਂ ਗੱਲਾਂ ਸੁਣਨੀਆਂ ਹੈ, ਜਦੋਂ ਆਪਾਂ ਇਦਾਂ ਦੀਆਂ ਗੱਲਾਂ ਸੁਣਨੀਆਂ ਹੈ, ਜੇ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੀਏ, ਭਗਤ ਨਾਮਦੇਵ ਜੀ ਵਰਗਿਆਂ ਨੂੰ ਸੁਣਦੇ ਹਾਂ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਪੜ੍ਹਦੇ ਹਾਂ ਤੇ ਕਰੀ ਤੇ ਅੰਦਰ ਉੱਥਲ ਪੁੱਥਲ ਜੀ ਮੱਚ ਜਾਂਦੀ ਹੈ ਵੀ ਮੈਂ ਤੇ ਐਂ ਸੋਚਦਾ ਗੱਲ ਐਂ ਹੈ, ਹਨੇਰੀ ਆਊ ਹਨੇਰੀ, ਇੱਕ ਵਾਰੀ ਦਿਮਾਗ ਜਿਹਾ ਚਕਰਾ ਜਾਂਦਾ ਹੈ, ਇੱਕ ਵਾਰੀ ਬੰਦੇ ਦੀ ਘੁੰਮਣ ਘੇਰੀ ਬਣ ਜਾਂਦੀ ਦਿਮਾਗ ਦੇ ਵਿੱਚ ਵੀ ਚੱਲ ਗੱਲ ਕੀ ਬਣੀ ਫਿਰ ਇਹ, ਤੇ ਪੜ੍ਹਦੇ ਹਾਂ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸੁਣ ਪੜੋ ਪੰਕਤੀ ਸੁਣੋ,
ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ।
ਸੁਣਿਓ ਕਹਿੰਦੇ ਮਾਇਆ ਦੀਆਂ ਮਟੀਰੀਅਲ ਦੀਆਂ ਰੱਸੀਆਂ ਪਾ ਕੇ ਛੱਪਰ ਬੰਨਿਆ ਹੋਇਆ ਸੀ ਅੰਦਰ ਹੀ ਮੇਰੇ, ਮੈਂ ਹੋਰ ਹੀ ਸੁਪਨਿਆਂ ਦੇ ਵਿੱਚ ਜਿਉਂਦਾ ਸੀ, ਮਾਇਆ ਵਿੱਚ ਸੁਰਤ ਗੱਡੀ ਪਈ ਸੀ ਮੇਰੇ, ਭੁਲੇਖਿਆਂ ਦੇ ਵਿੱਚ ਮੈਂ ਫਸਿਆ ਹੋਇਆ ਸੀ, ਭੁਲੇਖੇ ਹੀ ਬਹੁਤ ਸੀ, ਮੇਰੀਆਂ ਧੀਆਂ ਮੇਰੇ ਪੁੱਤ ਮੇਰੇ ਬੱਚੇ ਮੇਰੇ ਬੱਚੇ, ਇਦਾਂ ਹੀ ਹਰ ਵੇਲੇ ਕਰਦਾ ਰਹਿੰਦਾ ਸੀ ਮੈਂ, ਬੜੇ ਭੁਲੇਖੇ ਸੀ ਮੇਰੇ ਮਨ ਦੇ, ਪਰ ਜਦੋਂ ਗਿਆਨ ਆਇਆ ਸਮਝ ਆਈ ਫਿਰ ਸਾਰੇ ਭੁਲੇਖੇ ਦੂਰ ਹੋ ਗਏ, ਗਿਆਨ ਆਇਆ, ਗਿਆਨ ਦੀ ਹਨੇਰੀ ਆਈ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਹਨੇਰੀ ਆਈ, ਬੜੇ ਭਰਮ ਸੀ ਮੇਰੇ ਮਨ ਦੇ, ਸਭ ਤੋਂ ਵੱਡਾ ਭਰਮ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਆ ਜਿਹੜਾ ਭਰਮ ਸੀ ਵੀ ਮੈਂ ਤੇਨੇ ਤੇਰੇ ਤੇ ਮੇਰੇ ਚ ਫਰਕ ਸਮਝਦਾ ਸੀ ਇਹ ਨਿਕਲੇ, ਮੈਂ ਤੇ ਤੂੰ ਅੱਡ ਅੱਡਾਂ ਇਹ ਭੁਲੇਖਾ ਸੀ ਇਹ ਨਿਕਲੇ, ਸਭ ਤੋਂ ਵੱਡਾ ਜਦੋਂ ਨਿਕਲ ਗਿਆ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਹੁਣ ਤੂੰ ਹੀ ਤੂੰ ਹੈ ਮੈਂ ਨਹੀਂ ਰਿਹਾ, ਸਭ ਨਾਲੋਂ ਵੱਡਾ ਭਰਮ ਸੀ ਜਿਹੜਾ ਮੇਰੇ ਮਨ ਵਿੱਚ ਵੀ ਰੱਬ ਵੱਖ ਹੈ ਤੇ ਮੈਂ ਵੱਖ ਹਾਂ ਇਹ ਨਿਕਲੇ, ਇਹ ਸਭ ਨਾਲੋਂ ਵੱਡਾ ਭਰਮ ਸੀ। ਤੇ ਜਦੋਂ ਗਿਆਨ ਆਇਆ ਜ਼ਿੰਦਗੀ 'ਚ ਸਮਝ ਆਈ, ਕਬੀਰ ਜੀ ਦਾ ਵਚਨ ਹੈ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਉਹ ਭਰਮਾਂ ਨੂੰ ਲੈ ਗਈ ਰੋੜ ਕੇ,
ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਉਹ ਭਰਮਾਂ ਨੂੰ ਲੈ ਗਈ ਰੋੜ ਕੇ,
ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ,
ਜਦੋਂ ਗਿਆਨ ਦੀ ਹਨੇਰੀ
ਧਰਮਾਂ ਨੂੰ ਰੱਜ ਕੇ ਬੋਲੋ
ਪਰਮਾ ਨੂੰ ਪੈ ਗਈ ਲੋੜ ਜੇ ਮੇਰੇ ਪਿਆਰੇ ਪਰਮਾ ਨੂੰ ਲੈ ਗਈ ਵਾ 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 ਪਰਮਾ ਨੂੰ ਲੈ ਗਈ ਲੋੜ ਕੇ ਮੇਰੇ ਪਿਆਰੇ ਪਰਮਾ ਨੂੰ ਲੈ ਗਈ ਲੋੜ ਕੇ ਵਾ 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 ਪਰਮਾ ਨੂੰ ਲੈ ਗਈ ਲੋੜ ਕੇ ਮੇਰੇ ਪਿਆਰੇ ਪਰਮਾ ਨੂੰ ਲੈ ਗਈ ਰੋੜ ਕੇ ਵਾ 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 ਪਰਮਾ ਨੂੰ ਲੈ ਗਈ ਰੋੜ ਕੇ ਜੀ ਪਰਮਾ ਨੂੰ ਲੈ ਗਈ ਰੋੜ ਕੇ ਪਿਆਰੇ ਜੀ ਪਰਮਾ ਨੂੰ ਲੈ ਗਈ ਰੋੜ ਕੇ ਪਿਆਰੇ ਜੀ ਪਰਮਾ ਨੂੰ ਲੈ ਗਈ ਰੋੜ ਕੇ ਪਿਆਰੇ ਜੀ ਪਰਮਾ ਨੂੰ ਲੈ ਗਈ ਰੋੜ ਪਰਮਾ ਨੂੰ ਲੈ ਗਈ ਰੋੜ ਕੇ ਪਿਆਰੇ ਜੀ ਪਰਮਾ ਨੂੰ ਲੈ ਗਈ ਰੋੜ ਕੇ ਵਾ 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 ਲੈ ਗਈ ਰੋੜ ਵਾ 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 ਪਰਮਾ ਨੂੰ ਲੈ ਗਈ ਰੋੜ ਕੇ ਵਾ 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 ਪਰਮਾ ਨੂੰ ਲੈ ਗਈ ਰੋੜ ਕੇ ਵਾ 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 ਪਰਮਾ ਨੂੰ ਲੈ ਗਈ ਰੋੜ ਕੇ ਵਾ 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 ਪਰਮਾ ਲੈ ਗਈ ਰੋੜ ਕੇ ਵਾ 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 ਪਰਮਾ ਨੂੰ ਲੈ ਗਈ ਰੋੜ ਕੇ ਗਿਆਨ ਦੀ ਹਨੇਰੀ ਆਈ ਹਨੇਰੀ ਆਈ ਗਿਆਨ ਦੀ ਹਨੇਰੀ ਆਈ ਉਹ ਪਰਮਾ ਨੂੰ ਲੈ ਗਈ ਰੋੜ ਓ
ਗਿਆਨ ਦੀ ਹਨੇਰੀ ਆਈ ਪਰਮਾ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਦੀ ਹਨੇਰੀ ਆਈ ਪਰਮਾ ਨੂੰ ਲੈ ਗਈ ਰੋੜ ਕੇ
ਗਿਆਨ ਦੀ ਹਨੇਰੀ
ਗੱਧਾ ਜਲ ਰਹਿ ਭੁੱਖ ਨਾ ਹੋਏ
ਗਿਆਨ ਬੰਦਾ ਮਨ ਰਹਿ
ਬਿਨ ਗਿਆਨ ਨਾ ਹੋਏ
ਪਸ਼ੂ ਸੀ ਜੀ ਪਸ਼ੂ ਪਸ਼ੂ ਪਸ਼ੂਆਂ ਤੋਂ ਉੱਪਰ ਨਹੀਂ ਸੀ ਉੱਠ ਸਕੇ ਗੁਰ ਮੰਤਰ ਹੀਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨਾ ਭ੍ਰਿਸ਼ਟੇ ਪਏ ਸੀ ਅਸੀਂ ਭਟਕਦੇ ਫਿਰਦੇ ਸੀ ਕੁਕਰਹਿ ਸੁਕਰਹਿ ਗਰਦ ਪੈ ਕਾਂਕੈ ਸਰਪਨ ਹੈ ਤੁਲ ਖਲੈ ਕੁੱਤਿਆਂ ਗਧਿਆਂ ਸੱਪਾਂ ਸੂਰਾਂ ਦੇ ਤੁਲ ਸੀ ਜਿੰਨਾ ਚਿਰ ਸਮਝ ਨਹੀਂ ਸੀ ਆਈ ਹੁਣ ਗੁਰੂ ਨੇ ਸਮਝਾਤਾ ਤੂੰ ਬੰਦਾ ਬੰਦਾ ਹੁਣ ਗੁਰੂ ਜੀ ਨੇ ਸਮਝਾਤਾ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰਾ ਮਨੁੱਖ ਜਨਮ ਹੈ ਤੇਰਾ ਇਨਸਾਨੀ ਜਨਮ ਹੈ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਜੇ ਹੁਣ ਨਾ ਜੁੜਿਆ ਹੁਣ ਆਪਣਾ ਮੂਲ ਨਾ ਪਛਾਣਿਆ ਹੁਣ ਨਾ ਸਮਝਿਆ ਸਮਝੇਗਾ ਕਦੋਂ ਇਹ ਗਿਆਨ ਦਿੱਤਾ ਸਮਝ ਦਿੱਤੀ ਤੇ ਜਿੱਦੇ ਤੋਂ ਸਮਝ ਆ ਗਈ ਉਹਦੇ ਤੋਂ ਪਤਾ ਲੱਗ ਗਿਆ ਓਏ ਰੱਬ ਸਾਡੇ ਚ ਹੀ ਸੀ ਮਨਾ ਆਪਣੇ ਆਪ ਨੂੰ ਪਛਾਣ ਲੈ ਜਿੱਦੇ ਤੋਂ ਪਤਾ ਲੱਗਿਆ ਜ਼ਿੰਮੇਵਾਰ ਬਣ ਗਏ ਫਰਜ਼ ਪਛਾਣਨੇ ਸ਼ੁਰੂ ਕਰਤੇ ਖੁਦ ਮੁਖਤਿਆਰ ਹੋ ਗਏ ਸਿਰ ਤੇ ਪੈ ਗਈ ਹੁਣ ਸਿਰ ਤੇ ਸੋਹਣਾ ਆਪਣਾ ਜੀਵਨ ਬਣਾਇਆ ਆਪਣੇ ਸਰੀਰ ਨੂੰ ਠੀਕ ਕੀਤਾ ਪਹਿਲਾਂ ਖਾਣਾ ਪੀਣਾ ਸੁਧਾਰਿਆ ਫਿਰ ਮੈਂ ਜ਼ਿੰਮੇਵਾਰੀਆਂ ਨਿਭਾ ਕੇ ਪਰਿਵਾਰ ਨੂੰ ਸੁਧਾਰਿਆ ਫਿਰ ਮੈਂ ਜਿੱਥੇ ਕੰਮ ਕਰਦਾ ਸੀ ਉੱਥੇ ਡਿਊਟੀ ਸਹੀ ਸ਼ੁਰੂ ਕੀਤੀ ਕਰਨੀ ਸਾਨੂੰ ਪੈਣੀ ਹੈ ਕਿਹਦੇ ਹੱਥਾਂ ਕੰਨੀ ਵੇਖਦੇ ਹੋ ਉਹ ਕਰੂਗਾ ਬੁੜੇ ਹੋ ਗਏ ਵੇਖਦੇ ਵੇਖਦੇ ਕਰੂਗਾ 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 ਐ ਨਹੀਂ ਉਹਦੇ ਹੋ ਜਿੱਦੇ ਤੂੰ ਕਰੇਗਾ ਦਿਨ ਬਦਲਣਗੇ ਦਿਨ ਬਦਲਣਗੇ ਤੁਹਾਡੇ ਬੱਚਿਆਂ ਨੇ ਕਿਹਾ ਅਸੀਂ ਪੜ੍ਹ ਕੇ ਕੈਨੇਡਾ ਜਾਵਾਂਗੇ ਪੜ੍ਹ ਕੇ ਆਸਟ੍ਰੇਲੀਆ ਜਾਵਾਂਗੇ ਪੜ੍ਹ ਕੇ ਨਿਊਜ਼ੀਲੈਂਡ ਚੱਲੇ ਅਸੀਂ ਅਸੀਂ ਬਦਲਾਂਗੇ
ਤਾਂ ਬਦਲਿਆ। ਤੂੰ ਕਹਿੰਦਾ ਹੀ ਰਹਿ ਗਿਆ ਬਦਲੇਗਾ ਬਦਲੇਗਾ ਬਦਲੇਗਾ, ਜਿੱਦੇ ਲੱਤਾਂ ਤੇ ਭਾਰ ਪਾਉਂਗੇ ਉਦੇ ਬਦਲੂ। ਭਾਰਤ ਅਮਰੀਕਾ ਬਣ ਸਕਦਾ ਜਿੱਦਣ ਸਾਡੀਆਂ ਲੱਤਾਂ ਦੇ ਭਾਰ ਪਿਆ ਵੀ ਅਸੀਂ ਬਦਲਣਾ ਹੈ। ਸਾਡਾ ਪਿੰਡ ਵੀ ਵਧੀਆ ਪਿੰਡਾਂ ਵਰਗਾ ਬਣ ਸਕਦਾ ਪਰ ਜਿੱਦੇ ਅਸੀਂ ਬਦਲਣਾ ਚਾਹਿਆ। ਸਾਡੇ ਪਿੰਡਾਂ ਦੇ ਸਕੂਲ ਵੀ ਵਧੀਆ ਬਣ ਸਕਦੇ ਆ ਜਿੱਦਣ ਅਸੀਂ ਵਧੀਆ ਬਣਾਉਣ ਤੇ ਆਏ। ਉਹਦੇ ਟੀਚਰ ਆ ਸਾਡੇ ਪਿੰਡ ਰੱਤੋ ਕੇ ਨਾਲ ਹੀ ਆ, ਇੱਥੇ ਮੇਰੇ ਢੱਡਰੀਆਂ ਪਿੰਡ ਦੇ ਨਾਲ ਪਿੰਡ ਰੱਤੋ ਕੇ, ਉੱਥੇ ਟੀਚਰ ਬੁਲਾਡੇ ਦੇ ਆ, ਮੇਰੇ ਖਿਆਲ ਇੱਧਰ ਦੇ ਹੀ ਗਏ ਹੋਏ ਆ, ਮਾਨਸਾ ਦੇ, ਮਾਨਸਾ ਦੇ ਹੈ ਤੁਹਾਡੇ ਜ਼ਿਲ੍ਹੇ ਦੇ ਦੋ ਟੀਚਰ ਉੱਥੇ ਸਾਡੇ ਪਿੰਡ ਪੜ੍ਹਾਉਣ ਗਏ ਹੈ। ਰੱਤੋ ਕੇ ਪਿੰਡ ਹੈ, ਸਰਕਾਰੀ ਸਕੂਲ ਹੈ, 50 ਰੁਪਈਏ ਫੀਸ ਲੱਗਦੀ ਹੈ। ਉਹ ਭਾਈ ਇੰਨਾ ਵਧੀਆ ਪੜ੍ਹਾਉਂਦੇ ਹੈ, 5 ਵਜੇ ਤੱਕ ਟਿਊਸ਼ਨਾਂ ਵੀ ਪੜ੍ਹਾਈ ਜਾਂਦੇ ਵਿੱਚੇ ਹੀ, ਕੋਈ ਪੈਸਾ ਨਹੀਂ, 50 ਰੁਪਈਏ ਦਾਖਲਾ ਫੀਸ ਤੇ 2-2 ਸਾਲ ਵੇਟਿੰਗ ਹੈ ਉਸ ਸਕੂਲ ਵਿੱਚ। ਲੋਕੀ ਕਹਿੰਦੇ ਪ੍ਰਾਈਵੇਟ ਸਕੂਲਾਂ 'ਚ ਨਿਆਣੇ ਨਹੀਂ ਪੜ੍ਹਾਉਣੇ, ਇਸ ਸਕੂਲ 'ਚ ਪੜ੍ਹਾਉਣੇ ਹੈ। ਇੰਨਾ ਵਧੀਆ ਪੜ੍ਹਾਇਆ ਉਹਨਾਂ ਨੇ ਕਿ ਲੈਣਾ ਲੱਗਦੀਆਂ ਦਾਖਲੇ ਵੇਲੇ 2-2 ਸਾਲ 3-3 ਸਾਲ ਪਹਿਲਾਂ ਲੋਕੀ ਸਕੂਲ 'ਚ ਬੱਚਾ ਦਾਖਲ ਕਰਾਉਂਦੇ ਹੈ ਤੇ ਫੀਸ ਕਿੰਨੀ ਹੈ ਸਾਲ ਦੀ? 50 ਰੁਪਈਏ, ਸਰਕਾਰੀ ਸਕੂਲ ਹੈ। ਪਰ ਟੀਚਰ ਕੌਣ ਨੇ? ਉਹ ਜ਼ਿੰਮੇਵਾਰੀ ਸਮਝ ਕੇ ਬੈਠੇ ਹੈ। ਇਹ ਸੁਧਰਾ ਇਹ ਸਿਸਟਮ ਐ ਨਹੀਂ ਸੁਧਰਨਾ। ਉਹ ਦੋਵੇਂ ਪਤੀ ਪਤਨੀ ਕਹਿੰਦੇ ਆਪਾਂ ਦੋਵੇਂ ਸੁਧਰ ਜਾਈਏ, ਜਿੱਥੇ ਪੜ੍ਹਾਉਂਦੇ ਹਾਂ 40,000 ਲੈਂਦੇ ਹਾਂ ਤਨਖਾਹ, ਕੰਮ 80,000 ਦਾ ਕਰਿਆ ਕਰਾਂਗੇ, 8 ਘੰਟੇ ਨਹੀਂ ਪੜ੍ਹਾਉਣਾ 12 ਪੜ੍ਹਾਵਾਂਗੇ। ਕੀਤੀ ਮਿਹਨਤ ਅਗਲਿਆਂ ਨੇ, ਸਿੰਗਾਪੁਰ ਤੋਂ ਟੀਮ ਆ ਕੇ ਸਾਡੇ ਪਿੰਡ ਦੇ ਨੇੜੇ ਰੱਤੋ ਕੇ ਆ, ਪਿੰਡ ਨੂੰ ਉਹ ਸਕੂਲ ਨੂੰ ਸਵਾਰ ਕੇ ਗਏ ਆ। ਸਿੰਗਾਪੁਰ ਤੋਂ ਆਏ ਸੀ ਬੰਦੇ, ਕਹਿੰਦੇ ਕਿਹੜੇ ਟੀਚਰ ਨੇ, ਵਿਖਾਓ, ਕਮਾਲ ਕਰਤੀ, ਲੈਣਾ ਲੱਗੀਆਂ ਪਈਆਂ। ਅਗਲੇ ਜ਼ਿੰਮੇਵਾਰੀ ਸਮਝ ਕੇ ਬੜੇ, ਰੱਬ ਨੇ ਨਹੀਂ ਜਿੱਦੇ ਬਦਲਣਾ ਸਾਨੂੰ ਬਦਲਣਾ ਪੈਣਾ, ਉਹ ਸਵਰਿਆ। ਤੇ ਜੇ ਬੰਦਾ ਕੱਲਾ ਕੱਲਾ ਐ ਚੱਕ ਲੈ ਜ਼ਿੰਮੇਵਾਰੀ ਫਿਰ ਸਾਰਾ ਢਾਂਚਾ ਬਦਲ ਗਿਆ। ਫਿਰ ਜੇ ਕਹੀਏ ਕਿੰਨੇ ਬਦਲਿਆ, ਰੱਬ ਨੇ ਬਦਲਿਆ ਵੀ ਕਿਹਾ ਜਾ ਸਕਦਾ, ਕਿਉਂ? ਕਿਉਂਕਿ ਰੱਬ ਸਾਡੇ ਵਿੱਚ ਹੀ ਸੀ। ਆਖੋ ਸਤਨਾਮ, ਕਹਿਣ ਤਾਂ ਫਿਰ ਵੀ ਆਜੂ ਪਰ ਬਦਲਣਾ ਤੇ ਸਾਨੂੰ ਪੈਣਾ ਨਾ, ਫਿਰ ਫਰਜ਼ ਤੇ ਨਿਭਾਉਣਾ ਹੀ ਪਊ। ਹੱਥ ਤੇ ਹੱਥ ਰੱਖ ਕੇ ਵੇਖੋ, ਭਾਈ ਤਾਰੂ ਸਿੰਘ ਹੋਏ ਹੈ, ਬਾਬਾ ਦੀਪ ਸਿੰਘ ਹੋਏ ਹੈ, ਸਾਹਿਬਜ਼ਾਦੇ ਹੋਏ ਹੈ, ਅੱਜ ਵੇਖੋ ਅੱਜ ਸਮਾਜ ਦੇ ਵਿੱਚ ਜਿੱਥੇ ਜਿੱਥੇ ਜਿਹੜੇ ਜਿਹੜੇ ਫਰਜ਼ ਨਿਭਾ ਰਹੇ ਹੈ, ਉਸ ਵੇਲੇ ਕਮਾਲ ਉਹ ਕਰ ਗਏ, ਅੱਜ ਕਮਾਲਾਂ ਕੌਣ ਕਰ ਰਹੇ ਨੇ? ਲੱਭੋ ਵੀਰੋ, ਇਲਾਕਿਆਂ 'ਚ ਲੱਭੋ, ਏਰੀਆ 'ਚ ਲੱਭੋ, ਕਦੇ ਡਿਕਟੇਟਰਸ਼ਿਪ ਹਥਿਆਰਾਂ ਦਾ ਸਮਾਂ ਹੈ, ਅੱਜ ਡੈਮੋਕ੍ਰੇਸੀ ਹੈ, ਅੱਜ ਵਿਚਾਰਾਂ ਦਾ ਯੁੱਗ ਹੈ। ਅੱਜ ਦੇ ਹਾਲਾਤਾਂ ਨਾਲ ਸਿੰਝ ਕੌਣ ਵਧੀਆ ਰਿਹਾ? ਅੱਜ ਕੌਣ ਹੈ ਜਿਹੜਾ ਅੱਗੇ ਲਿਜਾ ਸਕਦਾ ਸਾਡੀ ਕਮਿਊਨਿਟੀ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਭਵਿੱਖ ਨੂੰ ਕੌਣ ਸਵਾਰ ਸਕਦਾ ਹੈ? ਕਿਵੇਂ ਫਿਊਚਰ ਬ੍ਰਾਈਟ ਹੋ ਸਕਦਾ ਹੈ? ਸੋਚੋ, ਅੱਜ ਕਿਹੜਾ ਆਲਾ ਦੁਆਲਾ ਲੱਭੋ, ਉਹਨਾਂ ਨੂੰ ਪਾਤਰ ਬਣਾਓ, ਇੱਦਾਂ ਲਿਆਓ ਸਾਹਮਣੇ, ਉਦੋਂ ਦਾ ਇਤਿਹਾਸ ਉਹ ਨੇ, ਉਹ ਜਗਦੇ ਰਹਿਣੇ ਨੇ, ਇੱਦਾਂ ਹੀ ਚਮਕਦੇ ਰਹਿਣੇ ਨੇ। ਅੱਜ ਦਾ ਇਤਿਹਾਸ ਆ ਖੜਾ ਹੈ, ਆ ਖੜਾ ਹੈ ਅੱਜ ਦਾ ਇਤਿਹਾਸ। ਅੱਜ ਕਦਰ ਕਰੋ ਉਹਨਾਂ ਦੀ ਵੇਖ ਕੇ ਕਾਪੀ ਕਰੋ, ਨਕਲ ਕਰੋ ਉਹ ਚੰਗਿਆਂ ਦੀ, ਜਿਹੜੇ ਸਮਾਜ ਨੂੰ ਸੁਧਾਰਨ ਲਈ ਅੱਜ ਵੀ ਤੁਰਦੇ ਹੈ। ਮੇਰੇ ਵੀਰੋ ਭਾਈਓ ਸੁਣਿਓ ਆਹ ਗੱਲ, ਮੈਂ ਹੁਣ ਧਿਆਨ ਨਾਲ ਬੇਨਤੀ ਕਰਦਿਆਂ, ਮੈਂ ਬੜੀ ਵਾਰੀ ਅਰਜ਼ ਕਰ ਚੁੱਕਿਆ, ਡਿਕਟੇਟਰਸ਼ਿਪ ਦੇ ਵਿੱਚ ਹਥਿਆਰ ਚਲਾਏ ਜਾ ਸਕਦੇ ਆ, ਹਥਿਆਰ ਕੱਢੇ ਜਾ ਸਕਦੇ ਆ, ਗੋਲੀਆਂ ਮਾਰੀਆਂ ਜਾ ਸਕਦੀਆਂ, ਬੰਦੇ ਮਾਰੇ ਜਾ ਸਕਦੇ ਸੀ, ਉਸੀ ਡਿਕਟੇਟਰਸ਼ਿਪ। ਅੱਜ ਡਿਕਟੇਟਰਸ਼ਿਪ ਹੈ ਕਿ ਡੈਮੋਕ੍ਰੇਸੀ? ਲੋਕਤੰਤਰ ਹੈ ਕਿ ਇੱਕ ਬੰਦੇ ਦਾ ਰਾਜ ਹੈ? ਲੋਕਤੰਤਰ। ਤੇ ਅੱਜ ਹਾਲਾਤ ਬਦਲ ਗਏ ਸਾਰੇ। ਚਲੋ ਹੁਣ ਆਪਾਂ ਬੇਨਤੀ ਮੈਂ ਕਰੂੰ ਬਾਅਦ ਚ, ਕਿਉਂਕਿ ਪੰਜ ਪਿਆਰੇ ਆ ਰਹੇ ਆ, ਮੱਥਾ ਟੇਕਣਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਆਉਣਾ ਸਟੇਜ ਤੇ, ਤਾਂ ਕਰਕੇ ਫਿਰ ਮੈਂ ਗੱਲ ਬਾਅਦ ਚ ਕਰਦਾ। ਵੇਖੋ ਉਦੋਂ ਦੇ ਯੁੱਗ ਨੂੰ ਉਦੋਂ ਵੇਖੋ, ਅੱਜ ਦੇ ਨੂੰ ਅੱਜ ਵੇਖੋ, ਸਾਡਾ ਓਪੀਨੀਅਨ ਚੰਗਾ ਬਣੇ, ਸਾਡਾ ਨਜ਼ਰੀਆ ਚੰਗਾ ਬਣੇ, ਪੁਆਇੰਟ ਆਫ ਵਿਊ ਚੰਗਾ ਬਣੇ, ਉਹਦੇ ਤੇ ਕੰਮ ਕਰੀਏ, ਆਪਣੇ ਨਜ਼ਰੀਏ ਨੂੰ ਘੜੀਏ, ਆਪਣੀ ਸੋਚ ਨੂੰ ਘੜੀਏ। ਘੜੀ ਜਾ ਸਕਦੀ ਹੈ, ਜਿਸ ਘੜਨੀ ਚਾਹਵਾਂਗੇ ਤਿੱਥੇ ਘੜੀਏ, ਸੁਰਤ ਮਤ ਮਨ ਬੁੱਧ। ਅਸੀਂ ਵੀ ਇਸ ਐਂਗਲ ਤੋਂ ਸੋਚ ਸਕਦੇ ਹਾਂ, ਨਵੇਂ ਤਰੀਕੇ ਨਾਲ ਸੋਚ ਸਕਦੇ ਹਾਂ, ਨਵੇਂ ਐਂਗਲ ਨਾਲ ਸੋਚਿਆ ਜਾ ਸਕਦਾ।
ਜਿਹੜੇ ਤਰੀਕੇ ਅਸੀਂ ਅੱਗੇ ਲਗਾਉਣ ਦੇ ਕਹਿ ਰਹੇ ਹਾਂ ਉਹਦੇ ਨਾਲ ਅੱਗੇ ਨਹੀਂ ਜਾਵਾਂਗੇ, ਪਿੱਛੇ ਨੂੰ ਜਾਵਾਂਗੇ। ਲਓ ਆਓ ਪੰਜ ਪਿਆਰੇ ਸਟੇਜ ਤੇ ਆਉਂਦੇ ਆ, ਪਹਿਲਾਂ ਆਪਾਂ ਉਹਨਾਂ ਦਾ ਸਤਿਕਾਰ ਕਰੀਏ, ਬਾਕੀ ਦੀ ਗੱਲ ਬਾਅਦ ਚ ਕਰਦੇ। ਜੀ ਆਇਆਂ ਨੂੰ ਕਹੀਏ, ਅੰਮ੍ਰਿਤ ਛੱਕ ਕੇ ਆਉਣ ਵਾਲਿਆਂ ਨੂੰ ਵਧਾਈ ਦਈਏ, ਜਿਹੜੇ ਅੱਜ ਬਾਣੀ ਦੇ ਲੜ ਲੱਗ ਗਏ, ਸਤਿਗੁਰ ਜੀ ਦੀ ਵਿਚਾਰਧਾਰਾ ਨੂੰ ਜ਼ਿੰਦਗੀ ਦੇ ਵਿੱਚ ਅਪਣਾਇਆ ਜਿਨ੍ਹਾਂ ਨੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਬੈਠੇ ਰਹਿਣਾ, ਉੱਠਣਾ ਕਿਸੇ ਨੇ ਨਹੀਂ, ਤੇ ਆਪਾਂ ਏਦਾਂ ਹੀ ਬੈਠੇ ਬੈਠੇ ਪੰਜ ਪਿਆਰਿਆਂ ਦਾ, ਅੰਮ੍ਰਿਤ ਛੱਕ ਕੇ ਆਉਣ ਵਾਲੀਆਂ ਸੰਗਤਾਂ ਦਾ ਸਤਿਕਾਰ ਕਰੀਏ। ਜੀ ਆਇਆਂ ਨੂੰ ਕਹੀਏ, ਪੜ੍ਹਦੇ ਆ ਅੱਗੇ ਵੀ,
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ,
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ,
ਲੱਗਿਆ ਗੁਰੂ ਜੀ ਤੇਰੇ ਗੁਰੂ ਜੀ ਤੇਰੇ ਪੱਲੇ ਨਾਲ ਲਾਈ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ, ਪੱਲੇ ਨਾਲ ਲਾਈ ਰੱਖਿਓ,
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ,
ਲੜ ਲੱਗਿਆ ਗੁਰੂ ਜੀ ਨਾਲ ਲਾਈ ਰੱਖਿਓ। ਰਾਹ ਜੀ ਬਹਿ ਜਾਓ ਸਾਰੇ ਰਾਹ ਵਿੱਚ, ਜਿਹੜੇ ਅੰਮ੍ਰਿਤ ਛੱਕ ਕੇ ਆਇਓ, ਰਾਹ ਚ ਲਾਈ
ਰੱਖਿਓ।
ਓ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ,
ਆਓ
ਸਾਨੂੰ ਜੀ ਆਇਆ ਆਓ ਖਾਲਸਾ ਜੀ ਸਾਨੂੰ ਜੀ ਆਇਆ
ਜਿਨ੍ਹਾਂ ਨੂੰ ਸਮਾਗਮ ਦਾ ਚਾਅ ਹੈ 105 ਪ੍ਰਾਣੀ ਗੁਰੂ ਵਾਲੇ ਬਣੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਦਾ ਸਮਾਗਮ ਦਾ ਚਾਅ ਹੈ ਸੰਗਿਓ ਨਾ ਜਦੋਂ ਜਕਾਰੇ ਲੱਗਣ ਬਾਹਾਂ ਸਿੱਧੀਆਂ ਰੱਖਿਓ ਵੀਰੋ ਅਲੋਈਆਂ ਵਿੱਚੋਂ ਕੰਬਲਾਂ ਜਿਹਾਂ ਚੋਂ ਕੱਢ ਲਓ ਬਾਹਾਂ ਸਿੱਧੀਆਂ ਰੱਖਿਓ ਜਿਨ੍ਹਾਂ ਨੂੰ ਚਾਅ ਹੈ ਆਓ ਸਾਰੇ ਸਾਥ ਦਿਓ
ਬੋਲੇ
ਸਾਰੀਆਂ ਸੰਗਤਾਂ ਨੂੰ ਵਧਾਈਆਂ ਇੱਥੋਂ ਦੇ ਛਕਣ ਵਾਲਿਆਂ ਨੂੰ ਵਧਾਈਆਂ ਛਕਾਉਣ ਵਾਲਿਆਂ ਨੂੰ ਉਦਮ ਕਰਨ ਵਾਲੇ ਪ੍ਰਬੰਧਕਾਂ ਵੀਰਾਂ ਨੂੰ ਬੜੇ ਦਿਨਾਂ ਤੋਂ ਮਿਹਨਤ ਕੀਤੀ ਹਿੰਮਤ ਕੀਤੀ ਤਿਆਰੀ ਕੀਤੀ ਲੋਕਾਂ ਦੀਆਂ ਗੱਲਾਂ ਸੁਣੀਆਂ ਘਰ ਘਰ ਜਾ ਕੇ ਹਿੰਮਤ ਕਰਕੇ ਉਦਮ ਕੀਤਾ ਇਦਾਂ ਦੇ ਪ੍ਰੋਗਰਾਮ ਕਰਾਉਣੇ ਹੁਣ ਗੱਲਾਂ ਵੀ ਬੜੀਆਂ ਸੁਣਨੀਆਂ ਪੈਂਦੀਆਂ ਬੜਾ ਕੁਛ ਕਹਿਣ ਵਾਲੇ ਕਹਿੰਦੇ ਐ ਪਰ ਚਲੋ ਹਿੰਮਤ ਕਰਕੇ ਪ੍ਰੋਗਰਾਮ ਕੀਤਾ ਵੇਖੋ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ ਗਏ ਜਿਨ੍ਹਾਂ ਦੇ ਘਰ ਵਿੱਚ ਨਾਮ ਬਾਣੀ ਆ ਗਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੰਮ੍ਰਿਤ ਆ ਗਿਆ ਅੰਮ੍ਰਿਤ ਵਰਗੇ ਜੀਵਨ ਆ ਗਏ ਮਿੱਠੇ ਹੋ ਗਏ ਜਿਹੜੇ ਚੜ੍ਹਦੀ ਕਲਾ ਵਾਲੇ ਹੋ ਗਏ ਉਹਨਾਂ ਨੂੰ ਪੁੱਛੋ ਉਹਨਾਂ ਮਾਵਾਂ ਨੇ ਕਦੇ ਨਹੀਂ ਭੁੱਲਣਾ ਜਿਨ੍ਹਾਂ ਦਾ ਪੁੱਤ ਨਸ਼ਾ ਛੱਡ ਗਿਆ ਇਸ ਸਮਾਗਮ ਜਾ ਕੇ ਉਸ ਭੈਣ ਨੂੰ ਇਹ ਸਮਾਗਮ ਕਦੇ ਨਹੀਂ ਭੁੱਲਣਾ
ਜਿਹਦਾ ਭਰਾ ਇੱਥੇ ਨਸ਼ਾ ਛੱਡ ਗਿਆ ਉਸ ਬੀਬੀ ਨੂੰ ਪੁੱਛ ਲਓ ਜਿਹਦੇ ਘਰ ਵਾਲਾ ਸਿਰ ਦਾ ਸਾਈਂ ਇੱਥੇ ਆ ਕੇ ਅੰਮ੍ਰਿਤ ਛੱਕ ਕੇ ਜੀਵਨ ਬਣ ਗਿਆ ਜਿਹਦਾ ਉਹਨੂੰ ਕਦੇ ਨਹੀਂ ਭੁੱਲਣਾ ਜਿਹਦੇ ਬੱਚੇ ਰੋਜ਼ ਵੇਖਦੇ ਪੀ ਕੇ ਆਉਂਦਾ ਡਿੱਗਦਾ ਆਉਂਦਾ ਨਸ਼ੇ ਕਰਨ ਵਾਲਾ ਬਾਪੂ ਹੈ ਸਾਡਾ ਪਰ ਅੱਜ ਜਦੋਂ ਅੰਮ੍ਰਿਤ ਛੱਕ ਕੇ ਆਇਆ ਸਿੰਘ ਸੱਜ ਕੇ ਆਇਆ ਉਹਨਾਂ ਨੂੰ ਇਹ ਸਮਾਗਮ ਕਦੇ ਨਹੀਂ ਭੁੱਲਣਾ ਜਦੋਂ ਇਸ ਮੰਡੀ ਕੋਲੋਂ ਲੰਘਣਗੇ ਜਦੋਂ ਆ ਜਗ੍ਹਾ ਕੋਲੋਂ ਲੰਘਣਗੇ ਉਹਨਾਂ ਨੂੰ ਆ ਧਰਤੀ ਨੂੰ ਵੀ ਮੱਥਾ ਟੇਕਣ ਨੂੰ ਜੀ ਕਰਨਾ ਵੀ ਸ਼ੁਕਰ ਆ ਕਦੇ ਪ੍ਰੋਗਰਾਮ ਹੋਇਆ ਇੱਥੇ ਸਾਡਾ ਘਰ ਬਦਲ ਗਿਆ ਜ਼ਿੰਦਗੀ ਬਦਲ ਗਈ ਸਭ ਨੂੰ ਭੁੱਲ ਜਾਣਾ ਸਭ ਨੂੰ ਪਰ ਜਿਹੜੇ ਬੰਦੇ ਦੀ ਜ਼ਿੰਦਗੀ ਬਦਲਦੀ ਹੈ ਉਹ ਜਗ੍ਹਾ ਨਹੀਂ ਭੁੱਲਦੀ ਉਹ ਥਾਂ ਨਹੀਂ ਭੁੱਲਦੀ ਤਾਂ ਕਰਕੇ ਭਾਗਾਂ ਵਾਲੇ ਆ ਉਹ ਵੀਰ ਜਿਨ੍ਹਾਂ ਨੇ ਉਦਮ ਕਰ ਲਿਆ ਹਿੰਮਤ ਕਰ ਲਈ ਸਾਰਿਆਂ ਦੀ ਪਰਵਾਹ ਛੱਡ ਕੇ ਹਿੰਮਤ ਕਰਕੇ ਲਓ ਬਈ ਕੀਤਾ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਥ ਸਹਿਯੋਗ ਦੇਣ ਵਾਲਿਆਂ ਦੀ ਵੀ ਕਮੀ ਨਹੀਂ ਇੱਕ ਵਾਰੀ ਉਦਮ ਕਰਨਾ ਪੈਂਦਾ ਇੱਕ ਵਾਰੀ ਅੱਗੇ ਲੱਗਣਾ ਪੈਂਦਾ ਹੈ ਤੁਰਨ ਵਾਲਾ ਇਲਾਕਾ ਆ ਜਾਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੱਥੋਂ ਕਿੱਥੋਂ ਬੰਦੇ ਕਹਿਣਗੇ ਆ ਕੇ ਮੈਂ ਜੋੜਿਆਂ ਦੀ ਸੇਵਾ ਕਰੂੰ ਮੈਂ ਟ੍ਰੈਫਿਕ ਦੀ ਸੇਵਾ ਕਰੂੰ ਮੈਂ ਪਹਿਰੇ ਤੇ ਖੜ ਜੂੰ ਕਿੱਥੇ ਕਿੱਥੇ ਬੈਠੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਯਾਰ ਅਸੀਂ ਤੇ 10 ਜਣੇ ਤੁਰੇ ਸੀ ਇਹ ਤੇ 10,000 ਤੁਰਿਆ ਫਿਰਦਾ ਮਗਰ ਮਗਰ ਫਿਰਨ ਵਾਲਾ ਪਰ ਇੱਕ ਵਾਰੀ ਹਿੰਮਤ ਕਰਨੀ ਚਾਹੀਦੀ ਹੈ ਇੱਕ ਵਾਰੀ ਦਲੇਰੀ ਕਰਨੀ ਚਾਹੀਦੀ ਤੁਰਦਾ ਬੰਦਾ ਇਕੱਲਾ ਕਾਫਲੇ ਬਣ ਜਾਂਦੇ ਆ ਤੁਰਦਿਆਂ ਤੁਰਦਿਆਂ ਗੁਰੂ ਨਾਨਕ ਇਕੱਲੇ ਤੁਰੇ ਮਰਦਾਨਾ ਨਾਲ ਹੋ ਤੁਰਿਆ ਤੇ ਕਾਫਲਾ ਬਣ ਗਿਆ ਮੰਦਰਾਂ 'ਚ ਰੱਬ ਹੈ ਉਹ ਕਹਿੰਦੇ ਰੱਬ ਮੰਦਰਾਂ 'ਚ ਹੈ ਬਾਬਾ ਕਹਿੰਦਾ ਮੈਨੂੰ ਫਕੀਰ ਬਣਨਾ ਪੈਣਾ ਫਕੀਰ ਸਾਧਾਂ ਵਾਲੇ ਪਾ ਕੇ ਕੱਪੜੇ ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਰੱਬ ਕੈਦ ਹੋ ਗਿਆ ਮੰਦਰਾਂ 'ਚ ਕਰ ਲਿਆ ਉਹ ਪੁਜਾਰੀ ਕਹਿੰਦੇ ਆ ਰੱਬ ਕਿੱਥੇ ਹੈ ਬਾਹਰ ਹੈ ਕਿ ਮੰਦਰਾਂ 'ਚ ਪੁਜਾਰੀ ਕੀ ਕਹਿੰਦਾ ਸੀ ਮੰਦਰਾਂ 'ਚ ਸਾਡੇ ਵਰਗੇ ਵੀ ਕਹਿੰਦੇ ਗੁਰਦੁਆਰਿਆਂ 'ਚ ਕੋਈ ਕਹਿੰਦਾ ਮਸੀਤ 'ਚ ਉਹ ਫਿਰ ਉਹ ਜਿਹੜਾ ਰੱਬ ਮੰਦਰ ਵਾਲਾ ਨੂੰ ਖੁਸ਼ ਕਿਵੇਂ ਕਰਾਂਗੇ ਬਜਾਰੀ ਕਹਿੰਦਾ ਮੇਰੇ ਕੋਲ ਆਇਓ ਮੈਂ ਕਰਾਉਂ ਮੈਂ ਕਰੂੰ ਬੇਨਤੀ ਮੇਰੀ ਸੁਣਦਾ ਮੈਂ ਨੇੜੇ ਆ ਸਾਡੇ ਵਰਗੇ ਕਹਿੰਦੇ ਮੇਰੇ ਤੋਂ ਅਰਦਾਸ ਕਰਾ ਤਾਂ ਲੱਗੂ ਤੂੰ ਪਾਪੀ ਆ ਮੇਰੇ ਵਰਗੇ ਚੰਗੇ ਐ ਅਸੀਂ ਗੁਰਦੁਆਰਿਆਂ 'ਚ ਰਹਿੰਦੇ ਹਾਂ ਸਾਡੇ ਤੋਂ ਕਰਾਓ ਅਰਦਾਸਾਂ ਸਾਡੇ ਵਰਗੇ ਵੀ ਇੱਦਾਂ ਹੀ ਕਹਿੰਦੇ ਐ ਰੱਬ ਮੰਦਰ 'ਚ ਹੈ ਮੰਦਰ ਦਾ ਹੈੱਡ ਮੈਂ ਆ ਮੈਨੂੰ ਪੁੱਛ ਕੇ ਚੱਲੋ ਰੱਬ ਨਾਲ ਗੱਲ ਕਰਨੀ ਪਹਿਲਾਂ ਮੇਰੇ ਨਾਲ ਗੱਲ ਕਰੋ ਮਸੀਤ ਵਾਲਾ ਕਹਿੰਦਾ ਰੱਬ ਨਾਲ ਗੱਲ ਕਰਨੀ ਪਹਿਲਾਂ ਮੇਰੇ ਨਾਲ ਕਰੋ ਮੰਦਰ ਵਾਲਾ ਕਹਿੰਦਾ ਰੱਬ ਨਾਲ ਗੱਲ ਕਰਨੀ ਪਹਿਲਾਂ ਮੇਰੇ ਨਾਲ ਕਰੋ ਗੁਰਦੁਆਰੇ ਵਾਲਾ ਕਹਿੰਦਾ ਰੱਬ ਨੂੰ ਮਿਲਣਾ ਪਹਿਲਾਂ ਮੈਨੂੰ ਮਿਲੋ ਪਰ ਜਿਹੜਾ ਸਾਡੇ ਬਾਬੇ ਨੇ ਦੱਸਿਆ ਕਹਿੰਦਾ ਰੱਬ ਸਾਰਿਆਂ 'ਚ ਹੈ ਮਿਲਣਾ ਆਪਣੇ ਆਪ ਨੂੰ ਮਿਲ ਤੈਨੂੰ ਬਾਹਰ ਨਹੀਂ ਲੱਭਣਾ ਕਹਿੰਦਾ ਉਹ ਬਾਹਰ ਨਹੀਂ ਕਿਤੇ ਥਾਂ ਥਾਂ ਤੇ ਨਹੀਂ ਫਿਰਦਾ ਪਿਆਰਿਆ ਉਹ ਤੇ ਅੰਦਰ ਹੈ ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਬਾਬਾ ਕਹਿੰਦਾ ਪਾਲਣੇ ਦੇ ਬੱਚੇ ਹੈ ਰਹਿਣਾ ਦੇ ਘਰ ਹੈ ਜ਼ਿੰਮੇਵਾਰੀਆਂ ਨਿਭਾਉਣੀਆਂ ਹੈ ਪਰ ਕਹਿੰਦੇ ਲੈ ਮੇਰੇ ਆ ਪੁੱਤ ਭਾਵੇਂ ਵਿਗੜਨ ਪਤਾ ਨਹੀਂ ਸੁਧਰਨ ਸਮਾਂ ਕਿੱਦਾਂ ਦਾ ਆਉਣਾ ਹੈ ਲੈ ਬੇਬੇ ਪਰ ਭੈਣ ਆਪਣੀ ਨੂੰ ਬੱਚੇ ਸੰਭਾ ਕੇ ਕਹਿੰਦੇ ਮੈਂ ਚੱਲਿਆ ਮੈਂ ਕਰਾਂ ਕੀ ਮੇਰੇ ਤੋਂ ਰਿਹਾ ਨਹੀਂ ਜਾਂਦਾ ਨਾਨਕ ਫਕੀਰ ਹੋ ਗਿਆ ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ
ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ
ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ
ਨਾਨਕ ਫਕੀਰ ਹੋ ਗਿਆ
ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ
ਉਹ ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ
ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ
ਬੜੇ ਬੜੇ
ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ
ਹੋ ਨਾਨਕ ਫਕੀਰ ਹੋ ਗਿਆ
ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ
ਰੱਬ ਮੰਦਰਾਂ 'ਚ
ਕੈਦ ਹੋਇਆ
ਬਾਬੇ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ ਜੋਗੀਆਂ ਨੂੰ ਜੋਗ ਭੁੱਲ ਗਏ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ
ਜੋਗੀਆਂ ਨੂੰ ਜੋਗ ਭੁੱਲ ਗਏ
ਕਾਬੇ ਛੇੜੀਆਂ ਰਬਾਨੀਆਂ ਤਾਰਾ
ਜੋਗੀਆਂ ਨੂੰ ਜੋਗ ਭੁੱਲ ਗਏ
ਕਾਬੇ ਛੇੜੀਆਂ ਰਬਾਨੀਆਂ ਤਾਰਾ
ਜੋਗੀਆਂ ਨੂੰ ਜੋਗ ਭੁੱਲ ਗਏ
ਕਾਬੇ ਛੇੜੀਆਂ ਰਬਾਨੀਆਂ ਤਾਰਾ
ਜੋਗੀਆਂ ਨੂੰ ਜੋਗ ਭੁੱਲ ਗਏ
ਕਾਬੇ
ਸਿੱਧਾਂ ਦਾ ਧਿਆਨ ਨਾ ਟਿਕੇ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ ਉਹ ਸਿੱਧਾਂ ਦਾ ਧਿਆਨ ਨਾ ਟਿਕੇ
ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ ਸਿੱਧਾਂ ਦਾ ਧਿਆਨ ਨਾ ਟਿਕੇ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ
ਉਹ ਸਿੱਧਾਂ ਦਾ ਧਿਆਨ
ਛੇੜੀਆਂ ਰਬਾਬ ਦੀਆਂ ਤਾਰਾਂ ਸਿੱਧਾਂ ਦਾ ਧਿਆਨ ਨਾ ਟਿਕੇ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ ਸਿੱਧਾਂ ਦਾ ਧਿਆਨ ਨਾ ਟਿਕੇ
ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ ਬੋਲੋ ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ ਤੇ ਲੋਕ ਭੈੜੇ ਵੱਟੇ ਮਾਰਦੇ ਲੋਕ ਵੱਟੇ ਮਾਰਦੇ ਆ ਬਾਬਾ ਤੂੰ ਕਹੀ ਜਾਂਦਾ ਤੇਰੇ ਚ ਰੱਬ ਹੈ ਰੱਬ ਤੇ ਮੰਦਰ ਚ ਰੱਬ ਤੇ ਕਿਸੇ ਖਾਸ ਥਾਂ ਤੇ ਰਹਿੰਦਾ ਰੱਬ ਤੇ ਉਹ ਥਾਂ ਤੇ ਹੈ ਧਰਤੀਆਂ ਪਵਿੱਤਰ ਹੈ ਜਗ੍ਹਾ ਪਵਿੱਤਰ ਹੈ ਤੂੰ ਕਹੀ ਨਾ ਤੇਰੇ ਚ ਕਹਿੰਦੇ ਤੂੰ ਪਵਿੱਤਰ ਹੈ ਜਿੱਥੇ ਬਹਿ ਜਾਏਗਾ ਉਹ ਤੂੰ ਪਵਿੱਤਰ ਹੈ ਆਪਣੇ ਆਪ ਨੂੰ ਪਛਾਣ ਲੈ ਜੇ ਸਮਝ ਗਿਆ ਤੂੰ ਘਰ ਵੀ ਪਵਿੱਤਰ ਕਰ ਲੈਣਾ ਹੈ ਦੇਹੀ ਨੂੰ ਵੀ ਪਵਿੱਤਰ ਕਰ ਲੈਣਾ ਹੈ ਪਿੰਡ ਨੂੰ ਵੀ ਪਵਿੱਤਰ ਕਰ ਲੈਣਾ ਹੈ ਇਲਾਕਾ ਵੀ ਪਵਿੱਤਰ ਕਰ ਸਕਦਾ ਜੇ ਆਪਣੇ ਆਪ ਨੂੰ ਪਛਾਣ ਲਵੇਂ ਰੱਬ ਬਾਹਰ ਨਹੀਂ ਤੇਰੇ ਚ ਹੈ ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ ਪਰ ਪ੍ਰੋਬਲਮ ਇਹ ਹੈ ਵੀ ਲੋਕ ਭੈੜੇ ਵੱਟੇ ਮਾਰਦੇ ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਏਦਾਂ ਕਿਵੇਂ ਹੋ ਸਕਦਾ ਸਾਰਿਆਂ ਚ ਵਸ ਕਹਿੰਦੇ ਸਾਰਿਆਂ ਚ ਵਸ ਬਾਬਾ ਬਹਿ ਗਿਆ ਸਾਹਮਣੇ ਜਾ ਕੇ ਸਿੱਧਾਂ ਦਾ ਧਿਆਨ ਨਾ ਏਦਾਂ ਅੱਖਾਂ ਚੱਖਾਂ ਪਾ ਕੇ ਜਦੋਂ ਸਤਿਗੁਰ ਬਹਿੰਦੇ ਤੇ ਧਿਆਨ ਨਹੀਂ ਟਿਕਦਾ ਮੇਰੇ ਉਹ ਵੀਰੋ ਗੁਰੂ ਨਾਨਕ ਦੇ ਸਿੱਖ ਹੋ ਜਿੱਥੇ ਧਾਗੇ ਕਰਨ ਵਾਲਾ ਲਾਚੀਆਂ ਕਰਨ ਵਾਲਾ ਤਵੀਤ ਕਰਨ ਵਾਲਾ ਕੋਈ ਪਖੰਡੀ ਬੂਬਣਾ ਬੈਠਾ ਹੋਵੇ ਵਹਿਮਾਂ ਭਰਮਾਂ ਵਿੱਚ ਪਾਉਣ ਵਾਲਾ ਬੈਠਾ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਲੈਣ ਦਾ ਜ਼ਰੀਆ ਨਹੀਂ ਸਮਝਦੇ ਸਮਝ ਲਈਏ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈ ਕੇ ਜ਼ਿੰਦਗੀ ਬਦਲੀਏ ਇਹ ਗਿਆਨ ਲੈਣ ਦਾ ਸਾਧਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਨੇ ਬਾਣੀ ਦਿੱਤੀ ਇਹ ਪੈਸਾ ਕਮਾਉਣ ਦਾ ਜ਼ਰੀਆ ਬਣਾ ਲਿਆ ਇਹਨਾਂ ਨੇ ਇਹ ਲੈਣਾ ਲਾ ਕੇ ਨਾ ਸੌ ਸੌ ਪਾਠ ਰੱਖ ਲੈਂਦੇ ਆ ਸੌ ਸੌ ਤੇ ਗੁਰੂ ਇੱਕ ਹੈ ਕਿ ਸੌ ਬੋਲੋ ਬਈ ਪ੍ਰਕਾਸ਼ ਇੱਕ ਕਰ ਲਓ ਫਿਰ ਸੌ ਸੁਣੇ ਇੱਕ ਸੁਣਾਵੇ ਏਦਾਂ ਲੈਣਾ ਲਾ ਲਈਆਂ ਇਹ ਪੈਸਾ ਕਮਾਉਣ ਦਾ ਬਣਾ ਲਿਆ ਜ਼ਰੀਆ ਧੰਦਾ ਬਣਾ ਲਿਆ ਧੰਦਾ ਤੇ ਬਾਬਾ ਜਦੋਂ ਸਾਡਾ ਬਾਬਾ ਬਹਿੰਦਾ ਸੀ ਨਾ ਜਾ ਕੇ ਸਿੱਧਾਂ ਦੇ ਅੱਗੇ ਜਦੋਂ ਬਹਿ ਗਿਆ ਸਾਹਮਣੇ ਜਾ ਕੇ ਸਿੱਧਾਂ ਦਾ ਧਿਆਨ ਨਾ ਟਿਕੇ ਤੇ ਜਿਹੜੇ ਆ ਪਖੰਡੀ ਹੈ ਨਾ ਜਿੱਦਣ ਚੜ੍ਹਦੀ ਕਲਾ ਵਾਲਾ ਸਿੱਖ ਐਂ ਬਹਿ ਜੇ ਜਾ ਕੇ ਅਗਲੇ ਦਾ ਧਿਆਨ ਹਿੱਲ ਜਾਣਾ ਚਾਹੀਦਾ ਵੀ ਕਿੱਥੋਂ ਆ ਗਿਆ ਇਹ ਹੈ ਗੁਰੂ ਨਾਨਕ ਦਾ ਸੱਚਾ ਸਿੱਖ ਤੇਰੇ ਚ ਬੜਕ ਹੋਵੇ ਤੇਰੇ ਚ ਚਮਕ ਹੋਵੇ ਤੇਰੀ ਸੋਚ ਦੀ ਤੇਰੇ ਗਿਆਨ ਦੀ ਅਗਲਾ ਕੰਬਣ ਲੱਗ ਜਾਏ ਕੰਬਣੀ ਛਿੜ ਜਾਏ ਅਗਲੇ ਨੂੰ ਬੈਠਿਆਂ ਇਹ ਗੁਰੂ ਨਾਨਕ ਦੀ ਵਿਚਾਰਧਾਰ ਵਾਲਾ ਜੇ ਸਵਾਲ ਪੁੱਛ ਲਿਆ ਬੋਲਿਆ ਨਹੀਂ ਜਾਣਾ ਜੇ ਕੁਐਸਚਨ ਕਰਤਾ ਇਹਨੇ ਮੇਰੇ ਤੇ ਮੇਰੇ ਤੋਂ ਬੋਲ ਨਹੀਂ ਹੋਣਾ ਇਹਦੇ ਅੱਗੇ ਇਹਦੇ ਚ ਚਮਕ ਹੈ ਐਸੀ ਉਹ ਨੂਰ ਉਹਨੂੰ ਕਹਿੰਦੇ ਆ ਸਿੱਖ ਦੇ ਉੱਤੇ ਬੜਾ ਨੂਰ ਹੈ ਉਹ ਨੂਰ ਹੈ ਉਹਦੀ ਸਮਝ ਦਾ ਉਹਦੀ ਗਿਆਨ ਦਾ ਉਹਦੀ ਅਕਲ ਦਾ ਆ ਚੱਲਦਾ ਜਿਹਦਾ ਤੇ ਗੁਰੂ ਨਾਨਕ ਨੇ ਏਦਾਂ ਦੇ ਪੈਦਾ ਕੀਤੇ ਭਾਈ ਲਹਿਣਾ ਪੈਦਾ ਕੀਤਾ ਗੁਰੂ ਅੰਗਦ ਸਾਹਿਬ ਜੀ ਬਣ ਗਏ ਸਤਿਗੁਰੂ ਨਾਨਕ ਦਾ ਰੂਪ ਬਣ ਗਏ ਗੁਰੂ ਅੰਗਦ ਸਾਹਿਬ ਪਹਿਲਾਂ ਗੁਰੂ ਨਾਨਕ ਦੀ ਚਮਕ ਤੋਂ ਡਰਦੇ ਸੀ ਕਹਿੰਦੇ ਹੁਣ ਗੁਰੂ ਅੰਗਦ ਸਾਹਿਬ ਔਰੰਗਜ਼ੇਬ ਡਰਦਾ ਸੀ ਜਿੱਦਣ ਕਲਗੀਆਂ ਵਾਲਾ ਮੇਰੇ ਸਾਹਮਣੇ ਆ ਗਿਆ ਔਰੰਗਜ਼ੇਬ ਕਹਿੰਦਾ ਸੀ ਜਿੱਦਣ ਮੇਰੇ ਸਾਹਮਣੇ ਐਦਾਂ ਖੜ ਗਿਆ ਨਾ ਆ ਕੇ ਪੰਗਾ ਇਹ ਹੈ ਭਰੀ ਕਚਹਿਰੀ ਜੇ ਉਹਨੇ ਪੰਜ ਚਾਰ ਸਵਾਲ ਪੁੱਛ ਲਏ ਮੈਥੋਂ ਜਵਾਬ ਨਹੀਂ ਦੇ ਹੋਣਾ ਉਹਦੀਆਂ ਦਲੀਲਾਂ ਅੱਗੇ ਖੜਿਆ ਨਹੀਂ ਜਾਣਾ ਮੇਰੇ ਤੋਂ ਵਜੀਦਾ ਕਹਿੰਦਾ ਚਿਣ ਦਿਓ ਨੀਆਂ ਵਿੱਚ ਬੱਚਿਆਂ ਨੂੰ ਕਿਉਂ ਕਹਿੰਦੇ ਇਹਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਹੁੰਦਾ ਵਜੀਦਾ ਕਿਉਂ ਕਹਿੰਦਾ ਨੀਆਂ 'ਚ ਚਿਣ ਦੇ ਚਮਕ ਨਹੀਂ ਝੱਲੀ ਜਾਂਦੀ ਆ ਹਿੰਮਤ ਹੈ ਜਿਹੜੀ ਇਹਨਾਂ 'ਚ ਦਲੇਰੀ ਹੈ ਜਿਹੜੀ ਇਹਨਾਂ 'ਚ ਆ ਜਿਹੜੀਆਂ ਗੱਲਾਂ ਕਹਿੰਦੇ ਹੈ ਇਨਸਾਫ ਦੀ ਕੁਰਸੀ ਤੇ ਬਹਿ ਕੇ ਝੂਠ ਬੋਲਣਾ ਵਜੀਦਿਆ ਇਹਨਾਂ ਗੱਲਾਂ ਦਾ ਜਵਾਬ ਕੌਣ ਦੇਵੇ ਮੁਸਲਮਾਨ ਬਣ ਗਏ ਫਿਰ ਕਿਹੜਾ ਮੌਤ ਨਹੀਂ ਆਉਣੀ ਮਰਨਾ ਤੇ ਫਿਰ ਵੀ ਹੈ ਇਹਨਾਂ ਗੱਲਾਂ ਦਾ ਜਵਾਬ ਕੌਣ ਦੇਵੇ ਡਰਦਾ ਅਗਲਾ ਦਲੀਲਾਂ ਦਾ ਆ ਵੱਡੇ ਵੱਡੇ ਮੰਤਰੀ ਸੰਤਰੀ ਕਿਉਂ ਕੈਮਰਿਆਂ ਦੇ ਜਦੋਂ ਐ ਕੈਮਰਾ ਮਾਈਕ ਕਰੋ ਨੇੜੇ ਕਿਉਂ ਭੱਜਦੇ ਆ ਅੰਦਰ ਨੂੰ ਗੁਰੂ ਦਾ ਸਿੱਖ ਤੇ ਪੱਤਰਕਾਰ ਤੇ ਚਲੋ ਮਾਫ ਕਰਨਾ ਪੀਲੀ ਪੱਤਰਕਾਰੀ ਵੀ ਇੱਥੇ ਬੜੀ ਹੈ ਪਰ ਜਿਵੇਂ ਪੱਤਰਕਾਰ ਕਿਸੇ ਐਂਗਲ ਤੋਂ ਸੋਚਦਾ ਇਹ ਕਿਸੇ ਸੱਚੇ ਸੱਚੇ ਬੰਦੇ ਦੀ ਗੱਲ ਕਰਦਾ ਮੈਂ ਜਿਹੜਾ ਸਿੱਖ ਸੀ ਨਾ ਲਿਸਨਰ ਲਿਸਨ ਕਰਨ ਵਾਲਾ ਲਰਨ ਕਰਨ ਵਾਲਾ ਸਿੱਖਣ ਵਾਲਾ ਸਮਝਣ ਵਾਲਾ ਲਰਨ ਕਰਨ ਵਾਲਾ ਲਿਸਨ ਕਰਨ ਵਾਲਾ ਸਿੱਖ ਇਹ ਤੇ ਏਦਾਂ ਚਾਹੀਦਾ ਸੀ ਵੀ ਜਿਹਦੇ ਸਾਹਮਣੇ ਪੱਤਰਕਾਰਾਂ ਤੋਂ ਡਰਦੇ ਨਾ ਐਂ ਡਰਦਾ ਅਗਲਾ ਤੇਰੇ ਤੋਂ ਏਦਾਂ ਦਿਮਾਗ ਤੇਜ਼ ਹੁੰਦਾ ਹਲੇਕ ਹਰੇਕ ਲੀਡਰ ਘਬਰਾਉਂਦਾ ਤੇਰੇ ਤੋਂ ਵੀ ਬਾਬੇ ਨਾਨਕ ਦਾ ਸਿੱਖ ਹੈ ਇਹਨੂੰ ਸਾਰਾ ਹੀ ਪਤਾ ਹੈ ਇਹਦੇ ਨਾਲ ਮੈਂ ਧੋਖਾ ਨਹੀਂ ਕਰ ਸਕਦਾ ਇਹਦੇ ਨਾਲ ਮੈਂ ਬੇਈਮਾਨੀ ਨਹੀਂ ਕਰ ਸਕਦਾ ਇਹਦੇ ਨਾਲ ਮੈਂ ਠੱਗੀ ਨਹੀਂ ਮਾਰ ਸਕਦਾ ਇਹਨੇ ਫੜ ਲੈਣਾ ਮੈਨੂੰ ਮੇਰੇ ਝੂਠ ਮੇਰੇ ਗਪੌੜ ਫੜੇ ਜਾਣੇ ਐ ਪਰ ਸਾਡਾ ਬੇੜਾ ਕਿਉਂ ਗਰਕਿਆ ਅਸੀਂ ਸਮਝ ਨਹੀਂ ਲਈ ਅਸੀਂ ਗਿਆਨ ਨਹੀਂ ਲਿਆ ਤਾਂ ਕਰਕੇ ਬਾਬੇ ਵੀ ਬੁੱਧੂ ਬਣਾ ਗਏ ਲੀਡਰਾਂ ਨੇ ਉਦੋਂ ਵੱਧ ਬੁੱਧੂ ਬਣਾਇਆ ਕਿਉਂਕਿ ਅਸੀਂ ਬੁੱਧੂ ਬਣ ਗਏ ਅਗਲੇ ਨੂੰ ਪਤਾ ਹੈ ਇਹਨੇ ਬੋਲਣਾ ਤੇ ਹੈ ਹੀ ਨਹੀਂ ਜੇ ਉਹ ਕਹਿ ਦਿੱਤਾ ਮੰਨੀ ਜਾਣਾ ਬਸ ਤੇ ਅੱਜ ਸਾਡਾ ਹਾਲ ਵੇਖੋ ਦੁਨੀਆਂ ਦੇ ਨਕਸ਼ੇ ਤੇ ਵੇਖੋ ਦੁਨੀਆਂ ਦੇ ਨਕਸ਼ੇ ਤੇ ਹੱਸਦੇ ਅਗਲੇ ਵੇਖ ਵੇਖ ਕੇ ਗਿਆਨ ਨੂੰ ਗੁਰੂ ਕਹਿਣ ਵਾਲੀ ਕੌਮ ਅੱਜ ਖੜ ਕਿੱਥੇ ਗਈ ਸਾਡੇ ਬੰਦਿਆਂ ਨੇ ਕੋਈ ਦਿਮਾਗ ਖੁੱਲਣ ਵਾਲੀ ਗੱਲ ਕੀਤੀ ਅੱਜ ਮੈਂ ਬੇਨਤੀ ਕਰਦਾ ਵੀਰੋ ਧਿਆਨ ਨਾਲ ਸੁਣਿਓ ਮੈਂ ਗੱਲ ਸ਼ੁਰੂ ਕਰਨ ਲੱਗਿਆ ਸੀ ਪੰਜ ਪਿਆਰੇ ਆਏ ਜਦੋਂ ਡਿਕਟੇਟਰਸ਼ਿਪ ਦੇ ਵਿੱਚ ਸੂਰਮੇ ਸੀ ਉੱਥੇ ਤੱਕ ਪਹੁੰਚ ਲੜਦਾ 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 ਉਦੋਂ ਏਰੀਏ ਮੱਲੇ ਜਾਂਦੇ ਸੀ ਜਗ੍ਹਾ ਮੱਲੀ ਜਾਂਦੀ ਸੀ ਜੰਗ ਹੁੰਦੇ ਸੀ ਜਾਨ ਵਿਖਾਈ ਜ਼ੋਰ ਵਿਖਾਇਆ ਜਾਂਦਾ ਸੀ ਬਾਹਾਂ ਦਾ ਜ਼ੋਰ ਵਿਖਾਇਆ ਜਾਂਦਾ ਸੀ ਪਰ ਕੀ ਅੱਜ ਵੀ ਸਮਾਂ ਇਦਾਂ ਦਾ ਅੱਜ ਤਲਵਾਰਾਂ ਦਾ ਜ਼ੋਰ ਕਿੱਥੇ ਵਿਖਾਈਏ ਤੁਸੀਂ ਤਲਵਾਰ ਕੱਢ ਕੇ ਮਾਰੋ ਕਿਸੇ ਦੇ ਉਸੇ ਵੇਲੇ ਪੁਲਿਸ ਨੇ ਫੜ ਕੇ ਲੈ ਜਾਣਾ ਅੱਜ ਲੋਕਤੰਤਰ ਹੈ ਤੇ ਉਦੋਂ ਟਾਰਗੇਟ ਬਾਜਾਂ ਵਾਲੇ ਦਿੰਦੇ ਸੀ ਉੱਥੇ ਪਹੁੰਚਣਾ ਹੈ ਸਿੰਘ ਕਹਿੰਦੇ ਸੀ ਉੱਥੇ ਪਹੁੰਚਣਾ ਲੜਦਾ ਲੜਦਾ ਉੱਥੇ ਪਹੁੰਚਦਾ ਸੀ ਉਦੋਂ ਟਾਰਗੇਟ ਕੁਝ ਹੋਰ ਸੀ ਤੇ ਅੱਜ ਪੜ੍ਹਾਈ ਦਾ ਸਮਾਂ ਹੈ ਅੱਜ ਆਪਣੇ ਬੱਚਿਆਂ ਨੂੰ ਟਾਰਗੇਟ ਦਿਓ ਉਹ ਜੱਜ ਦੀ ਕੁਰਸੀ ਹੈ ਉੱਥੇ ਤੱਕ ਪਹੁੰਚਣਾ ਉਹ ਵਕੀਲ ਦੀ ਕੁਰਸੀ ਹੈ ਉੱਥੇ ਤੱਕ ਚੱਲ ਉਦੋਂ ਬਾਹਾਂ ਦਾ ਜ਼ੋਰ ਵਿਖਾਇਆ ਜਾਂਦਾ ਸੀ ਪਰ ਅੱਜ ਤੈਨੂੰ ਦਿਮਾਗ ਦਾ ਜ਼ੋਰ ਵਿਖਾਉਣਾ ਪੈਣਾ ਅੱਜ ਹਥਿਆਰਾਂ ਦਾ ਸਮਾਂ ਨਹੀਂ ਰਿਹਾ ਅੱਜ ਵਿਚਾਰਾਂ ਦਾ ਯੁੱਗ ਹੈ ਅੱਜ ਪੜ੍ਹਾਈ ਦਾ ਸਮਾਂ ਹੈ ਉਹਦਾ ਇੰਜੀਨੀਅਰਿੰਗ ਕਰਨ ਵਾਲੇ ਬੱਚੇ ਨੂੰ ਕਹਿ ਉੱਥੇ ਪਹੁੰਚ ਆਹ ਥਾਂ ਖਾਲੀ ਆਹ ਸੀਟ ਖਾਲੀ ਚੱਲ ਇੱਥੇ ਇੰਨੀ ਪੜ੍ਹਾਈ ਕਰ ਇੰਨੀ ਮਿਹਨਤ ਕਰ ਅਕਾਲ ਤਖਤ ਦੇ ਜਥੇਦਾਰ ਸੱਦਦੇ ਇਸ ਵਾਰੀ ਪੀਸੀਐਸ ਕਰਨ ਵਾਲਾ 100 ਬੱਚਾ ਪੰਜਾਬੀਆਂ ਦਾ ਸਿੱਖਾਂ ਦਾ ਇਹ 100 ਬੱਚੇ ਨੂੰ ਅਸੀਂ ਸਟੇਜਾਂ ਤੇ ਸੱਦ ਕੇ ਅਕਾਲ ਤਖਤ ਤੇ ਸੱਦ ਕੇ ਕਹਿੰਦੇ ਆ ਸੂਰਮੇ ਹੈ ਉਹਨਾਂ ਵੇਲਿਆਂ ਦੇ ਵਿੱਚ ਹਜ਼ਾਰਾਂ ਨਾਲ ਲੜ ਕੇ ਸੂਰਮੇ ਸੀ ਤੇ ਅੱਜ ਇਹ ਲੱਖਾਂ ਨਾਲ ਮੁਕਾਬਲਾ ਕਰਦੇ ਰਾਤਾਂ ਨੂੰ ਪੜ੍ਹਦੇ ਜਾਗ ਜਾਗ ਪੜ੍ਹਦੇ ਉਹ ਦੀਵੇ ਬਾਲ ਬਾਲ ਪੜ੍ਹਾਈਆਂ ਕਰਦੇ ਅਨਪੜ੍ਹਾ ਗਰੀਬ ਮਾਪਿਆਂ ਦੇ ਬੱਚੇ ਅਨਪੜ੍ਹ ਮਾਪੇ ਸੀ ਇਹਨਾਂ ਦੇ ਆ ਬੱਚੇ ਇੱਥੇ ਤੱਕ ਪਹੁੰਚੇ ਹੈ ਇਹ ਅੱਜ ਦੇ ਸੂਰਮੇ ਹੈ ਉਦੋਂ ਦੇ ਉਹ ਸੂਰਮੇ ਅੱਜ ਦੇ ਇਹ ਸੂਰਮੇ ਮੇਰੇ ਵੀਰੋ ਤੁਹਾਡੇ ਚ ਜਿੰਨੇ ਪੜ੍ਹੇ ਲਿਖੇ ਬੈਠੇ ਹੋ ਸੂਰਮਤਾਈ ਕਿੱਥੇ ਵਿਖਾਈਏ? ਜੇ ਸੂਰਮੇ ਦਾ ਅਰਥ ਜੰਗਾਂ ਚ ਲੜਨਾ ਹੈ, ਜੇ ਸੂਰਮੇ ਦਾ ਅਰਥ ਬਹਾਦਰੀ ਦਾ ਅਰਥ ਏਦਾਂ ਜੰਗਾਂ ਕਰਨੀਆਂ ਲੜਾਈ ਕਰਨੀ ਹੈ, ਕਿਹਨੂੰ ਲੜ ਕੇ ਵਿਖਾਈਏ, ਕਿਹਦਾ ਸਿਰ ਪਾੜੀਏ? ਦੱਸੋ ਅੱਜ ਸਮਾਂ ਲੜਾਈ ਦਾ ਕਿ ਪੜ੍ਹਾਈ ਦਾ? ਦੱਸਿਓ ਬਈ, ਪੜ੍ਹਾਈ ਦਾ ਕਿਹਦਾ ਸਿਰ ਪਾੜੀਏ? ਜੇ ਕਿਸੇ ਦਾ ਸਿਰ ਪਾੜਾਂਗੇ ਅਗਲੇ 20 ਸਾਲ ਹੀ ਕਰ ਦੇਣਗੇ। ਕਿੱਥੇ ਜੰਗ ਕਰੀਏ? ਕਿਸੇ ਕੋਈ ਸਾਡੇ ਨਾਲ ਧੱਕਾ ਕਰਦਾ, ਅਗਲੇ ਦੇ ਅਸੀਂ ਚਾਰ ਮਾਰਾਂਗੇ। ਸਾਡੀ ਘੱਟ ਗਿਣਤੀ ਹੈ, ਅਗਲੇ ਦੀ ਬਹੁ ਗਿਣਤੀ ਹੈ। ਬਹੁ ਗਿਣਤੀ ਘੱਟ ਗਿਣਤੀ ਨਾਲ ਧੱਕਾ ਕਰੇਗੀ, ਬਹੁ ਗਿਣਤੀ ਦੇ ਜੇ ਚਾਰ ਮਾਰਾਂਗੇ ਤੇ ਅਗਲਾ 4,500 ਮਾਰ ਜਾਏਗਾ। ਫਿਰ ਇਨਸਾਫ ਲਈ ਦਰ ਦਰ ਤੇ ਬੈਠੇ ਰਹਾਂਗੇ, ਸੜਕਾਂ ਤੇ ਬੈਠੇ ਰਹਾਂਗੇ, ਸਾਨੂੰ ਇਨਸਾਫ ਦਿਓ, ਸਾਡੇ ਨਾਲ ਧੱਕਾ ਹੋਇਆ ਹੈ। ਡੈਮੋਕ੍ਰੇਸੀ ਦੇ ਵਿੱਚ ਵੱਧ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਹੁੰਦੀਆਂ। ਛੋਟੀ ਜੀ ਕੌਮ ਹੈ, ਸੋਚਣਾ ਪੈਣਾ ਬਚ ਬਚਾ ਕੇ ਕਿਵੇਂ ਨਿਕਲਣਾ ਹੈ, ਬਚਣਾ ਕਿੱਦਾਂ ਹੈ, ਅੱਗੇ ਲੈ ਕੇ ਕਿੱਦਾਂ ਜਾਣਾ, ਆਪਣੀ ਪੀੜ੍ਹੀ ਨੂੰ, ਆਪਣੀ ਪਨੀਰੀ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਹੈ। ਛੋਟੇ ਜਿਹੇ ਆ, ਥੋੜੇ ਜਿਹੇ ਆ, ਪਰ 2.5 ਕਰੋੜ ਸਿੱਖਾਂ ਦੀ ਗਿਣਤੀ ਹੈ ਜੀ। ਯਹੂਦੀਆਂ ਦੀ ਗਿਣਤੀ 1 ਕਰੋੜ ਹੈ, ਪਰ ਸਭ ਤੋਂ 1 ਨੰਬਰ ਤੇ ਯਹੂਦੀ ਨੇ ਅੱਜ ਦੇ ਸਮੇਂ 'ਚ। ਯਹੂਦੀ 1 ਨੰਬਰ ਤੇ ਹੈ, ਸਾਰੀ ਇਕਨੋਮੀ ਅਮਰੀਕਾ ਦੀ ਉਹਨਾਂ ਦੇ ਹੱਥ ਹੈ, ਕਿਉਂਕਿ ਸਾਰੇ ਹੀ ਪੜ੍ਹੇ ਲਿਖੇ ਹੈ। ਯਹੂਦੀ ਬੰਦਾ ਬਿਜ਼ਨਸ ਕਲਾਸ 'ਚ ਸਫ਼ਰ ਕਰਦਾ, ਇਕਨੋਮੀ 'ਚ ਬਹੁਤ ਘੱਟ ਲੱਭਦੇ ਆ ਜਹਾਜ਼ਾਂ 'ਚ। ਯਹੂਦੀ ਬਹੁਤ ਪੜ੍ਹੇ ਲਿਖੇ ਦਿਮਾਗੀ। ਅੱਜ ਸਾਡੇ ਜਥੇਦਾਰ ਅਕਾਲ ਤਖਤਾਂ ਤੇ ਸੱਦਦੇ, ਸੁਣੋ, ਜੇ 100 ਬੱਚਾ ਵਧੀਆ ਨੰਬਰ ਲੈਣ ਵਾਲਾ ਜਦੋਂ ਤੁਸੀਂ ਅਕਾਲ ਤਖਤ ਤੇ ਸੱਦਣਾ ਹੈ, ਇੰਨਿਆਂ ਨਾਲ ਮੁਕਾਬਲਾ ਕਰਕੇ ਇਹ ਫਸਟ ਆਇਆ, ਅਗਲੇ ਸਾਲ ਕਿੰਨੇ ਬੱਚੇ ਤਿਆਰ ਹੋ ਜਾਣਗੇ ਪੜ੍ਹਨ ਵਾਸਤੇ? ਪੜ੍ਹਾਈ ਕਿੰਨੀ ਹੋਊ? 1,000 ਬੱਚੇ ਨੂੰ ਸਨਮਾਨ ਦਿਓ, ਅਗਲੇ ਸਾਲ 10,000 ਹੋਣਗੇ। ਜਦੋਂ ਤੁਸੀਂ 10,000 ਦਾ ਸਨਮਾਨ ਕਰੋਗੇ, ਅਗਲੇ ਸਾਲ ਲੱਖ ਹੋਏਗਾ। ਪਰ ਅੱਜ ਸਾਡੇ ਸਿੱਖਾਂ 'ਚ ਸੂਰਮੇ ਦੀ ਵਿਆਖਿਆ ਕੀ ਹੈ? ਜਿੰਨਾ ਵੱਧ ਤੋਂ ਵੱਧ ਲੜਦਾ ਹੈ, ਬਹਾਦਰ ਕੌਮਾਂ, ਇਦਾਂ ਦੀਆਂ ਗੱਲਾਂ ਕਰ ਕਰਕੇ ਸਾਡੇ ਦਿਮਾਗ 'ਚ ਕੀ ਭਰਿਆ? ਸਿਰਫ ਮਰਜੋ ਜਾਂ ਮਾਰ ਦਿਓ, ਮਰਜੋ ਮਾਰ ਦਿਓ, ਮਰਜੋ ਮਾਰ ਦਿਓ, ਇਹੀ ਭਰਿਆ। ਗੁਰਦੁਆਰੇ ਚਲੇ ਜਾਓ, ਉੱਥੇ ਵੀ ਗੱਲਾਂ ਇਦਾਂ ਦੀਆਂ, ਗਾਉਣ ਵਾਲਿਆਂ ਨੂੰ ਸੁਣ ਲਓ, ਉਹ ਵੀ ਗੱਲਾਂ ਇਦਾਂ ਦੀਆਂ ਕਰਦੇ। ਤੇ ਸਾਡੇ ਪੰਜਾਬੀਆਂ ਦੀ ਮੈਂਟੈਲਿਟੀ ਬਣ ਗਈ ਇਦਾਂ ਦੀ, ਸੋਚ ਬਣ ਗਈ ਇਦਾਂ ਦੀ। ਪਰ ਹਰ ਸਾਨੂੰ ਸਮਝਣਾ ਪੈਣਾ ਹੈ, ਉਦੋਂ ਸਮਾਂ ਹੋਰ ਸੀ ਤੇ ਅੱਜ ਸਮਾਂ ਹੋਰ ਹੈ। ਜੇ ਅੱਜ ਕਲਗੀਆਂ ਵਾਲੇ ਆਉਂਦੇ, ਉਹ ਇਹ ਨਾ ਕਹਿੰਦੇ ਹਥਿਆਰ ਚੱਕ ਲਓ, ਅੱਜ ਉਹ ਕਹਿੰਦੇ ਪੜ੍ਹਾਈ ਕਰਕੇ, ਮਿਹਨਤ ਕਰਕੇ, ਚਲੋ ਪੁੱਤਰੋ ਅੱਗੇ ਲੱਗੋ, ਅੱਗੇ ਤੋਂ ਅੱਗੇ ਚੱਲੋ, ਚੰਗੇ ਚੰਗੇ ਅਹੁਦਿਆਂ ਤੇ ਚੱਲੀਏ, ਆਓ ਪੜ੍ਹਾਈ ਕਰੀਏ, ਆਓ ਮਿਹਨਤ ਕਰੀਏ, ਅੱਜ ਇਹ ਕਹਿੰਦੇ। ਅੱਜ ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਪਰ ਸਾਨੂੰ ਸਮਝਾਇਆ ਨਹੀਂ, ਇਹ ਗੱਲਾਂ ਸਮਝਾਈਆਂ ਨਹੀਂ ਜਾਂਦੀਆਂ। ਸਮਝਾਣੀਆਂ ਕਿੰਨਾ ਸੀ, ਜਿਨ੍ਹਾਂ ਦਾ ਫਰਜ਼ ਬਣਦਾ ਸੀ ਉਹ ਨਹੀਂ ਸਮਝਾ ਰਹੇ। ਪਰ ਸਾਨੂੰ, ਮੇਰਿਓ ਵੀਰੋ, ਖੁਦ ਸਮਝਣਾ ਪੈਣਾ, ਆ ਦਿਮਾਗ ਚਲਾਉਣਾ ਪੈਣਾ ਹੈ। ਗਿਆਨ ਗੁਰੂ ਦੇ ਸਿੱਖਾਂ, ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ ਗਿਆਨ, ਬਾਣੀ ਦੇ ਲੜ ਲੱਗੇ ਆ, ਬਾਣੀ ਚੋਂ ਮਿਲਦਾ ਗਿਆਨ, ਸ਼ਬਦ ਦੇ ਲੜ ਲੱਗੇ ਆ, ਸ਼ਬਦ ਚੋਂ ਮਿਲਦਾ ਗਿਆਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈ, ਗਿਆਨ ਹੈ, ਤੇ ਗਿਆਨ ਨੂੰ ਗੁਰੂ ਮੰਨਣ ਵਾਲਾ ਅਗਿਆਨੀ ਕਿਉਂ ਫਿਰੇ? ਆ ਚਲਾਈਏ ਆਪਾਂ, ਖੋਲੀਏ ਮਾੜਾ ਜਿਹਾ ਦਿਮਾਗ ਚੱਲੇ, ਤੇ ਗਿਆਨ ਦੀ ਹਨੇਰੀ ਆਊ ਨਾ ਇੱਕ ਵਾਰੀ, ਐ ਉੱਥਲ ਪੁੱਥਲ ਆਜੂ ਜ਼ਿੰਦਗੀ ਵਿੱਚ। ਆ ਜਿਹੜੇ ਦੀਵਾਨ ਸੁਣਦੇ ਹੋ, ਕਈ ਵਾਰੀ ਦਿਮਾਗ 'ਚ ਬੜੇ ਸਵਾਲ ਖੜੇ ਹੋ ਜਾਂਦੇ ਆ, ਹੈਂ ਏਦਾਂ ਤੇ ਸੋਚਿਆ ਹੀ ਨਹੀਂ, ਏਦਾਂ ਤੇ ਆਇਆ ਹੀ ਨਹੀਂ ਕਦੇ ਦਿਮਾਗ 'ਚ, ਉੱਠਣੇ ਚਾਹੀਦੇ ਆ ਸਵਾਲ। ਜੇ ਅੱਜ ਹਨੇਰੀ ਆਊ ਤਾਂ ਅੱਗੇ ਗੱਲ ਬਣਨੀ ਹੈ। ਹੁਣ ਵੇਖੋ, ਧਿਆਨ ਨਾਲ ਸੁਣਿਓ, ਛੱਪਰ ਸੀ ਕਹਿੰਦੇ ਅੰਦਰ, ਮਾਇਆ ਦੀਆਂ ਰੱਸੀਆਂ ਪਾ ਕੇ ਬੰਨਿਆ ਹੋਇਆ ਛੱਪਰ ਢਹਿ ਗਿਆ। ਲਓ ਹੁਣ ਫੇਰ ਸੁਣੋ, ਦੇਖੋ ਭਾਈ ਗਿਆਨ ਕੀ ਆਈ ਅੰਧ,
ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬੰਦੀ।
ਭਰਮਾਂ ਦਾ ਛੱਪਰ ਉੱਡ ਗਿਆ, ਜਿਹੜਾ ਮਾਇਆ ਨਾਲ ਮਟੀਰੀਅਲ ਨਾਲ ਬੱਝਿਆ ਹੋਇਆ ਸੀ, ਉਹ ਛੱਪਰ ਢਹਿ ਗਿਆ ਸਾਰੇ ਅੱਗੇ।
ਦੋ ਚਿੱਤੇ ਕੀ ਦੋਏ ਥੂਨ ਗਿਰਾਨੀ ਮੋਹੋਂ ਬਲੇ ਦਾ ਟੂਟਾ
ਦੋ ਚਿੱਤੀ ਦੀਆਂ ਥੰਮੀਆਂ ਸੀ ਸੁਣੋ ਮੇਰਾ ਮਨ ਰਹਿੰਦਾ ਸੀ ਦੋ ਚਿੱਤਾ ਡਬਲ ਮਾਈਂਡਡ ਹੁਣ ਮੈਂ ਦੋ ਚਿੱਤਾ ਨਹੀਂ ਰਿਹਾ ਹੁਣ ਮੇਰੇ ਸਮਝ ਆ ਗਈ ਗੱਲ ਦੋ ਚਿੱਤੀ ਦੀਆਂ ਦੋ ਥੰਮੀਆਂ ਸੀ ਉਹ ਵੀ ਨਿਕਲ ਗਈਆਂ ਤੇ ਮੋਹ ਦਾ ਛਤੀਰ ਪਾਇਆ ਹੋਇਆ ਸੀ ਉਹ ਵੀ ਨਿਕਲ ਗਿਆ ਮੈਂ ਫਸਿਆ ਸੀ ਮੋਹ ਵਿੱਚ ਨਾ ਤੇ ਰਿਹਾ ਮੋਹ ਤੇ ਨਾ ਦੋ ਚਿੱਤਾਪਨ ਰਿਹਾ ਡਬਲ ਮਾਈਂਡਡ ਨਹੀਂ ਰਹੇ ਹੁਣ ਆਪਾਂ ਨੂੰ ਸਮਝ ਆ ਗਈ ਅੱਗੇ ਦੋ ਚਿੱਤੇ ਜੇ ਰਹੀਦਾ ਸੀ ਕਦੇ ਐਂ ਕਦੇ ਐਂ ਕਬੂ ਜੀੜਾ ਊਬ ਚੜਤ ਹੈ ਕਬੂ ਜਾਏ ਪਿਆਲੇ ਪਹਿਲਾਂ ਹਾਲ ਇਹ ਸੀ ਸਾਡਾ ਪਰ ਹੁਣ ਦੋ ਚਿੱਤੇ ਨਹੀਂ ਰਹੇ ਭਾਈ ਹੁਣ ਦਿਮਾਗ ਚੱਲ ਪਿਆ ਮੈਂ ਬੇਨਤੀ ਕਰਾਂਗਾ ਜੀ 10 ਵਜੇ ਹੈ 5 ਮਿੰਟ ਦੇ ਵਿੱਚ ਆਪਾਂ ਸਮਾਪਤੀ ਕਰਦੇ ਹਾਂ ਕਿਉਂਕਿ 7:30 ਵਜੇ ਕਈ ਵੀਰ ਆਏ ਕਈ 7 ਵਜੇ ਦੇ ਬੈਠੇ ਆ ਕੇ 7:30 ਮੈਂ ਸਟੇਜ ਤੇ ਆਇਆ ਸੀ ਉਦੋਂ ਵੀ ਅੱਧਾ ਕੁ ਪੰਡਾਲ ਭਰ ਗਿਆ ਸੀ ਤੇ 10:30 ਤੇ ਹੋ ਗਏ ਆਪਾਂ 5-7 ਮਿੰਟ ਵਿੱਚ ਸਮਾਪਤੀ ਕਰਾਂਗੇ ਪਰ ਮੈਂ ਬੇਨਤੀ ਕਰਾਂਗਾ ਵੀ ਇੰਨੇ ਚਾਅ ਨਾਲ ਪਿਆਰ ਨਾਲ ਬੈਠੇ ਹੋ 5-7 ਮਿੰਟ ਟਿਕਾ ਬਣਾ ਕੇ ਰੱਖੋ ਚੱਲਦੇ ਦੀਵਾਨ ਵਿੱਚ ਜਦੋਂ ਹਿਲਜਲ ਹੁੰਦੀ ਹੈ ਫਿਰ ਸਾਰੀ ਸੰਗਤ ਦਾ ਧਿਆਨ ਟੁੱਟਦਾ ਹੈ ਆ ਲਾਸਟ ਥੋੜੀਆਂ ਗੱਲਾਂ ਕਹਿਣੀਆਂ ਜ਼ਰੂਰੀ ਹੈ ਕਿਰਪਾ ਕਰਕੇ 5-7 ਮਿੰਟ ਟਿਕਾ ਬਣਾ ਕੇ ਰੱਖੋ ਫਿਰ ਆਪਾਂ ਸਮਾਪਤੀ ਕਰਦੇ ਹਾਂ 10:15 ਤੋਂ ਪਹਿਲਾਂ ਆਪਾਂ ਆਨੰਦ ਸਾਹਿਬ ਪੜ੍ਹ ਦਿਆਂਗੇ ਤੇ ਕਿਰਪਾ ਕਰਕੇ ਥੋੜਾ ਜਿਹਾ ਚਿਰ ਟਿਕਾ ਬਣਾ ਕੇ ਰੱਖਿਓ ਹਾਜ਼ਰ ਰਹੋ ਭਾਈ ਧਿਆਨ ਨਾਲ ਸੁਣ ਲਿਓ ਆਹ ਲਾਸਟ ਥੋੜੀਆਂ ਜੀਆਂ ਬੇਨਤੀਆਂ ਕਰ ਲਈਏ ਗਿਆਨ ਦੀ ਹਨੇਰੀ ਜ਼ਿੰਦਗੀ 'ਚ ਆਉਣੀ ਚਾਹੀਦੀ ਹੈ ਸਵਾਲ ਖੜੇ ਕਰੋ ਆਪਣੇ ਦਿਮਾਗ ਵਿੱਚ ਪੜ੍ਹਿਆ ਲਿਖਿਆ ਤਬਕਾ ਜ਼ਰੂਰ ਸੁਣੇ ਨੌਜਵਾਨ ਬੱਚੇ ਜ਼ਰੂਰ ਇਸ ਗੱਲ ਨੂੰ ਆਪਣੇ ਦਿਮਾਗ 'ਚ ਲਿਆਓ ਵੱਖਰੇ ਐਂਗਲ ਤੋਂ ਸੋਚਣਾ ਸ਼ੁਰੂ ਕਰੋ ਵੱਖਰੇ ਐਂਗਲ ਤੋਂ ਦੋ ਚਿੱਤੀ ਵੀ ਨਿਕਲ ਗਈ ਥੰਮੀਆਂ ਦੋ ਚਿੱਤੀ ਦੀਆਂ ਤੇ ਮੋਹ ਦਾ ਛਤੀਰ ਸੀ ਉਹ ਵੀ ਨਿਕਲ ਗਿਆ ਅਗਲਾ ਕੀ ਅੰਦਰ ਹੀ ਭਰਮਾਂ ਦਾ ਛੱਪਰ ਜਿਹਾ ਪਾਈ ਫਿਰਦਾ ਸੀ ਮੈਂ ਹੁਣ ਅਕਲ ਆਈ ਉੱਡ ਗਿਆ ਸਾਰਾ ਛਤੀਰ ਉਹ ਸਾਰੀ ਛੱਪਰੀ ਉਹ ਹੀ ਟੁੱਟ ਗਈ ਲਹਿ ਗਿਆ ਸਾਰਾ ਕੁਝ ਹੀ ਹਾਂਜੀ ਅੱਗੇ
ਤਿਸ਼ਨਾ ਸ਼ਾਨ ਪਰੀ ਤਰ ਉੱਪਰ ਦੁਰਮਤ ਭਾਂਡਾ ਫੂਟਾ
ਤ੍ਰਿਸ਼ਨਾ ਦੀ ਛੰਨ ਥੱਲੇ ਡਿੱਗ ਪਈ ਹੁਣ ਤ੍ਰਿਸ਼ਨਾ ਖਤਮ ਹੋ ਗਈ ਤੇ ਦੁਰਮਤ ਜਿਹਦੇ ਵਿੱਚ ਪਾਉਂਦੇ ਸੀ ਉਹ ਭਾਂਡਾ ਹੀ ਟੁੱਟ ਗਿਆ ਜਿਹੜੇ ਥਾਂ ਤੇ ਮਨਮਤ ਬਹਿੰਦੀ ਸੀ ਦੁਰਮਤ ਬਹਿੰਦੀ ਸੀ ਭਾਂਡਾ ਹੀ ਨਿਕਲ ਗਿਆ ਹੁਣ ਉਹ ਦੁਰਮਤ ਲਈ ਜਗ੍ਹਾ ਹੀ ਕੋਈ ਨਹੀਂ ਸਾਡੇ ਅੰਦਰ ਦੁਰਮਤ ਲਈ ਹੁਣ ਜਗ੍ਹਾ ਹੀ ਕੋਈ ਨਹੀਂ ਅੱਗੇ
ਆਂਧੀ ਪਾਛੇ ਜੋ ਜਲ ਬਰਖੇ ਤੇ ਤੇਰਾ ਜਲ ਪੀਨਾ
ਹਨੇਰੀ ਤੋਂ ਬਾਅਦ ਫਿਰ ਜਦੋਂ ਆਮ ਆਪਣੇ ਵੀ ਇੱਦਾਂ ਹੁੰਦਾ ਪਹਿਲਾਂ ਤੇਜ਼ ਹਨੇਰੀ ਆਉਂਦੀ ਹੈ ਫਿਰ ਬਾਅਦ ਚ ਮੀਂਹ ਆਉਂਦਾ ਕਹਿੰਦੇ ਹਨੇਰੀ ਤੋਂ ਬਾਅਦ ਨਾ ਫਿਰ ਜਲ ਵਰਸਣ ਲੱਗ ਪਿਆ ਪਹਿਲਾਂ ਹਨੇਰੀ ਆਈ ਇੱਕ ਵਾਰੀ ਤੇ ਉੱਥਲ ਪੁੱਥਲ ਜੀ ਮੱਚ ਗਈ ਫਿਰ ਐਂ ਟਿਕ ਗਿਆ ਸਾਰਾ ਤੇਰਾ ਪਿਆਰਾ ਸੇਵਕ ਹੁਣ ਭਿੱਜਦਾ ਹੈ ਹੁਣ ਆਨੰਦ ਲੈ ਰਿਹਾ ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਇਆ ਚਿਮ ਚਿਮ ਵਰਸੈ ਲਓ ਇੱਦਾਂ ਇੱਥੇ ਇੱਥੇ ਕੁ ਪੜੋ
ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਚਤ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਚਿਪ ਚਿਪ
ਬਾਹਰ ਨਹੀਂ ਬਾਹਰ ਚੋਲੇ ਸੋ ਭਰਮ ਭੁਲਾ ਸਭ ਕੁਛ ਭਰ
ਹੁਣ ਜਿਹੜਾ ਆਪਾਂ ਸ਼ਬਦ ਸੁਣ ਰਹੇ ਹਾਂ
ਆਂਦੀ ਪਾਛੇ ਜੋ ਜਲ ਬਰਖੇ ਤੇਹ ਤੇਰਾ ਜਨ ਪੀਨਾ ਕਹਿ ਕਬੀ ਮਨ ਭਇਆ ਪਰਗਾਸਾ ਉਦੈ ਭਾਨ ਜਗ ਚੀਨਾ
ਜਦੋਂ ਗਿਆਨ ਦਾ ਸੂਰਜ ਚੜਿਆ ਨਾ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਚਾਨਣ ਹੋ ਗਿਆ ਹਨੇਰੇ ਚ ਹੀ ਤੁਰੇ ਫਿਰਦੇ ਸੀ ਠੋਕਰਾਂ ਹੀ ਖਾਧੀਆਂ ਧੱਕੇ ਹੀ ਖਾਧੇ ਕੱਖ ਨਹੀਂ ਖਾਧਿਆ ਲਓ ਵੀਰੋ ਭਾਈਓ ਸਰਕਾਰਾਂ ਦੇ ਢਾਂਚੇ ਦਾ ਆਪਾਂ ਨੂੰ ਪਤਾ, ਸ਼੍ਰੋਮਣੀ ਕਮੇਟੀ ਦੇ ਢਾਂਚੇ ਦਾ ਪਤਾ, ਸੁਧਰਦਿਆਂ 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 ਪਤਾ ਨਹੀਂ ਕਿੰਨੇ ਸਾਲ ਲੱਗਣੇ ਆ, ਆਪਾਂ ਆਪਣੇ ਆਪ ਨੂੰ ਸੁਧਾਰਨਾ ਸ਼ੁਰੂ ਕਰੀਏ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਕਹੀਏ ਦੁਨੀਆ ਨਹੀਂ ਸੁਧਰਦੀ, ਜਿੱਥੇ ਖੜਾ ਜੋ ਕਰਦਾ ਮੈਂ ਸੁਧਰਨਾ, ਜੋ ਮੈਂ ਆ ਨਾ ਮੈਂ ਬਦਲਦਾ, ਮੈਂ ਆਖਾਂ ਸਾਰੇ ਨਹੀਂ ਬਦਲਦੇ, ਮੈਂ ਬਾਬਿਆਂ ਵਾਲੀ ਲਾਈਨ ਚੋਂ ਆਇਆ, ਆਪਣੇ ਆਪ ਨੂੰ ਬਦਲ ਲਿਆ, ਬਸ ਜਿਹਦਾ ਜੀ ਕਰੂ ਵੇਖ ਕੇ ਬਦਲ ਜੇ, ਜਿਹਦਾ ਜੀ ਨਹੀਂ ਕਰਦਾ ਨਾ ਬਦਲੇ। ਪਰ ਜੇ ਤੁਸੀਂ ਐਂ ਕਹੋਗੇ ਵੀ ਕਰਪਟ ਸਿਸਟਮ ਹੈ, ਮਾੜਾ ਸਿਸਟਮ ਹੈ, ਏਦਾਂ ਨਹੀਂ, ਆਪਣੇ ਆਪ ਨੂੰ ਬਦਲ ਲਓ, ਆਪਣੇ ਆਪ ਨੂੰ ਚੇਂਜ ਕਰੋ। ਮੈਂ ਕਿਹਾ ਅਸੀਂ ਭਾਈ ਹਾਂ ਸਾਰਿਆਂ ਦੇ, ਭਾਈ ਦਾ ਮਤਲਬ ਕੋਈ ਵੱਡਾ ਭਾਈ ਕਹਿੰਦਾ ਕੋਈ ਛੋਟਾ ਭਾਈ, ਬਸ ਭਾਈ ਮਤਲਬ ਭਰਾ, ਇਕੱਠੇ ਹੋਈਏ ਆਪਣੀ ਆਪਣੀ ਜਿੱਥੇ ਜਿੱਥੇ ਹੈਗੇ ਹੋ, ਬਸ ਹੋ ਜਾਓ ਕਾਇਮ, ਜਿਹੜੇ ਬਦਲਣੇ ਹੋਣਗੇ ਬਦਲਣਗੇ, ਆਪਣੀ ਆਪਣੀਆਂ ਡਿਊਟੀਆਂ ਜਿੱਥੇ ਹੈਗਾ, ਪੜ੍ਹਾਈ ਕਰਦਾ ਪੜ੍ਹ ਪੂਰਾ ਦਿਲੋਂ, ਪੜ੍ਹਾਉਣਾ ਦਿਲੋਂ ਲੱਗ ਜਾ, ਖੇਤੀਬਾੜੀ ਕਰਦਾ ਦਿਲੋਂ, ਜੌਬ ਕਰਦਾ ਨੌਕਰੀ ਕਰਦਾ ਦਿਲੋਂ, ਦਿਹਾੜੀ ਵੀ ਕਰਦਾ ਤਾਂ ਵੀ ਮਨੋ, ਬਸ ਜ਼ਿੰਦਗੀ ਆਪਾਂ ਆਪਣੇ ਤੋਂ ਸ਼ੁਰੂ ਕਰੀਏ। ਸੋ ਕੱਲ ਇੱਥੇ ਮੇਰੇ ਵੀਰ ਕਹਿੰਦੇ ਸੀ ਕੁਛ, ਬਾਬਾ ਮੋਤੀ ਰਾਮ ਵੈਲਫੇਅਰ ਸੁਸਾਇਟੀ ਬਣੀ ਹੈ ਇੱਥੇ, ਵੀਰਾਂ ਨੇ ਬਣਾਈ ਗੁਰਦੁਆਰਾ ਸਾਹਿਬ ਇੱਥੇ ਸਾਹਮਣੇ ਜਿੱਥੇ ਅੰਮ੍ਰਿਤ ਸੰਚਾਰ ਹੋਇਆ ਉੱਥੋਂ ਦੀ ਕਮੇਟੀ, ਤੇ ਇਹ ਵੀਰ ਕਹਿੰਦੇ ਆ ਵੀ ਸਾਡਾ ਜੀ ਕਰਦਾ ਵੀ ਅਸੀਂ ਕੁਛ ਕੁਛ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰੀਏ। ਇੱਧਰ ਸੁਣਿਓ, ਕੁਛ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰੀਏ, ਬੱਚੇ ਅਡੋਪਟ ਕਰ ਲਈਏ, ਕੁਛ ਵੀਰ ਸਾਡਾ ਸਹਿਯੋਗ ਰਲ ਕੇ ਦੇਣ। ਮੈਂ ਉਹਨਾਂ ਨੂੰ ਬੇਨਤੀ ਕਰਦਾ ਸੀ ਕੱਲ, ਮੈਂ ਕਿਹਾ ਪਾਰਦਰਸ਼ਤਾ ਕਾਇਮ ਰੱਖਿਓ, ਸਾਰੇ ਕੰਮ ਪਾਰਦਰਸ਼ੀ ਹੋਣ, ਤੇ ਜੇ ਤੁਹਾਡੇ ਪਿੰਡ ਦੇ ਬੰਦੇ ਜੇ ਕੋਈ ਵੀਰ ਜਿਹੜੇ ਇਲਾਕੇ ਵਾਲੇ, ਇੱਕ ਸੁਸਾਇਟੀ ਜੇ ਬਣੀ ਹੈ ਉਹਦੇ ਵਿੱਚ ਮਹੀਨੇ ਦਾ 100-100 ਰੁਪਈਆ ਪਾ ਲੈਣ, ਸਾਲ ਦਾ 1200 ਬਣ ਜਾਂਦਾ, 1200 ਬਣ ਜਾਂਦਾ, ਤੇ ਜੇ 100 ਬੰਦਾ ਹੋਵੇ ਤੇ 1,20,000 ਬਣ ਜਾਂਦਾ, ਜੇ 200 ਬੰਦਾ ਹੈਲਪ ਕਰੇ ਤੇ 2,00,000 ਤੋਂ ਉੱਪਰ ਜਾਂਦਾ, ਤੇ ਜੇ 10,000 ਰੁਪਈਆ ਇੱਕ ਇੱਕ ਬੱਚੇ ਦੀ ਹੈਲਪ ਕਰਨ ਲੱਗੋ ਤੇ 20 ਬੱਚੇ ਜਿਹੜੇ ਹੈ ਜਿਹੜੇ ਚੰਗੇ ਪੜ੍ਹਨਾ ਚਾਹੁੰਦੇ ਹੈ ਪਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੈ ਨਹੀਂ, ਪੜ੍ਹ ਸਕਦੇ ਹੈ ਪੜ੍ਹ ਨਹੀਂ ਰਹੇ, ਤੇ 200 ਰੁਪਈਆ ਜੇ ਕੋਈ ਬੰਦਾ ਦਵੇ, 100 ਬੰਦਾ ਹੋ ਜਾਏ, 2-2.5 ਲੱਖ ਰੁਪਈਆ ਇਕੱਠਾ ਕਰਕੇ 10-10,000 20-25 ਬੱਚੇ ਇਲਾਕੇ ਦੇ ਪੜ੍ਹਾਓ, ਇਸ ਪਿੰਡ ਵਾਲੇ ਇਕੱਠੇ ਹੋ ਕੇ ਉਪਰਾਲਾ ਕਰਨ, ਇਹ ਪਿੰਡ ਚ ਲਾਓ, ਦੂਜੇ ਪਿੰਡ ਵਾਲੇ ਆਪਣੇ ਪਿੰਡ ਚ ਕਰਨ, ਤੀਜੇ ਪਿੰਡ ਵਾਲੇ ਆਪਣੇ ਪਿੰਡ ਚ ਕਰਨ, ਪਿੰਡ ਦਾ ਵਿਕਾਸ ਹੈ, ਸਮੁੱਚਾ ਵਿਕਾਸ ਹੈ, ਤੇਰਾ ਵੀ ਵਿਕਾਸ ਹੈ ਵਿੱਚ, ਤੇਰਾ ਵੀ ਫਾਇਦਾ ਹੈ। ਹੁਣ 100 ਰੁਪਈਆ ਮਹੀਨੇ ਦਾ ਕੱਢਣਾ ਕਿੰਨਾ ਔਖਾ ਹੁੰਦਾ, ਬੰਦਾ 1200 ਰੁਪਈਆ, ਜਿਹੜਾ ਦਿਹਾੜੀਦਾਰ ਵੀ ਕੱਢ ਸਕਦਾ ਵੀ 100 ਰੁਪਈਆ ਤੇ ਮੈਂ ਕੱਢ ਸਕਦਾ, 1200 ਰੁਪਈਆ ਮਹੀਨੇ ਦਾ ਸਾਲ ਦਾ ਕੱਢੋ, ਹਰ ਪਿੰਡ ਵਿੱਚ ਸੁਸਾਇਟੀ ਬਣਾਓ, ਵਿਚਾਰੇ ਵਿਚਾਲੇ ਵਿਚੋਲੇ ਪਾਉਣ ਦੀ ਲੋੜ ਨਹੀਂ, ਆਪੋ ਆਪਣੇ ਪਿੰਡਾਂ ਦੇ 15-20 ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਆ, ਇੱਕ ਤੇ ਆ ਨਿਕੰਮੇ ਪਰ ਇੱਕ ਨਿਆਣੇ ਇਹੋ ਜਿਹੇ ਆ ਜਿਹੜੇ ਪੜ੍ਹਨਾ ਚਾਹੁੰਦੇ ਆ ਪਰ ਪੈਸੇ ਪੱਖੋਂ ਉਹ ਪੜ੍ਹ ਨਹੀਂ ਸਕਦੇ। ਬੱਚੇ ਕਈ ਪਿੰਡਾਂ ਚ ਇਦਾਂ ਦੇ ਹੁਸ਼ਿਆਰ ਹੈ, ਤੇਜ਼ ਹੈ, ਪਰ ਜੇ ਉਹਨਾਂ ਨੂੰ ਥੋੜਾ ਜਿਹਾ ਰਾਹ ਮਿਲ ਜਾਏ ਨਾ ਤੇ ਭੱਜ ਸਕਦੇ ਆ, ਮਾੜੇ ਜੇ ਖੰਭ ਲਾ ਦਿਓ ਉੱਡ ਸਕਦੇ ਆ, ਬੜੇ ਬੜੇ ਚੰਗੇ ਅਹੁਦਿਆਂ ਤੇ ਜਾ ਸਕਦੇ ਆ। ਆਪੋ ਆਪਣੇ ਪਿੰਡਾਂ ਦੇ ਵਿੱਚ ਗਰੁੱਪ ਬਣਾ ਲਓ, 20-25-30 ਮੁੰਡੇ ਇਕੱਠੇ ਹੋ ਜਾਓ, ਆਪਾਂ ਪੈਸੇ ਇਕੱਠੇ ਕਰਾਂਗੇ, ਕੋਈ ਵੀਰ ਸਾਡਾ ਬਾਹਰ ਗਿਆ ਹੋਵੇ ਉਹੋ ਜਿਹੇ NRI ਨੂੰ ਵਿੱਚ ਲੈ ਲਓ, ਬੱਚੇ ਕੈਨੇਡਾ ਪੜ੍ਹਨ ਗਿਆ ਉਹ ਭੇਜੇ, ਮਾੜੀ ਮਾੜੀ ਹੈਲਪ ਕਰਕੇ ਖਾਣ ਵਾਲਾ ਵਿੱਚ ਢਾਂਚਾ ਨਾ ਆ ਵੜੇ, ਇਕੱਠੇ ਹੋ ਕੇ 20-30-40 ਬੰਦੇ ਇੱਦਾਂ ਇਕੱਠੇ ਹੋ ਕੇ ਆਪਣੇ ਆਪਣੇ ਪਿੰਡਾਂ 'ਚ ਪੜ੍ਹਾਓ, ਆਪਾਂ ਬਦਲਣਾ ਸ਼ੁਰੂ ਕਰੀਏ ਫਿਰ ਸਮਾਜ ਬਦਲੇਗਾ, ਆਪਣੇ ਆਪ ਨੂੰ ਚੇਂਜ ਕਰੋ, ਕੋਸ਼ਿਸ਼ ਕਰਿਓ ਭਾਈ, ਇਦਾਂ ਦੇ ਉਪਰਾਲੇ ਜੇ ਵੀਰ ਕਰਦੇ ਹੈ ਤੇ ਰਲ ਮਿਲ ਕੇ ਸਾਥ ਦਿਓ। ਅੱਜ ਸਿੰਘੋ ਦੇ ਸਿੰਘ ਵੀ ਮਿਲੇ ਸੀ, ਉਹ ਬੀਕਾਨੇਰ ਕੈਂਸਰ ਹਸਪੀਟਲ ਵਿੱਚ ਲੰਗਰ ਲਾਉਂਦੇ ਹੈ ਹਰ ਸਾਲ, ਉਹ ਚਾਹੁੰਦੇ ਆ ਕਿ ਸਾਰਾ ਸਾਲ ਲੱਗਿਆ ਰਹੇ ਕੈਂਸਰ ਹਸਪੀਟਲ 'ਚ। ਮੈਂ ਵੀ ਨਾ ਕਈ ਸਾਲ ਪਹਿਲਾਂ ਗਿਆ ਸੀ ਉੱਥੇ, ਮੈਂ ਵੇਖ ਕੇ ਆਇਆ ਰਾਤ ਨੂੰ, ਬੜਾ ਟਾਈਮ ਹੋ ਗਿਆ, ਤੇ ਜਿਹੜੀ ਟ੍ਰੇਨ ਜਾਂਦੀ ਆ ਉਹਦਾ ਨਾਂ ਹੀ ਕੈਂਸਰ ਟ੍ਰੇਨ ਰੱਖ ਲਿਆ, ਤੇ ਜੇ ਤੁਸੀਂ ਉਸ ਟ੍ਰੇਨ ਦੇ ਵਿੱਚ ਕਦੇ ਸਫ਼ਰ ਕਰ ਲਓ, ਆਮ ਬੰਦਾ ਤੇ ਉਹ ਟ੍ਰੇਨ 'ਚ ਚੜ੍ਹਦਾ ਨਹੀਂ, ਕੈਂਸਰ ਵਾਲੇ ਮਰੀਜ਼ ਹੀ ਚੜ੍ਹਦੇ ਆ, ਪਰ ਜਿਹੜੀ ਬੀਕਾਨੇਰ ਨੂੰ ਟ੍ਰੇਨ ਜਾਂਦੀ ਹੈ ਜੇ ਚੰਗਾ ਭਲਾ ਬੰਦਾ ਜਿਹੜਾ ਕਹਿੰਦਾ ਮੈਨੂੰ ਸਭ ਕੁਝ ਭੁੱਲਿਆ ਹੋਇਆ ਹੈ ਮੈਂ ਖਾਣਾ ਪੀਣਾ ਹੱਸਣਾ ਬਸ ਇਹੀ ਜ਼ਿੰਦਗੀ ਹੈ ਤੇ ਉਹ ਟ੍ਰੇਨ ਦੇ ਵਿੱਚ ਬੰਦਾ ਸਫ਼ਰ ਕਰੇ ਇੱਕ ਵਾਰੀ ਸਭ ਕੁਝ ਯਾਦ ਆ ਜਾਂਦਾ ਉਹ ਮਨਾ ਆਹ ਵੇਖੋ ਇਹਦਾ ਕੀ ਹਾਲ ਨਿੱਕੇ ਨਿੱਕੇ ਬੱਚੇ ਵੱਡੇ ਬਜ਼ੁਰਗ ਕੈਂਸਰ ਦੀ ਬਿਮਾਰੀ ਤੋਂ ਪੀੜਤ ਨੇ ਤੇ ਸਿੰਘੋ ਦੇ ਸਿੰਘ ਹਰੇਕ ਸਾਲ ਲੰਗਰ ਲਾਉਂਦੇ ਆ ਇਹ ਕਹਿੰਦੇ ਆ ਸਾਰਾ ਸਾਲ ਲੰਗਰ ਲਾਈਏ ਇਹਨਾਂ ਨੂੰ ਲੋੜ ਹੁੰਦੀ ਹੈ ਰਾਸ਼ਨ ਦੀ ਤੇ ਚਲੋ ਹੁੰਦਾ ਹੀ ਹੈ ਪਰ ਬੰਦਿਆਂ ਦੀ ਬੜੀ ਲੋੜ ਪੈਂਦੀ ਹੈ ਜਿਹੜਾ ਬੰਦਾ 15 ਦਿਨ ਛੁੱਟੀ ਕਰ ਸਕੇ ਮਹੀਨਾ ਛੁੱਟੀ ਕਰ ਸਕੇ 10 ਦਿਨ ਛੁੱਟੀ ਕਰ ਸਕੇ ਉਹ ਸਿੰਘੋ ਦੇ ਵੀਰਾਂ ਨਾਲ ਸੰਪਰਕ ਕਰਕੇ 15-15 ਦਿਨ ਉੱਥੇ ਲੰਗਰ ਦੇ ਵਿੱਚ ਸੇਵਾ ਕਰਨ ਲਈ ਲਾਇਆ ਜਿਹੜੇ ਭਾਈ ਤਨ ਕਰਕੇ ਸੇਵਾ ਕਰ ਸਕਦੇ ਐ ਉਹ ਕੱਢਣ ਟਾਈਮ ਵੀ ਮੈਂ 10 ਦਿਨ ਜਾਣਾ ਜਿਹੜਾ ਧਨ ਕਰਕੇ ਸੇਵਾ ਕਰ ਸਕਦਾ ਉਹ ਉਹਨਾਂ ਨੂੰ ਰਾਸ਼ਨ ਲੈ ਦੇਵੇ ਵੀ ਆਹ ਮੇਰੇ ਵੱਲੋਂ ਆਟਾ ਲੈ ਜਾਓ ਮੇਰੇ ਵੱਲੋਂ ਖੰਡ ਲੈ ਜਾਓ ਮੇਰੇ ਵੱਲੋਂ ਚਾਹ ਪੱਤੀ ਲੈ ਜਾਓ ਮੇਰੇ ਵੱਲੋਂ ਰਾਸ਼ਨ ਲੈ ਜਾਓ ਉੱਥੇ ਸੇਵਾ ਕਰੋ ਇਦਾਂ ਦੇ ਉਦਮ ਸਾਰਿਆਂ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਾਨੂੰ ਕਰਨੇ ਚਾਹੀਦੇ ਐ ਬਹੁਤ ਸੋਹਣਾ ਉਦਮ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਬਹੁਤ ਖੁਸ਼ੀ ਹੈ ਕਿ ਆਪ ਸਾਰਿਆਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਲਾਹਾ ਲਿਆ ਹੈ ਦਮਦਮਾ ਟੀਵੀ ਫਾਸਟ ਵੇ 132 ਨੰਬਰ ਤੇ ਚੱਲਦਾ ਹੈ ਦਮਦਮਾ ਟੀਵੀ ਉਹ ਤੁਹਾਡੇ ਏਰੀਏ 'ਚ ਹੀ ਚੱਲਦਾ ਹੈ ਸਾਰੇ ਮਾਲਵੇ ਵਿੱਚ ਉਹ ਸਾਡਾ ਦੀਵਾਨ ਦਿਖਾਉਂਦੇ ਰਹਿੰਦੇ ਆ ਉਹਨਾਂ ਵੀਰਾਂ ਦਾ ਵੀ ਧੰਨਵਾਦ ਬਾਕੀ ਚੈਨਲ ਤੇ ਤੁਹਾਨੂੰ ਪਤਾ ਹੀ ਹੈ ਸਾਰੇ ਤੇ ਨਹੀਂ ਸਾਡੇ ਨਾਲ ਖੜਦੇ ਪਰ ਚਲੋ ਜਿਹੜੇ ਵੀਰ ਵਿਖਾਉਂਦੇ ਆ ਧੰਨਵਾਦ ਹੈ ਉਹਨਾਂ ਦਾ ਤੇ ਬਾਕੀ ਜਿਨ੍ਹਾਂ ਕੋਲ ਸਮਾਂ ਹੁੰਦਾ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਕਈ ਮੈਨੂੰ ਇਸ ਏਰੀਏ ਦੇ ਬੰਦੇ ਕਹਿੰਦੇ ਤੁਹਾਡੇ ਨਾਲ ਖੜੇ ਆ ਜੀ ਤੇ ਮੈਂ ਕਹਿੰਦਾ ਖੜਾ ਕਿੱਦਾਂ ਬਸ ਖੜੇ ਆ ਜੀ ਤੁਹਾਨੂੰ ਸੁਣਦੇ ਹੁੰਨੇ ਆ ਮੈਂ ਕਿਹਾ ਇਦਾਂ ਖੜਨਾ ਥੋੜਾ ਹੁੰਦਾ ਘੱਟ ਤੋਂ ਘੱਟ ਬੰਦਾ ਮਹੀਨੇ ਵਿੱਚ ਇੱਕ ਵਾਰੀ ਚਿਹਰਾ ਤੇ ਵਿਖਾਵੇ ਆਪਣਾ ਵੀ ਮੈਂ ਆ ਹੈ ਆ ਮੈਂ 10 ਮਿੰਟ ਅੱਧਾ ਘੰਟਾ ਘੰਟਾ ਕੱਢੇ ਤੇ ਸਹੀ ਟਾਈਮ ਸੋ ਤਾਂ ਕਰਕੇ ਮੈਂ ਬੇਨਤੀ ਕਰਦਾ ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ ਭਾਵੇਂ ਇੱਥੇ ਗੱਲਾਂ ਕਰਨ ਵਾਲੇ ਕਰਦੇ ਜੀ ਇਹ 9 ਲੱਖ ਲੈਂਦੇ ਆ ਫੇਰ ਆਉਂਦੇ ਆ ਕੱਲ ਵੀ ਗੱਲ ਦੱਸਦੇ ਸੀ ਵੀ ਇਹ 9 ਲੱਖ ਲਿਆ ਜੀ ਮੈਂ ਤੇ ਭਾਈ 9000 ਨਹੀਂ ਕਦੇ ਜ਼ਿੰਦਗੀ 'ਚ ਮੰਗਿਆ ਅਸੀਂ ਇੱਕ ਪੈਸਾ ਨਹੀਂ ਮੰਗਦੇ ਮੇਰੀ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਟਾਈਮ ਕੱਢ ਕੇ ਸਮਾਂ ਕੱਢ ਕੇ ਮਹੀਨੇ ਵਿੱਚ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿਹੜਾ ਮੰਥਲੀ ਪ੍ਰੋਗਰਾਮ ਹੁੰਦਾ ਹੈ ਸ਼ਨੀਵਾਰ ਦਾ ਦੀਵਾਨ ਹੁੰਦਾ ਹੈ ਜਿਹੜੇ ਨੈੱਟ ਤੇ ਵੀ ਲਾਈਵ ਸੁਣਦੇ ਆ ਕਹਿੰਦੇ ਘਰਾਂ 'ਚ ਬਹਿ ਕੇ ਸੁਣਦੇ ਆ ਸਭ ਨੂੰ ਬੇਨਤੀ ਹੈ ਵੀ ਮਹੀਨੇ 'ਚ ਇੱਕ ਦਿਨ ਜ਼ਰੂਰ ਟਾਈਮ ਕੱਢ ਕੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸ਼ਨੀਵਾਰ ਦੇ ਦੀਵਾਨ ਤੇ ਹਾਜ਼ਰੀ ਭਰਿਆ ਕਰੋ ਸੋ 1 ਦਸੰਬਰ ਕੱਲ੍ਹ ਦਾ ਸ਼ਨੀਵਾਰ ਹੈ ਕੱਲ੍ਹ ਦਾ ਦੀਵਾਨ ਹੈ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਕੱਲ੍ਹ ਰਾਤ ਦਾ ਪ੍ਰੋਗਰਾਮ ਜੋ ਹੈ ਪਰਮੇਸ਼ਰ ਦੁਆਰ ਹੈ 1.5 ਘੰਟਾ ਇੱਥੋਂ ਲੱਗਦਾ 5 ਵਜੇ ਮਾਨਸਾ ਵਾਲੇ ਜਿਹੜੇ ਵੀਰ ਹੈ ਉੱਥੇ ਦੇ ਜਿਹੜੇ ਸਾਡੇ ਪਿਆਰ ਵਾਲੇ ਸਿੰਘ ਉੱਥੇ ਦੇ ਦਲ ਦੇ ਸੇਵਾਦਾਰ ਨੇ ਭਾਈ ਬੂਟਾ ਸਿੰਘ ਹੋਰ ਸਾਰੇ ਸਾਥੀ ਉਹਨਾਂ ਦੇ ਸਹਿਯੋਗੀ ਉਹ ਮਾਨਸਾ ਬੱਸ ਸਟੈਂਡ ਵਿੱਚੋਂ ਬੱਸ ਜਾਂਦੀ ਹੈ ਅਨਮੋਲ ਬੱਸ ਲੈ ਕੇ ਜਾਂਦੇ ਆ ਸੋਹਣ ਸਿੰਘ ਜਸਵਿੰਦਰ ਸਿੰਘ ਹੋਣੀ ਤੇ ਮਾਨਸਾ ਦੀ ਸੰਗਤ ਉਹਦੇ ਤੇ ਜਾ ਸਕਦੀ ਹੈ ਬਾਕੀ ਜਿਹੜੇ ਪਿੰਡਾਂ ਵਾਲੇ ਲੋਕਲ ਜਿਹੜੇ ਵੀਰ ਆ ਉਹ ਆਪਣੇ ਵਹੀਕਲਾਂ ਤੇ ਪਹੁੰਚ ਸਕਦੇ ਆ ਤੇ ਤੁਹਾਡੇ ਨੇੜੇ ਦੀਵਾਨ ਹੈ ਜੋਧਪੁਰ ਚੀਮਾ ਨਗਰ ਚੀਮਾ ਜੋਧਪੁਰ ਅਨਾਜ ਮੰਡੀ ਬਰਨਾਲਾ ਜ਼ਿਲ੍ਹਾ ਹੈ ਬਰਨਾਲੇ ਦੇ ਨੇੜੇ ਹੀ ਪੈ ਜਾਂਦਾ ਹੈ ਚੀਮਾ ਪਿੰਡ ਹੈ ਜੋਧਪੁਰ ਚੀਮਾ ਇਹ ਦੀਵਾਨ ਨੇ 18-19-20 ਦਸੰਬਰ ਦੇ ਦਸੰਬਰ ਦੇ ਦੁਪਹਿਰ ਦੇ ਦੀਵਾਨ ਹੈ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੋਏਗਾ ਉਦੋਂ ਉਹਨਾਂ ਦਿਨਾਂ 'ਚ ਨੇ ਪੋਹ ਦਾ ਮਹੀਨਾ ਹੁੰਦਾ ਛੁੱਟੀਆਂ ਵੀ ਹੁੰਦੀਆਂ ਛੁੱਟੀਆਂ ਦਾ ਮਤਲਬ ਵਿਆਹਾਂ ਵਾਲੇ ਪਾਸਿਓਂ ਛੁੱਟੀਆਂ ਹੁੰਦੀਆਂ ਦਸੰਬਰ ਵਿੱਚ ਲੋਕ ਪੋਹ ਦੇ ਮਹੀਨੇ 'ਚ ਵਿਆਹ ਬਹੁਤੇ ਨਹੀਂ ਕਰਦੇ ਕਈ ਤੇ ਇਸ ਕਰਕੇ ਵੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਜਾਂਦਾ ਸਾਰਾ ਮਹੀਨਾ ਇਹਦੇ 'ਚ ਹੀ ਲੰਘ ਜਾਂਦਾ ਪਹਿਲਾਂ ਚਮਕੌਰ ਸਾਹਿਬ ਫਿਰ ਮਾਛੀਵਾੜਾ ਸਾਹਿਬ ਫਿਰ ਸਭਾ ਆ ਜਾਂਦੀ ਹੈ ਫਤਿਹਗੜ੍ਹ ਸਾਹਿਬ ਗੁਰੂ ਕੇ ਲੰਗਰ ਚੱਲਦੇ ਆ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਪਰ ਪਿੰਡਾਂ ਦੇ ਵਿੱਚ ਵਿਆਹ ਇਸ ਕਰਕੇ ਨਹੀਂ ਵੀ ਸਾਹਿਬਜ਼ਾਦਿਆਂ ਕਰਕੇ ਇਹ ਤੇ ਦਿਮਾਗ 'ਚ ਬਿਠਾਈ ਹੋਈ ਹੈ ਵੀ ਪੋਹ ਦਾ ਮਹੀਨਾ ਮਾੜਾ ਹੁੰਦਾ ਤਾਂ ਲੋਕੀ ਬਸ ਵਿਆਹ ਪੋਹ ਦੇ ਮਹੀਨੇ 'ਚ ਨਹੀਂ ਕਰਦੇ ਡਰਦੇ ਮਾਰੇ ਹੋਰ ਕੋਈ ਇਹ ਨਹੀਂ ਵੀ ਸਾਹਿਬਜ਼ਾਦਿਆਂ ਨਾਲ ਪਿਆਰ ਹੈ ਤੇ ਤਾਂ ਹੀ ਨਹੀਂ ਕਰਦੇ ਬਹੁਤੇ ਤੇ ਡਰਦੇ ਹੀ ਨਹੀਂ ਕਰਦੇ ਪਰ ਮੈਂ ਬੇਨਤੀ ਕਰਦਾ ਵੀ ਪੋਹ ਦਾ ਮਹੀਨਾ ਹੁੰਦਾ ਹੈ ਤੇ ਇਹ ਜਿਹੜੇ ਦੀਵਾਨ ਹੈ 18-19-20 ਦੇ ਹੈ ਜਿਨ੍ਹਾਂ ਕੋਲ ਸਮਾਂ ਹੋਵੇ ਵੱਧ ਚੜ ਕੇ ਬਰਨਾਲੇ ਨੇੜੇ ਜਿਹੜਾ ਜੋਧਪੁਰ ਚੀਮਾ ਪਿੰਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਧੰਨਵਾਦ ਸਾਰਿਆਂ ਦਾ ਭਾਈ ਤਰਨਜੀਤ ਸਿੰਘ ਜੀ ਮੇਰੇ ਤੋਂ ਪਹਿਲਾਂ ਘੁੰਮਣਾ ਤੋਂ ਆਏ ਹੈ ਉਹਨਾਂ ਨੇ ਹਾਜ਼ਰੀ ਭਰੀ ਹੈ ਧੰਨਵਾਦ ਹੈ ਪਿੱਛੇ ਜੇ ਸਾਡੇ ਗੁਰਦਾਸਪੁਰ ਦੀਵਾਨ ਸਨ ਦੀਨਾ ਨਗਰ ਉਹ ਭਾਈ ਅਮਰੀਕ ਸਿੰਘ ਅਜਨਾਲਾ ਜਿਨ੍ਹਾਂ ਨੂੰ ਕਹਿੰਦੇ ਹੈ ਸਤਿਕਾਰ ਕਮੇਟੀ ਤੇ ਜਿਹੜਾ ਜਥੇਦਾਰ ਵੀ ਜਿਹਨੂੰ ਬਣਾਇਆ ਸ਼੍ਰੀ ਕਿੱਥੋਂ ਦਾ ਦਮਦਮਾ ਸਾਹਿਬ ਦਾ ਦਮਦਮਾ ਕੇਸਗੜ੍ਹ ਸਾਹਿਬ ਦਾ ਆਪੂ ਬਣੇ ਜਥੇਦਾਰ ਤੇ ਉਹ ਉਹਨਾਂ ਨੇ ਬੜਾ ਰੌਲਾ ਪਾਇਆ ਉੱਥੇ ਆਪਣਾ ਦੀਨਾ ਨਗਰ ਵੀ ਅਸੀਂ ਸਮਾਗਮ ਹੋਣ ਨਹੀਂ ਦੇਣਾ ਗੁਰਦਾਸਪੁਰ ਦੇ ਵਿੱਚ ਪਹਿਲਾਂ ਅੰਮ੍ਰਿਤਸਰ ਰੱਖਿਆ ਉੱਥੇ ਰੱਦ ਕਰਾਇਆ ਪ੍ਰਸ਼ਾਸਨ ਕੋਲ ਜਾ ਕੇ ਰੌਲਾ ਪਾਉਂਦੇ ਆ ਵੀ ਜੇ ਦੀਵਾਨ ਲੱਗੇ ਖੂਨ ਖਰਾਬਾ ਹੋ ਇੱਥੇ ਕਤਲ ਹੋ ਜਾਣਗੇ ਲਾਸ਼ਾਂ ਦੇ ਢੇਰ ਲੱਗ ਜਾਣਗੇ ਤੇ ਜੇ ਦੀਵਾਨ ਤਰਨ ਤਾਰਨ ਸਾਹਿਬ ਰੱਖੇ ਉੱਥੇ ਵੀ ਰੌਲਾ ਪਾ ਲਿਆ ਹੁਣ ਦੀਨਾ ਨਗਰ ਰੱਖੇ ਉੱਥੇ ਵੀ ਰੌਲਾ ਪਾ ਲਿਆ ਇਹ ਕਹਿੰਦੇ ਮਾਝੇ ਵਿੱਚ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ ਮਾਝੇ ਤੇ ਕਬਜ਼ਾ ਕਰਕੇ ਬੈਠੇ ਆ ਤੇ ਜੇ ਦੀਵਾਨ ਲੱਗਦੇ ਆ ਜੀ ਇਦੋਂ ਵੱਧ ਸੰਗਤ ਮਾਝੇ ਦੇ ਵਿੱਚ ਜਦੋਂ ਦੀਵਾਨ ਲੱਗਦੇ ਅੰਮ੍ਰਿਤਸਰ ਮੰਡੀ 'ਚ ਲੱਗਦੇ ਸੀ ਤੇ ਇਦੋਂ ਵੱਧ ਸੰਗਤ ਹੁੰਦੀ ਪਰ ਉਹ ਕਹਿੰਦੇ ਆ ਜੀ ਇਹ ਗਲਤ ਪ੍ਰਚਾਰ ਕਰਦੇ ਆ ਆਪ ਜੇ ਤੁਸੀਂ ਇਹਨੂੰ ਅਮਰੀਕ ਸਿੰਘ ਨੂੰ ਸੁਣੋ ਤੇ ਅਮਰੀਕ ਸਿੰਘ ਅਜੇ ਵੀ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ ਆਪ ਹਰ ਸਾਲ ਚੜ੍ਹਦੀ ਕਲਾ ਦਾ ਅਖੰਡ ਪਾਠ ਕਰਾ ਕੇ ਅਰਦਾਸ ਕਰਾਉਂਦੇ ਆ ਵੀ ਬਾਬਾ ਜਰਨੈਲ ਸਿੰਘ ਚੜ੍ਹਦੀ ਕਲਾ 'ਚ ਸਾਰੀ ਕੌਮ ਸ਼ਹੀਦ ਮੰਨਦੀ ਹੈ ਪਰ ਅਮਰੀਕ ਸਿੰਘ ਸ਼ਹੀਦ ਨਹੀਂ ਮੰਨਦਾ ਇਤਿਹਾਸ ਦੇ ਸਾਹਮਣੇ ਜਿਹੜਾ ਵਾਪਰਿਆ ਉਹਨੂੰ ਬਦਲਣ ਨੂੰ ਤਿਆਰ ਨੇ ਇਹ ਬੰਦੇ ਤੇ ਸਾਡੇ ਵਰਗਿਆਂ ਨੂੰ ਕਹਿੰਦੇ ਨੇ ਜੀ ਇਹ ਗਲਤ ਪ੍ਰਚਾਰ ਕਰਦੇ ਆ ਸੋ ਅਸੀਂ ਇਹਨਾਂ ਦੀਆਂ ਮਨੌਤਾਂ ਮੁਤਾਬਕ ਨਹੀਂ ਚੱਲਦੇ ਸਾਡਾ ਸੋਚਣ ਦਾ ਤਰੀਕਾ ਹੋਰ ਹੈ ਇਹਨਾਂ ਦਾ ਸੋਚਣ ਦਾ ਤਰੀਕਾ ਹੋਰ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਤਰ੍ਹਾਂ ਮੰਨਦੇ ਆ ਮੰਨਦੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਆ ਪਰ ਅਸੀਂ ਹੋਰ ਤਰ੍ਹਾਂ ਮੰਨਦੇ ਆ ਇਹ ਰੱਬ ਕਿਤੇ ਹੋਰ ਬੈਠਾ ਸਮਝਦੇ ਆ ਅਸੀਂ ਰੱਬ ਘੱਟ ਘੱਟ ਵਿੱਚ ਸਮਝਦੇ ਆ ਸਮਝਦੇ ਅਸੀਂ ਵੀ ਸਿੱਖੀ ਹੋਰ ਤਰ੍ਹਾਂ ਆ ਸਿੱਖੀ ਦਾੜੀ ਕੇਸ ਪੱਗਾਂ ਹੀ ਨਹੀਂ ਸਿੱਖੀ ਸੁਰਤ ਹੈ ਸੁਰਤ ਮੇਰੀ ਬਦਲੇ ਸੁਰਤ ਮੇਰੀ ਸਿੱਖੇ ਅੰਦਰੋਂ ਮੈਂ ਬਦਲਾ ਇਹਦੀ ਸਾਨੂੰ ਲੋੜ ਸੀ ਇਸ ਕਰਕੇ ਇਹਨਾਂ ਦੀ ਸੋਚ ਤੇ ਸਾਡੀ ਸੋਚ ਦਾ ਦਿਨ ਰਾਤ ਦਾ ਫਰਕ ਹੈ ਉਹ ਕਹਿੰਦੇ ਆ ਵੀ ਜੇ ਸੋਚਣਾ ਤੇ ਸਾਡੇ ਵਾਂਗੂ ਸੋਚੋ ਜੇ ਕਰਨਾ ਤੇ ਸਾਡੇ ਵਾਂਗੂ ਕਰੋ ਬੋਲਣਾ ਤੇ ਸਾਡੇ ਵਾਂਗੂ ਬੋਲੋ ਨਹੀਂ ਤੇ ਬੋਲਣ ਦਾ ਤੁਹਾਨੂੰ ਹੱਕ ਨਹੀਂ ਏਦਾਂ ਸੋਚਦੇ ਆ ਪਰ ਭਾਈ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਬੋਲਣ ਦਾ ਹੱਕ ਹੈ ਸੋਚਣ ਦਾ ਹੱਕ ਹੈ ਮੈਂ ਉਦੋਂ ਵੀ ਕਿਹਾ ਅੱਜ ਵੀ ਕਹਿ ਰਿਹਾ ਕੋਈ ਅਜਨਾਲਾ ਹੋਵੇ ਕੋਈ ਸ਼ਬੀਲ ਵਾਲਾ ਬਾਬਾ ਧੁੰਮਾ ਹੋਵੇ ਕੋਈ ਦੂਜਾ ਤੀਜਾ ਚੌਥਾ ਕੋਈ ਹੋਵੇ ਸਾਨੂੰ ਕੁਦਰਤ ਨੇ ਸੋਚਣ ਦਾ ਹੱਕ ਦਿੱਤਾ ਹੈ ਅਸੀਂ ਸੋਚਾਂਗੇ ਵੀ ਅਸੀਂ ਸਮਝਾਂਗੇ ਵੀ ਅਸੀਂ ਬਦਲਾਂਗੇ ਵੀ ਸਾਨੂੰ ਸਾਡੇ ਤਰੀਕੇ ਨਾਲ ਸੋਚਣ ਤੋਂ ਕੋਈ ਰੋਕ ਨਹੀਂ ਸਕਦਾ ਸਾਨੂੰ ਸਾਡੇ ਤਰੀਕੇ ਨਾਲ ਸਮਝਣ ਤੋਂ ਕੋਈ ਰੋਕ ਨਹੀਂ ਸਕਦਾ ਆਪਣੀ ਸਮਝ ਸਮਾਜ ਦੇ ਸਾਹਮਣੇ ਰੱਖੋ ਦੁਨੀਆ ਸਾਹਮਣੇ ਰੱਖੋ ਸਵਾਦ ਤਾਂ ਸੀ ਅਜਨਾਲੇ ਵਰਗੇ ਕਹਿੰਦੇ ਓਏ ਟੱਡਰੀਆਂ ਵਾਲਿਆ ਅਸੀਂ ਦੀਵਾਨ ਮਾਝੇ ਵਿੱਚ ਲੋਕਾਂ ਨੂੰ ਪ੍ਰਚਾਰ ਕੀਤਾ ਹੈ ਲੋਕ ਬਹੁਤ ਸਿਆਣੇ ਆ ਤੈਨੂੰ ਨਹੀਂ ਸੁਣਨਾ ਚਾਹੁੰਦੇ ਤੂੰ ਮਾਝੇ ਵਿੱਚ ਆ ਜਾ ਤੈਨੂੰ ਇੱਕ ਬੰਦਾ ਸੁਣ ਨਹੀਂ ਆਏਗਾ ਤਾਂ ਸਵਾਦ ਸੀ ਵੀ ਪ੍ਰੋਗਰਾਮ ਹੁੰਦਾ ਲੋਕਾਂ ਨੂੰ ਇੰਨਾ ਦਿਮਾਗ ਵਾੜਦੇ ਵੀ ਕੋਈ ਸੁਣਨੀ ਨਾ ਆਉਂਦਾ ਫੇਰ ਸੀ ਨਾ ਗੱਲ ਸੰਗਤ ਸੁਣਨਾ ਚਾਹੁੰਦੀ ਹੈ ਸੰਗਤ ਸੁਣਨਾ ਚਾਹੁੰਦੀ ਹੈ ਪਰ ਪੰਗਾ ਇਹਨਾਂ ਡੇਰੇਦਾਰਾਂ ਨੂੰ ਹੈ ਪ੍ਰੋਬਲਮ ਇਹਨਾਂ ਡੇਰੇਦਾਰਾਂ ਨੂੰ ਹੈ ਇਹਨਾਂ ਦੇ ਧੰਦੇ ਤੇ ਸੱਟ ਵੱਜਦੀ ਹੈ ਇਹ ਕਹਿੰਦੇ ਆ ਜਿੱਦਾਂ ਅਸੀਂ ਸੋਚਦੇ ਹਾਂ ਸਾਰੇ ਹੀ ਉਦਾਂ ਸੋਚਣ ਨਹੀਂ ਭਾਈ ਜ਼ਮਾਨਾ ਬਦਲਦਾ ਹੈ ਕੁਦਰਤ ਨੇ ਸੋਚਣ ਦਾ ਹੱਕ ਦਿੱਤਾ ਹੈ ਮੈਂ ਆਪਣੀ ਸਮਝ ਸਮਾਜ ਦੇ ਸਾਹਮਣੇ ਰੱਖ ਰਿਹਾ ਤੁਸੀਂ ਆਪਣੀ ਸਮਝ ਸਮਾਜ ਦੇ ਸਾਹਮਣੇ ਰੱਖੋ ਮੈਂ ਕਿੱਦਾਂ ਸਮਝਦਾ ਮੈਂ ਇਹ ਦੱਸਿਆ ਤੁਸੀਂ ਕਿੱਦਾਂ ਸਮਝਦੇ ਹੋ ਤੁਸੀਂ ਦੱਸੋ ਫਿਰ ਆ ਬੱਚੇ ਆ ਵੀਰ ਆ ਨੌਜਵਾਨ ਆਪੇ ਫੈਸਲਾ ਕਰ ਲੈਣਗੇ ਵੀ ਵਿਕਾਸ ਕਿਹਦੀ ਸਮਝ ਵਿੱਚ ਹੈ ਤੇ ਵਿਨਾਸ਼ ਕਿਹਦੀ ਸਮਝ ਵਿੱਚ ਹੈ ਡੈੱਡ ਕੌਣ ਕਰਦਾ ਹੈ ਡਿਵੈਲਪ ਕੌਣ ਕਰਦਾ ਹੈ ਖੜਾ ਕੌਣ ਰਿਹਾ ਤੋਰ ਕੌਣ ਰਿਹਾ ਆਪੇ ਪਤਾ ਲੱਗ ਜੂ ਦਿਮਾਗ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਆਪੇ ਸਮਝ ਆ ਜੂ ਤਾਂ ਕਰਕੇ ਮੈਂ ਬੇਨਤੀ ਕਰਦਾ ਕਿ ਭਾਈ ਤਰਨਵੀਰ ਤਰਨਜੀਤ ਸਿੰਘ ਹੋਣਾ ਨੇ ਇਹਨਾਂ ਦੇ ਪਿਤਾ ਬਾਬਾ ਅਮਰੀਕ ਸਿੰਘ ਘੁੰਮਣਾ ਵਾਲੇ ਬਹੁਤ ਸਾਥ ਦਿੱਤਾ ਮੇਰਾ ਸ਼ੁਰੂ ਤੋਂ ਉਹਨਾਂ ਨੇ ਤਾਂ ਕਰਕੇ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਹਾਜ਼ਰੀ ਵੀ ਭਰੀ ਤੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਲਾਹਾ ਲਿਆ ਭਾਈ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ ਉਹ ਵੀ ਸਾਡੇ ਜਥੇ ਵਿੱਚ ਮੈਂਬਰ ਹਨ ਪ੍ਰਚਾਰਕ ਵੀਰ ਨੇ ਧੰਨਵਾਦ ਭਾਈ ਸੁਰਿੰਦਰ ਸਿੰਘ ਤਿੰਨੇ ਦਿਨ ਆਏ ਹੈ ਹਾਜ਼ਰੀ ਭਰਦੇ ਰਹੇ ਹੈ ਸਾਰਿਆਂ ਦਾ ਜਿਹੜੇ ਇੱਥੋਂ ਦੇ ਇਲਾਕੇ ਦੇ ਪ੍ਰਚਾਰਕ ਕੋਈ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਆਏ ਸਭ ਦਾ ਧੰਨਵਾਦ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲਣਾ ਹੈ ਅਰਦਾਸ ਵਿੱਚ ਜੁੜਨਾ ਹੈ ਹੁਕਮਨਾਮੇ ਸੁਣਨੇ ਨੇ ਫਿਰ ਸਤਿਗੁਰੂ ਜੀ ਅੱਗੇ ਅੱਗੇ ਜਾਂਦੇ ਹੈ ਮਗਰ ਆਪਾਂ ਜਾਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਤੇ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਸਾਨੂੰ ਫੇਰ ਵੀ ਰਲ ਮਿਲ ਬੈਠਣ ਦਾ ਸਮਾਂ ਬਖਸ਼ੋ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਬਾਰ ਬਾਰ ਸਾਨੂੰ ਸਮਾਂ ਮਿਲਦਾ ਰਵੇ ਗੱਜ ਕੇ ਆਨੰਦ ਸਾਹਿਬ ਚ ਬੋਲੋ ਬਾਕੀ ਮੈਂ ਬੇਨਤੀ ਫੇਰ ਕਰਦੇ ਹਾਂ ਸ਼ਨੀਵਾਰ ਦਾ ਦੀਵਾਨ ਕੱਲ ਦਾ ਹੈ ਪਰਮੇਸ਼ਰ ਦੁਆਰ ਜਿਨ੍ਹਾਂ ਕੋਲ ਸਮਾਂ ਹੋਵੇ ਮਹੀਨੇ ਵਿੱਚ ਇੱਕ ਹਾਜ਼ਰੀ ਜ਼ਰੂਰ ਭਰੋ ਜਿਨ੍ਹਾਂ ਕੋਲ ਟਾਈਮ ਹੁੰਦਾ ਜ਼ਰੂਰ ਪਹੁੰਚ ਕੇ ਦਰਸ਼ਨ ਦਿਆ ਕਰੋ ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਨਾਲ ਆ ਕੇ ਨਮਸਕਾਰ ਕਰ ਲਓ ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਨੇ ਸੇਵਾ ਕੀਤੀ ਲੰਗਰ ਪਕਾਉਣ ਦੀ ਵਰਤਾਉਣ ਦੀ ਨਗਰ ਨਿਵਾਸੀ ਪਿੰਡ ਵਾਲਿਆਂ ਨੇ ਜਿੱਥੇ ਜਿੱਥੇ ਸੇਵਾਵਾਂ ਕੀਤੀਆਂ ਸਭ ਦਾ ਧੰਨਵਾਦ ਉਦਮ ਕਰਨ ਵਾਲੇ ਵੀਰਾਂ ਦਾ ਧੰਨਵਾਦ ਛਕਣ ਵਾਲੇ ਪੰਜ ਛਕਣ ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ ਤੇ ਛਕਾਉਣ ਵਾਲੇ ਪੰਜ ਪਿਆਰਿਆਂ ਦਾ ਧੰਨਵਾਦ ਸਭ ਦਾ ਧੰਨਵਾਦ ਕਰਦਾ ਹੋਇਆ ਮੈਂ ਹੁਣ ਤੁਹਾਡਾ ਆਨੰਦ ਸਾਹਿਬ ਵਿੱਚ ਸਾਥ ਮੰਗਦਾ ਸਾਰੇ ਰਲ ਕੇ ਸਾਥ ਦਿਓ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਤੇ ਜਦੋਂ ਨੇੜੇ ਤੇੜੇ ਸਮਾਂ ਬਣੇ ਜ਼ਰੂਰ ਪਹੁੰਚ ਕੇ ਹਾਜ਼ਰੀਆਂ ਭਰਦੇ ਰਿਹਾ ਕਰੋ ਹਾਂ ਕੋਈ ਕਿਸੇ ਵੀਰ ਦਾ ਸਵਾਲ ਹੋਵੇ ਦਿਮਾਗ ਵਿੱਚ ਵੀ ਜਿੱਦਾਂ ਸੁਣਿਆ ਤੁਸੀਂ ਤੇ ਦਿਮਾਗ 'ਚ ਕਈ ਸਵਾਲ ਉੱਠਦੇ ਆ ਟਾਈਮ ਲਓ ਆਹ ਜਿਹੜੇ ਦਲ ਦੇ ਇੱਥੇ ਦੇ ਵੀਰਾਂ ਨੂੰ ਪੁੱਛ ਲਓ ਵੀ ਅਸੀਂ ਮਿਲ ਕੇ ਆਉਣਾ ਤੁਸੀਂ ਕਹਿਣਾ ਵੀ ਭਾਈ ਰਣਜੀਤ ਸਿੰਘ ਤੋਂ ਟਾਈਮ ਲੈ ਦਿਓ ਆਹ ਮੇਰੇ ਵੀਰ ਮੇਰੇ ਨਾਲ ਤੁਹਾਡੇ ਪਿੰਡ ਦੇ ਨਾਲ ਚਲੇ ਜਾਣਗੇ ਮੇਰੇ ਨਾਲ ਇਦਾਂ ਬਹਿ ਕੇ ਘੰਟਾ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦਾ ਕਰ ਸਕਦਾ ਕੋਈ ਏਰੀਏ ਦਾ ਵੀਰ ਜਿਹਦਾ ਜੀ ਕਰੇ ਟਾਈਮ ਜ਼ਰੂਰ ਲੈ ਲਿਓ ਕਿਉਂਕਿ ਕਈ ਵਾਰੀ ਆਸੇ ਪਾਸੇ ਗਏ ਹੋਈ ਦਾ ਸਮਾਂ ਨਹੀਂ ਹੁੰਦਾ ਸਮਾਂ ਲੈ ਕੇ ਬਹਿ ਕੇ ਆਪਣੀ ਗੱਲਬਾਤ ਕਰੋ ਤੁਸੀਂ ਕੁਝ ਮੈਨੂੰ ਸਮਝਾਓ ਜੋ ਮੈਂ ਸਮਝਦਾ ਮੈਂ ਤੁਹਾਨੂੰ ਦੱਸਾਂ ਇਦਾਂ ਅਸੀਂ ਵਿਚਾਰ ਇੱਕ ਦੂਜੇ ਨਾਲ ਕਰੀਏ ਸੋਚੀਏ ਸਮਝੀਏ ਅੱਗੇ ਅੱਗੇ ਵਧੀਏ ਵੱਧ ਤੋਂ ਵੱਧ ਜਿਹੜੇ ਵੀਰਾਂ ਦਾ ਜੀ ਕਰੇ ਜ਼ਰੂਰ ਸਮਾਂ ਲੈ ਕੇ ਗੱਲਬਾਤ ਕਰਿਓ ਰਾਹ ਖਾਲੀ ਕਰ ਦਿਓ ਸਾਰੇ ਨਮਸਕਾਰ ਕਰ ਲੈਣਗੇ ਜਿਹੜੇ ਲੇਟ ਆਏ ਸੀ ਸਾਰੀਆਂ ਸੰਗਤਾਂ ਦਾ ਧੰਨਵਾਦ ਪਿਆਰਿਓ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਗੁਰੂ ਜੀ ਜਾਂਦੇ ਆ ਫਿਰ ਜਾਣਾ ਪਹਿਲਾਂ ਨਹੀਂ ਕਿਸੇ ਨੇ ਜਾਣਾ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਪਰਵਾਰ ਭਰੀਆਂ ਸ਼ਬਦ ਗਾਵਣ
ਆਇਆ
ਆਨੰਦ ਹੋਆ ਸਤਿਗੁਰ ਮੈਂ ਪਾਇਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਪੰਚ ਦੂਤ ਵਸ ਕੀਤੇ ਕਾਲ ਕੰਡ ਕੁਮਾਰਿਆ
ਕਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ
ਕਹਿ ਨਾਮ ਤੈ ਸੁਹਾ ਤੇ ਕਰਿ ਅਨਹਦਵਾਜੇ
ਅਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ
ਪਾਤਰੰ ਤਵ ਪਾਇਆ ਉਪਰੇ ਸਗਲ ਵਿਸੂਰੇ
ਰੂਪ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਮਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਹਰ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੁਮ ਠਾਕੁਰ ਤੁਮ ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਕੰਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ।